ਇਸ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ। ਪ੍ਰੋਗਰਾਮ ਸੁਣ ਰਹੇ ਦੇਖ ਰਹੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਮੇਰੇ ਵੱਲੋਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ, ਗੁੱਡ ਈਵਨਿੰਗ, ਆਦਾਬ, ਨਮਸਕਾਰ ਤੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਉਮੀਦ ਕਰਦੇ ਹਾਂ ਤੁਹਾਡਾ ਅੱਜ ਦਾ ਦਿਨ ਸੁਹਾਵਣਾ ਬੀਤਿਆ ਹੋਣਾ ਤੇ ਪਰਮਾਤਮਾ ਦੇ ਅੱਗੇ ਅਰਦਾਸ ਇਹੀ ਹਮੇਸ਼ਾ ਵਾਂਗ ਕਿ ਤੁਹਾਡੇ ਦਿਨ ਦੀ, ਤੁਹਾਡੇ ਹਰ ਪਲ ਦੀ, ਹਰ ਘੜੀ ਜਿਹੜੀ ਹੈ ਉਹ ਸੁਹਾਵਣੀ ਬੀਤੇ। ਤੇ ਲਓ ਜੀ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਹਮੇਸ਼ਾ ਵਾਂਗ ਤੁਸੀਂ ਜੁੜਨਾ ਸਾਡੇ ਨਾਲ, ਪਰ ਅੱਜ ਮਾਈਗ੍ਰੇਸ਼ਨ ਸ਼ੋਅ ਦੇ ਵਿੱਚ ਮਾਈਗ੍ਰੇਸ਼ਨ ਦੇ ਨਾਲ ਸੰਬੰਧਿਤ ਸਵਾਲ ਜਿਹੜੇ ਉਹ ਅਸੀਂ ਨਹੀਂ ਲਵਾਂਗੇ, ਕਿਉਂਕਿ ਅੱਜ ਦੇ ਇਸ ਸ਼ੋਅ ਦੇ ਵਿੱਚ ਅਸੀਂ ਮਾਈਗ੍ਰੇਸ਼ਨ ਦੇ ਨਾਲ ਇੱਕ ਬਹੁਤ ਅਹਿਮ ਕੜੀ ਜਿਹੜੀ ਜੁੜੀ ਹੋਈ ਹੈ, ਆਈਲਟਸ ਤੇ ਪੀਟੀ ਟੈਸਟ, ਯਾਨੀ ਕਿ ਇੰਗਲਿਸ਼ ਲੈਂਗੁਏਜ ਟੈਸਟ ਜਿਹੜੇ ਹੈ ਉਹਦੇ ਬਾਰੇ ਜਿਹੜੀ ਗੱਲਬਾਤ ਹੈ ਅੱਜ ਅਸੀਂ ਕਰਨ ਜਾ ਰਹੇ ਹਾਂ। ਸੋ ਲਕਸ਼ ਆਈਲਟਸ ਤੇ ਪੀਟੀ ਕੋਚਿੰਗ ਤੋਂ ਸਾਡੇ ਨਾਲ ਇਸ ਵੇਲੇ ਸਮਿਤਾ ਸ਼ਰਮਾ ਹੋਰੀ ਜੁੜ ਚੁੱਕੇ ਨੇ। ਸੋ ਉਹਨਾਂ ਨੂੰ ਸਭ ਤੋਂ ਪਹਿਲਾਂ ਤਾਂ ਜੀ ਆਇਆਂ ਨੂੰ ਕਹਿੰਦੇ ਹਾਂ। ਸਮਿਤਾ ਜੀ ਬਹੁਤ ਬਹੁਤ ਸਵਾਗਤ, ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਜੀ, ਧੰਨਵਾਦ ਤੁਹਾਨੂੰ
ਜੀ। ਤੇ ਨਾਲ ਹੀ ਨਾਲ ਦੋਸਤੋ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ, ਤੁਹਾਡੇ ਸਵਾਲ ਲੈਣ ਤੋਂ ਪਹਿਲਾਂ ਜਾਂ ਫਿਰ ਆਪਣੇ ਸਵਾਲ ਆਪਣੇ ਐਕਸਪਰਟ ਦੇ ਅੱਗੇ ਰੱਖਣ ਤੋਂ ਪਹਿਲਾਂ ਤੁਹਾਨੂੰ ਦੱਸ ਜਾਂਦੇ ਹਾਂ ਕਿ ਤੁਸੀਂ ਸਾਡੇ ਨਾਲ ਹਮੇਸ਼ਾ ਵਾਂਗ ਜੁੜਨਾ ਹੈ ਟੈਲੀਗ੍ਰਾਮ ਦੇ ਜ਼ਰੀਏ, ਈਮੇਲ ਦੇ ਜ਼ਰੀਏ ਜਾਂ ਫਿਰ ਫੋਨ ਕਾਲ ਦੇ ਜ਼ਰੀਏ। ਸੋ ਆਪਣੇ ਸਵਾਲ ਤੁਸੀਂ ਸਾਨੂੰ ਭੇਜ ਸਕਦੇ ਹੋ ਟੈਲੀਗ੍ਰਾਮ ਐਪ ਦੇ ਰਾਹੀਂ। ਜੇਕਰ ਤੁਸੀਂ ਇਹ ਪ੍ਰੋਗਰਾਮ ਹਰਮਨ ਰੇਡੀਓ ਦੀ ਐਪ ਦੇ ਰਾਹੀਂ ਸੁਣ ਰਹੇ ਹੋ ਤਾਂ ਉਸ ਐਪ ਦੇ ਵਿੱਚ ਸਾਡੇ ਨਾਲ ਕੰਟੈਕਟ ਕਰਨ ਦੇ ਲਿੰਕ ਦਿੱਤੇ ਕੇ ਆਪਣਾ ਮੈਸੇਜ ਟਾਈਪ ਕਰਕੇ ਸਾਨੂੰ ਸੈਂਡ ਕਰ ਸਕਦੇ ਹੋ, ਭੇਜ ਸਕਦੇ ਹੋ। ਤੇ ਇਸ ਤੋਂ ਇਲਾਵਾ ਚੱਲਦੇ ਪ੍ਰੋਗਰਾਮ ਦੇ ਵਿੱਚ ਕਾਲ ਕਰਨ ਦੇ ਲਈ ਸਾਡਾ ਨੰਬਰ ਹੈ ਜੀ 02-85-99-28-11। ਸੋ ਇਸ ਨੰਬਰ ਤੇ ਕਾਲ ਕਰਕੇ ਤੁਸੀਂ ਚੱਲ ਰਹੇ ਪ੍ਰੋਗਰਾਮ ਦੇ ਵਿੱਚ ਵੀ ਆਪਣਾ ਸਵਾਲ ਸਾਂਝਾ ਕਰ ਸਕਦੇ ਹੋ। ਤੇ ਇਸ ਤੋਂ ਵੀ ਹੋਰ ਸੌਖਾ ਤਰੀਕਾ ਇਹ ਹੈ ਕਿ ਇਹ ਜਿਹੜੀ ਵੀਡੀਓ ਤੁਸੀਂ ਇਸ ਵੇਲੇ ਸਾਡੇ ਫੇਸਬੁੱਕ ਪੇਜ ਦੇ ਉੱਤੇ ਵੇਖ ਰਹੇ ਹੋ, ਇਸ ਵੀਡੀਓ ਦੇ ਕਮੈਂਟ ਸੈਕਸ਼ਨ ਦੇ ਵਿੱਚ ਤੁਸੀਂ ਆਪਣਾ ਸਵਾਲ ਸਾਨੂੰ ਭੇਜ ਸਕਦੇ ਹੋ। ਔਰ ਅੱਜ ਜਿਹੜੇ ਸਵਾਲ ਨੇ ਉਹ ਮਾਈਗ੍ਰੇਸ਼ਨ ਦੇ ਨਾਲ ਸੰਬੰਧਿਤ ਤਾਂ ਨਹੀਂ, ਪਰ ਮਾਈਗ੍ਰੇਸ਼ਨ ਦੇ ਇੱਕ ਅਹਿਮ ਕੜੀ ਇੰਗਲਿਸ਼ ਲੈਂਗੁਏਜ ਟੈਸਟ ਜਿਹੜਾ ਉਹਦੇ ਨਾਲ ਸੰਬੰਧਿਤ ਅਸੀਂ ਸ਼ਾਮਲ ਕਰਨ ਜਾ ਰਹੇ ਹਾਂ। ਤੇ ਲਓ ਜੀ ਬਹੁਤੀ ਦੇਰ ਹੁਣ ਨਹੀਂ ਕਰਦੇ, ਤੁਹਾਡੇ ਸਵਾਲ ਅਸੀਂ ਲੈਂਦੇ ਜਾਵਾਂਗੇ ਨਾਲੋ ਨਾਲ, ਪਰ ਉਸ ਤੋਂ ਵੀ ਪਹਿਲਾਂ ਅਸੀਂ ਜਿਹੜਾ ਰੁੱਖ ਕਰਦੇ ਹਾਂ ਆਪਣੇ ਐਕਸਪਰਟ ਦੇ ਨਾਲ। ਸੋ ਸਮਿਤਾ ਜੀ ਬਹੁਤ ਦੇਰ ਬਾਅਦ ਅੱਜ ਦੁਬਾਰਾ ਤੁਹਾਡੇ ਨਾਲ ਮੇਲ ਜਿਹੜਾ ਹੋਇਆ ਪ੍ਰੋਗਰਾਮ ਦੌਰਾਨ, ਔਰ ਅੱਜ ਦੇ ਪ੍ਰੋਗਰਾਮ ਦੇ ਵਿੱਚ ਸਾਡੀ ਕੋਸ਼ਿਸ਼ ਰਹੇਗੀ ਕਿ ਵੱਧ ਤੋਂ ਵੱਧ ਇੰਗਲਿਸ਼ ਲੈਂਗੁਏਜ ਟੈਸਟ ਦੇ ਬਾਰੇ ਚ ਜਿਹੜੀ ਜਾਣਕਾਰੀ ਹੈ ਉਹ ਆਪਾਂ ਸਰੋਤਿਆਂ ਨੂੰ ਮੁਹੱਈਆ ਕਰਵਾਈਏ ਜਾਂ ਫਿਰ ਜਿਹੜੇ ਵੀ ਵਿਊਵਰ ਸਾਡੇ ਨਾਲ ਜੁੜੇ ਹੋਏ ਨੇ ਉਹਨਾਂ ਨੂੰ ਮੁਹੱਈਆ ਕਰਵਾਈਏ। ਪਰ ਇਸ ਤੋਂ ਵੀ ਪਹਿਲਾਂ ਜਿਵੇਂ ਕਿ ਜੋ ਮਾਹੌਲ ਪਿਛਲੇ ਦਿਨੀ, ਪਿਛਲੇ ਮਹੀਨਿਆਂ ਦੇ ਵਿੱਚ, ਪਿਛਲੇ ਸਾਲ ਬਣਿਆ ਰਿਹਾ, ਉਸ ਮਾਹੌਲ ਤੋਂ ਅਸੀਂ ਕਾਫੀ ਹੱਦ ਤੱਕ ਉੱਭਰ ਚੁੱਕੇ ਹਾਂ, ਉਸ ਮਾਹੌਲ ਤੋਂ ਬਾਹਰ ਆ ਚੁੱਕੇ ਹਾਂ, ਔਰ ਜਿਹੜਾ ਇੱਕ ਸਾਡਾ ਵਿਕਾਸ ਹੈ, ਜੀਵਨ ਦਾ ਵਿਕਾਸ ਹੈ, ਉਹ ਇੱਕ ਵਾਰ ਆਮ ਵਾਂਗ ਹੁਣ ਸ਼ੁਰੂ ਹੋ ਰਿਹਾ, ਯਾਨੀ ਕਿ ਜਿਹੜੀ ਜ਼ਿੰਦਗੀ ਹੈ ਉਹ ਬੈਕ ਟੂ ਨਾਰਮਲ ਹੁਣ ਹੋਣੀ ਸ਼ੁਰੂ ਹੋ ਗਈ ਹੈ। ਜੇ ਅਸੀਂ ਆਸਟ੍ਰੇਲੀਆ ਦੀ ਗੱਲ ਕਰੀਏ, ਪਰ ਅਜੇ ਵੀ ਜਦੋਂ ਅਸੀਂ ਆਸਟ੍ਰੇਲੀਆ ਤੋਂ ਬਾਹਰਲੇ ਮੁਲਕਾਂ ਦੀ ਗੱਲ ਕਰਦੇ ਹਾਂ ਸਮਿਤਾ ਜੀ, ਤਾਂ ਇੱਕ ਚਿੰਤਾ ਜਿਹੜੀ ਉਹ ਅਜੇ ਵੀ ਬਣੀ ਹੋਈ ਹੈ, ਕਿਉਂਕਿ ਬਹੁਤ ਸਾਰੇ ਮੁਲਕਾਂ ਦੇ ਵਿੱਚ ਵੈਕਸੀਨ ਭਾਵੇਂ ਸ਼ੁਰੂ ਹੋ ਗਈ ਹੈ ਪਰ ਕੋਰੋਨਾ ਦਾ ਜਿਹੜਾ ਕਹਿਰ ਹੈ ਉਹ ਅਜੇ ਵੀ ਜਾਰੀ ਹੈ। ਜਦੋਂ ਅਸੀਂ ਭਾਰਤ ਵਰਗੇ ਮੁਲਕਾਂ ਦੀ ਗੱਲ ਕਰਦੇ ਹਾਂ ਜਾਂ ਫਿਰ ਯੂਰਪ ਜਿਹੜੀਆਂ ਕੰਟਰੀਜ਼ ਨੇ ਉਹਨਾਂ ਦੀ ਗੱਲ ਕਰਦੇ ਹਾਂ, ਔਰ ਦੂਸਰੇ ਪਾਸੇ ਜਦੋਂ ਅਸੀਂ ਆਸਟ੍ਰੇਲੀਆ ਦੀ ਗੱਲ ਕਰਦੇ ਹਾਂ ਤਾਂ ਆਸਟ੍ਰੇਲੀਆ ਦੇ ਵਿੱਚ ਕਾਫੀ ਹੱਦ ਤੱਕ ਕਾਬੂ ਪਾ ਲਿਆ ਗਿਆ, ਕਾਫੀ ਹੱਦ ਤੱਕ ਜਿਹੜੀ ਜ਼ਿੰਦਗੀ ਹੈ ਉਹ ਬੈਕ ਟੂ ਨਾਰਮਲ ਆਉਣੀ ਸ਼ੁਰੂ ਹੋ ਗਈ ਹੈ। ਪਰ ਇਸ ਸਭ ਦੇ ਦੌਰਾਨ ਜਿਹੜਾ ਸਟੂਡੈਂਟਸ ਦਾ ਜਿਹੜਾ ਇੱਕ ਚਿੰਤਾ ਦਾ ਵਿਸ਼ਾ ਆ ਉਹ ਲਗਾਤਾਰ ਬਣਿਆ ਹੋਇਆ, ਕਿਉਂਕਿ ਉਹਨਾਂ ਦੇ ਜਿਹੜੇ ਵੀਜ਼ਾ ਸਟੇਟਸ ਨੇ ਉਹਦੇ ਵਿੱਚ ਆਪਣੀਆਂ ਜਿਹੜੀਆਂ ਜੋ ਵੀ ਉਹਨਾਂ ਦੀਆਂ ਰਿਕੁਆਇਰਮੈਂਟਸ ਨੇ ਉਹ ਪੂਰੀਆਂ ਕਰਨ ਦੇ ਲਈ ਇੰਗਲਿਸ਼ ਟੈਸਟ ਜਿਹੜਾ ਆ ਉਹ ਇੱਕ ਅਹਿਮ ਰਿਕੁਆਇਰਮੈਂਟ ਆ। ਸੋ ਅੱਜ ਤੁਹਾਡੇ ਨਾਲ ਇਹਦੇ ਬਾਰੇ ਗੱਲਬਾਤ ਜਿਹੜੀ ਆ ਉਹ ਤਾਂ ਕਰਨੀ ਕਰਨੀ ਆ, ਪਰ ਸ਼ੁਰੂ ਕਰਨ ਤੋਂ ਪਹਿਲਾਂ ਜ਼ਰੂਰ ਥੋੜਾ ਜਿਹਾ ਤੁਸੀਂ ਇਸ ਸਿਚੁਏਸ਼ਨ ਦੇ ਉੱਤੇ ਜਿਹੜੀ ਟਿੱਪਣੀ ਆ ਇਸ ਪੱਖ ਤੋਂ ਜ਼ਰੂਰ ਕਰੋ।
ਜੀ ਅਮਰਦੀਪ ਜੀ, ਜਿੱਦਾਂ ਤੁਸੀਂ ਕਿਹਾ ਕਿ ਫੋਰਚੁਨੇਟਲੀ ਆਸਟ੍ਰੇਲੀਆ ਦੇ ਵਿੱਚ ਅਸੀਂ ਸਾਰੇ ਬੈਕ ਟੂ ਨਾਰਮਲ ਹੋ ਗਏ ਹਾਂ, ਅਸੀਂ ਏਦਾਂ ਦਾ ਅਨਪ੍ਰੈਸੀਡੈਂਟਿਡ ਟਾਈਮਸ ਜਿਹੜਾ ਪਹਿਲਾਂ ਕਦੇ ਨਹੀਂ ਆਇਆ ਸੀਗਾ ਆਪਾਂ ਉਹ ਸਭ ਦੇਖ ਚੁੱਕੇ ਹਾਂ, ਅੱਜ ਆਪਾਂ ਉਹ ਸਾਰੀਆਂ ਚੀਜ਼ਾਂ ਤੋਂ ਬਾਹਰ ਆ ਚੁੱਕੇ ਹਾਂ। ਅਨਫੋਰਚੁਨੇਟਲੀ ਇਟਸ ਆਲ ਗੁੱਡ ਇਨ ਆਸਟ੍ਰੇਲੀਆ, ਵਿਕਟੋਰੀਆ ਦੇ ਵਿੱਚ ਤੁਸੀਂ ਦੇਖੋ ਸਭ ਕੁਝ ਹੁਣ ਠੀਕ ਠਾਕ ਹੋ ਗਿਆ, ਸਾਰੇ ਬੈਕ ਟੂ ਨਾਰਮਲ ਵਿੱਚ ਆਮ ਵੈਰੀ ਹੈਪੀ ਅਬਾਊਟ ਐਂਡ ਆਈ ਥਿੰਕ ਸਾਰੇ ਬਹੁਤ ਖੁਸ਼ ਹੈ। ਸਟੂਡੈਂਟਸ ਲਈ ਇੱਕ ਆਈਲਸ ਜਾਂ ਪੀ ਟੀ ਵੀਜ਼ਾ ਸਾਰਾ ਕੁਝ ਸਭ ਕੁਝ ਹੀ ਬਿਲਕੁਲ ਬਲੋਕ ਹੋ ਗਿਆ ਸੀਗਾ, ਹੁਣ ਉਹ ਸਾਰੇ ਦੁਬਾਰਾ ਸਭ ਕੁਝ ਸ਼ੁਰੂ ਹੋ ਚੁੱਕਾ ਹੈ ਜੋ ਕਿ ਸਾਰੇ ਸਾਡਿਆਂ ਲਈ ਸਾਰਿਆਂ ਲਈ ਬਹੁਤ ਵਧੀਆ ਹੈ। ਪਰ ਤੁਸੀਂ ਬਿਲਕੁਲ ਸਹੀ ਕਿਹਾ, ਸਾਡਾ ਜਿਹੜਾ ਹੋਮ ਕੰਟਰੀ ਹੈਗਾ, ਜੇ ਆਪਾਂ ਇੰਡੀਆ ਦੀ ਗੱਲ ਕਰੀਏ ਤੇ ਹਾਲੇ ਵੀ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ ਤੇ ਸਾਰੇ ਹੀ ਬਹੁਤ ਜ਼ਿਆਦਾ ਚਿੰਤਿਤ ਹੈਗੇ ਹੈ। ਜਦ ਆਪਾਂ ਇੰਡੀਆ ਦੇ ਬਾਰੇ ਸੋਚੀਏ ਤੇ ਬਾਕੀ ਮੁਲਕਾਂ ਬਾਰੇ ਸੋਚੀਏ, ਆਈ ਰੀਲੀ ਵਿਸ਼ ਐਂਡ ਆਈ ਰੀਲੀ ਹੋਪ ਸਾਰਾ ਕੁਛ ਦੁਬਾਰਾ ਬੈਕ ਟੂ ਨਾਰਮਲ ਹੋ ਜਾਏ ਪੂਰੀ ਦੁਨੀਆਂ ਦੇ ਵਿੱਚ, ਐਂਡ ਸਾਰਾ ਕੁਛ ਸਭ ਕੁਛ ਸਹੀ ਹੋ ਜਾਵੇ। ਰੱਬ ਕਰੇ ਕਿ ਸਾਰਾ ਕੁਛ ਠੀਕ ਹੋ ਜਾਵੇ, ਕਿਉਂਕਿ ਬਹੁਤ ਜ਼ਰੂਰੀ ਹੈ ਹੁਣ ਬੈਕ ਟੂ ਨਾਰਮਲ ਆਉਣਾ। ਪੂਰਾ ਪੂਰਾ ਇੱਕ ਸਾਲ ਸਾਰਿਆਂ ਦੀ ਜ਼ਿੰਦਗੀ ਦੇ ਵਿੱਚੋਂ ਮੇਰੇ ਹਿਸਾਬ ਨਾਲ ਤਾਂ ਇੱਕ ਮੈਂ ਕਹੂੰਗੀ ਕਿ ਡਿਲੀਟ ਹੀ ਹੋ ਗਿਆ ਸੀਗਾ, ਲੇਕਿਨ ਹੁਣ ਸਾਰੇ ਐਟਲੀਸਟ ਆਸਟ੍ਰੇਲੀਆ ਦੇ ਵਿੱਚ ਆਪਾਂ ਕਹੀਏ ਕਿ ਸਭ ਸਹੀ ਹੋ ਰਿਹਾ। ਤੇ ਸਟੂਡੈਂਟਸ ਨੂੰ ਹੁਣ ਮੇਰੇ ਕੋਲ ਪਹਿਲਾਂ ਜਿੱਦਾਂ ਕੁਐਰੀ ਸਾਰੀ ਸੀਗੀ, ਸਾਰੇ ਸਟੂਡੈਂਟਸ ਬੜੇ ਅਨਸ਼ਿਓਰ ਸੀਗੇ ਕਿਉਂਕਿ ਟਾਈਮ ਹੀ ਏਦਾਂ ਦਾ ਸੀਗਾ। ਸਾਰੇ ਜਦ ਮੈਨੂੰ ਕਾਲ ਕਰਦੇ ਸੀਗੇ ਕਿ ਮੈਮ ਆਪਾਂ ਕਲਾਸਿਸ ਸਟਾਰਟ ਕਰਨੀ ਆ, ਤੁਸੀਂ ਫੇਸ ਟੂ ਫੇਸ ਕਲਾਸਿਸ ਕਰ ਲੈ ਰਹੇ ਹੋ, ਤੇ ਉਸ ਵੇਲੇ ਮੇਰੇ ਕੋਲ ਕੋਈ ਹੋਰ ਆਨਸਰ ਨਹੀਂ ਸੀਗਾ ਕਿਉਂਕਿ ਅਸੀਂ ਫੇਸ ਟੂ ਫੇਸ ਕਲਾਸਿਸ ਨਹੀਂ ਲੈ ਸਕਦੇ ਸੀਗੇ। ਆਨਲਾਈਨ ਕਲਾਸਿਸ ਸਟਾਰਟ ਹੋ ਚੁੱਕੀਆਂ ਸੀਗੀਆਂ ਜੋ ਕਿ ਸਟੂਡੈਂਟਸ ਲਈ ਬਹੁਤ ਜ਼ਿਆਦਾ ਅੱਛੀ ਰਹੀਆਂ ਤੇ ਇੰਪੋਰਟੈਂਟ ਰਹੀਆਂ ਤੇ ਉਹਨਾਂ ਲਈ ਬਹੁਤ ਵਧੀਆ ਰਹੀਆਂ, ਲੇਕਿਨ ਫੇਸ ਟੂ ਫੇਸ ਕਲਾਸਿਸ ਬਹੁਤ ਜ਼ਿਆਦਾ ਕਾਲਸ ਆ ਰਹੀ ਸੀਗੀ ਕਿ ਮੈਮ ਪਲੀਜ਼ ਤੁਸੀਂ ਫੇਸ ਟੂ ਫੇਸ ਕਲਾਸਿਸ ਸ਼ੁਰੂ ਕਰੋ, ਤੇ ਹੁਣ ਫੋਰਚੂਨੇਟਲੀ ਵੀ ਆਰ ਬੈਕ ਔਨ ਟਰੈਕ ਤੇ ਅਸੀਂ ਉਸ ਫੇਸ ਟੂ ਫੇਸ ਕਲਾਸਿਸ ਆਨਲਾਈਨ ਕਲਾਸਿਸ ਦੋਨੋਂ ਹੀ ਐਟ ਦਾ ਮੂਮੈਂਟ ਚੱਲ ਰਹੀਆਂ ਤੇ ਸਭ ਕੁਛ ਵਾਪਸ ਠੀਕ ਹੋ ਗਿਆ।
ਠੀਕ, ਸੋ ਸਮਿਤਾ ਜੀ, ਅੱਜ ਵੀ ਆਪਾਂ ਇਹਨਾਂ ਕਲਾਸਿਸ ਦੇ ਬਾਰੇ ਜਿਹੜੀ ਗੱਲਬਾਤ ਹੈ ਉਹ ਤਾਂ ਕਰਾਂਗੇ, ਪਰ ਇਸ ਤੋਂ ਵੀ ਪਹਿਲਾਂ ਅਸੀਂ ਅੱਜ ਤੁਹਾਡੇ ਤੋਂ ਜਾਣਨਾ ਚਾਹਾਂਗੇ ਕਿ ਅੱਜ ਗੱਲ ਆਪਾਂ ਆਇਲਸ ਤੇ ਕਰਨੀ ਚਾਹੀਏ ਜਾਂ ਫਿਰ ਪੀਟੀ ਤੇ ਕਰੀਏ।
ਅੱਜ ਮੈਂ ਪਲਾਨ ਕੀਤਾ ਕਿ ਅੱਜ ਆਪਾਂ ਆਇਲਸ ਦੇ ਬਾਰੇ ਡਿਸਕਸ ਕਰਦੇ ਹਾਂ, ਕਿਉਂਕਿ ਮੈਨੂੰ ਪਿਛਲੇ ਕੁਝ ਸਮੇਂ ਤੋਂ ਕਿਉਂਕਿ ਥੋੜਾ ਜਿਹਾ ਜਿੱਦਾਂ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਪੁਆਇੰਟਸ ਥੋੜੇ ਵਧੇ ਹੈ ਪਰਮਾਨੈਂਟ ਰੈਸੀਡੈਂਸੀ ਲਈ, ਤੇ ਸਾਰੇ ਸਟੂਡੈਂਟਸ ਇੱਕ ਬੈਕਅਪ ਪਲਾਨ ਲੈ ਕੇ ਚੱਲਣਾ ਚਾਹੁੰਦੇ ਆ, ਤੇ ਬਹੁਤ ਜ਼ਿਆਦਾ ਸਟੂਡੈਂਟਸ ਹੈਗੇ ਆ ਜੋ ਇਸ ਵੇਲੇ ਕੈਨੇਡਾ ਦੇ ਵਿੱਚ ਵੀ ਇੰਟਰਸਟਿਡ ਹੈ, ਕੈਨੇਡਾ ਚ ਮਾਈਗ੍ਰੇਟ ਹੋਣ ਨੂੰ ਇੰਟਰਸਟਿਡ ਹੈਗੇ ਆ, ਐਂਡ ਕੈਨੇਡਾ ਲਈ ਆਇਲਟਸ ਦੀ ਰਿਕੁਆਇਰਮੈਂਟ ਹੈਗੀ ਹੈ, ਤੇ ਦੈਟਸ ਵਾਈ ਮੈਨੂੰ ਬਹੁਤ ਜ਼ਿਆਦਾ ਕਾਲਸ ਆ ਰਹੇ ਆ ਆਇਲਟਸ ਲਈ, ਤੇ ਅੱਜ ਮੈਂ ਆਇਲਟਸ ਟੋਪਿਕ ਦੇ ਬਾਰੇ, ਆਈ ਮੀਨ ਅਪਾਰਟ ਫਰੋਮ ਪੀਟੀ, ਮੈਂ ਆਇਲਸ ਡਿਸਕਸ ਕਰਨਾ ਚਾਹੂੰਗੀ। ਤੇ ਅਸੀਂ ਲਕਸ਼ ਆਇਲਸ ਪੀਟੀ ਦੇ ਵਿੱਚ ਆਪਾਂ ਆਇਲਸ ਵੀ ਕਰਾ ਰਹੇ ਹਾਂ, ਪੀਟੀ ਵੀ ਕਰਾ ਰਹੇ ਹਾਂ, ਬਟ ਟੂਡੇ ਅੱਜ ਹਰਮਨ ਰੇਡੀਓ ਦੇ ਜ਼ਰੀਏ ਮੈਂ ਅੱਜ ਡਿਸਕਸ ਕਰਨਾ ਚਾਹਾਂਗੀ ਕਿ ਆਪਾਂ ਇਹਦੇ ਬਾਰੇ ਗੱਲ ਕਰੀਏ।
ਠੀਕ, ਅੱਛਾ, ਜਿਵੇਂ ਤੁਸੀਂ ਗੱਲ ਕੀਤੀ ਆ ਵੀ ਪੀਟੀ ਦੇ ਨਾਲੋਂ ਅੱਜ ਆਇਲਸ ਦੇ ਉੱਤੇ ਗੱਲ ਜ਼ਰੂਰੀ ਕਰਨੀ ਬਣਦੀ ਹੈ, ਇਹਦਾ ਇੱਕ ਕਾਰਨ ਤੁਸੀਂ ਨਾਲ ਹੀ ਦੱਸ ਵੀ ਦਿੱਤਾ ਵੀ ਬਹੁਤ ਸਾਰੇ ਜਿਹੜੇ ਵਿਦਿਆਰਥੀ ਆ ਉਹ ਇਸ ਵੇਲੇ ਕੈਨੇਡਾ ਜਾਣ ਦੇ ਲਈ ਤਿਆਰ ਨੇ। ਇੱਕ ਤਾਂ ਕਾਰਨ ਇਹ ਵੀ ਹੈਗਾ ਕਿ ਆਸਟ੍ਰੇਲੀਆ ਦੇ ਵਿੱਚ ਅਜੇ ਬੜੀ ਸਖਤੀ ਚੱਲ ਰਹੀ ਹੈ, ਜਦੋਂ ਅਸੀਂ ਕੋਰੋਨਾ ਰੈਸਟ੍ਰਿਕਸ਼ਨ ਦੀ ਗੱਲ ਕਰਦੇ ਹਾਂ ਉਹਨੂੰ ਲੈ ਕੇ ਵੀ ਹੈ, ਔਰ ਦੂਜੇ ਪਾਸੇ ਜਦੋਂ ਅਸੀਂ ਰਿਕੁਆਇਰਮੈਂਟਸ ਲੈਵਲ ਦੇਖਦੇ ਹਾਂ, ਪੁਆਇੰਟਸ ਦੇਖਦੇ ਹਾਂ, ਉਹਨਾਂ ਨੂੰ ਲੈ ਕੇ ਵੀ ਕਾਫੀ ਵਿਦਿਆਰਥੀ ਜਿਹੜੇ ਆ ਉਹ ਚਿੰਤਾ ਦੇ ਵਿੱਚ ਨੇ, ਤੇ ਉਹਨਾਂ ਨੂੰ ਇਹ ਲੱਗਦਾ ਕਿਤੇ ਨਾ ਕਿਤੇ ਕਿ ਜਿਹੜਾ ਕੈਨੇਡਾ ਆ ਉੱਥੇ ਥੋੜਾ ਜਿਹਾ ਨਰਮ ਹੈ ਇਹ ਵਾਲਾ ਜਿਹੜਾ ਪ੍ਰਬੰਧ ਹੈ, ਜਦੋਂ ਅਸੀਂ ਸਟੂਡੈਂਟ ਵੀਜ਼ਾਸ ਦੀ ਗੱਲ ਕਰਦੇ ਹਾਂ ਜਾਂ ਫਿਰ ਡਿਫਰੈਂਟ ਹੋਰ ਕੈਟਾਗਰੀਜ਼ ਦੇ ਜਿਹੜੇ ਵੀਜ਼ਾਸ ਨੇ ਉਹਨਾਂ ਦੀ ਗੱਲ ਕਰਦੇ ਹਾਂ। ਠੀਕ ਹੈ, ਅੱਜ ਆਇਲਸ ਦੇ ਬਾਰੇ ਜਦੋਂ ਅਸੀਂ ਗੱਲ ਕਰੀਏ ਤਾਂ ਆਇਲਸ ਜਿਹੜਾ ਆ ਉਹ ਪੀਟੀ ਨਾਲੋਂ ਇੰਪੋਰਟੈਂਟ ਕਿਉਂ ਆ, ਪਹਿਲਾਂ ਤਾਂ ਥੋੜਾ ਜਿਹਾ ਇਹਦੇ ਬਾਰੇ ਸਾਨੂੰ ਦੱਸੋ ਤੇ ਫਿਰ ਅਸੀਂ ਉਹਦੇ ਮੋਡਿਊਲਸ ਜਿਹੜੇ ਆ ਉਹਨਾਂ ਦੇ ਬਾਰੇ ਵੀ ਗੱਲ ਕਰਾਂਗੇ, ਔਰ ਇਹਦੀਆਂ ਜਿਹੜੀਆਂ ਕਲਾਸਿਸ ਆ ਤੁਸੀਂ ਇਸ ਵੇਲੇ ਦੇ ਰਹੇ ਹੋ ਉਹਨਾਂ ਦੇ ਬਾਰੇ ਵੀ ਅਸੀਂ ਜ਼ਰੂਰ ਗੱਲ ਕਰਾਂਗੇ, ਜਾਣਾਂਗੇ ਤੁਹਾਡੇ ਤੋਂ।
ਅਮਿਤ ਜੀ, ਮੈਂ ਏਦਾਂ ਨਹੀਂ ਕਹੂੰਗੀ ਕਿ ਆਇਲਸ ਪੀਟੀ ਤੋਂ ਜ਼ਿਆਦਾ ਇੰਪੋਰਟੈਂਟ ਹੈਗਾ, ਬਟ ਆਇਲਸ ਡਿਪੈਂਡ ਕਰਦਾ ਤੁਹਾਡੀ ਰਿਕੁਆਇਰਮੈਂਟ ਕੀ ਹੈ। ਫੋਰ ਐਗਜ਼ਾਮਪਲ, ਮੈਂ ਜਿੱਦਾਂ ਕਿਹਾ ਕਿ ਬਹੁਤ ਜ਼ਿਆਦਾ ਸਟੂਡੈਂਟਸ ਇਸ ਵੇਲੇ ਚਾਹੁੰਦੇ ਕਿ ਉਹ ਇੱਕ ਬੈਕਅਪ ਪਲਾਨ ਲੈ ਕੇ ਚੱਲਣ ਕਿ ਚਲੋ ਉਹਨਾਂ ਦਾ ਇੱਥੇ ਜਿਹੜੇ ਪੁਆਇੰਟਸ ਬਣੇ ਆ ਉਹ ਤਾਂ ਉਹ ਕਰ ਹੀ ਰਹੇ ਹਨ, ਐਵਰੀਬਡੀ ਇਜ਼ ਟਾਰਗੇਟਿੰਗ ਕਿ ਜ਼ਿਆਦਾ ਤੋਂ ਜ਼ਿਆਦਾ ਪੁਆਇੰਟਸ ਕਰਨ ਮਾਈਗ੍ਰੇਸ਼ਨ ਪਰਪਸਿਸ ਲਈ, ਲੇਕਿਨ ਉਹ ਇੱਕ ਬੈਕਅਪ ਪਲਾਨ ਲੈ ਕੇ ਚੱਲਣਾ ਚਾਹੁੰਦੇ ਆ ਕਿ ਜੇ ਸਾਡੇ ਪੁਆਇੰਟਸ ਨਹੀਂ ਹੁੰਦੇ, ਜੇ ਸਾਡੇ ਕੋਲ ਆਪਸ਼ਨ ਨਹੀਂ ਆਉਂਦੀ ਪਈ ਇੱਥੇ ਪ੍ਰੋਪਰ ਪੀ ਆਰ ਪਰਮਾਨੈਂਟ ਰੈਜ਼ੀਡੈਂਸੀ ਦੇ, ਤਾਂ ਫਿਰ ਅਸੀਂ ਕੀ ਕਰ ਸਕਦੇ ਹਾਂ, ਫਿਰ ਆਪਾਂ ਕੈਨੇਡਾ ਮੂਵ ਹੋ ਸਕਦੇ ਹਾਂ। ਕੈਨੇਡਾ ਪੀਟੀ ਨਹੀਂ ਲੈ ਰਿਹਾ, ਪੀਟੀ ਦੇ ਆਰ ਨੋਟ ਐਕਸੈਪਟਿੰਗ ਪੀਟੀ, ਤੇ ਉਸ ਕੇਸ ਚ ਉਹਨਾਂ ਨੂੰ ਆਇਲਸ ਹੀ ਕਰਨਾ ਪੈਂਦਾ, ਐਂਡ ਉਸ ਕੇਸ ਤੇ ਆਇਲਸ ਦੋ ਟਾਈਪ ਦਾ ਹੁੰਦਾ, ਜਨਰਲ ਔਰ ਅਕੈਡਮਿਕ। ਬਟ ਕੈਨੇਡਾ ਮਾਈਗ੍ਰੇਸ਼ਨ ਪਰਪਸਿਸ ਲਈ ਤੁਸੀਂ ਜੇ ਜਾਣਾ ਹੈਗਾ ਤੇ ਉਹ ਜਨਰਲ ਆਇਲਸ ਹੋਊਗਾ, ਜੇ ਤੁਸੀਂ ਐਜ਼ ਅ ਸਟੂਡੈਂਟ ਵੀਜ਼ਾ ਤੇ ਜਾਣਾ ਹੈਗਾ ਤੇ ਉਹ ਅਕੈਡਮਿਕ ਹੋਊਗਾ, ਐਜ਼ ਦਾ ਨੇਮ ਸੁਜੈਸਟ ਅਕੈਡਮਿਕ ਹੈਗਾ ਤੇ ਸਟੂਡੈਂਟ, ਐਂਡ ਜਨਰਲ ਤੁਸੀਂ ਪਰਮਾਨੈਂਟ ਲਈ ਮਤਲਬ ਮਾਈਗ੍ਰੇਟ ਹੋਣ ਲਈ ਜਾਣਾ ਹੈ, ਵਰਕ ਵੀਜ਼ਾ ਲਈ ਜਾਣਾ ਹੈ ਜਾਂ ਪਰਮਾਨੈਂਟ ਪਰਪਸ ਲਈ ਜਾਣਾ ਹੈਗਾ। ਤੇ ਇਸ ਕਰਕੇ ਮੈਂ ਇੱਦਾਂ ਮੈਂ ਕਹੂੰਗੀ ਕਿ ਜੋ ਸਟੂਡੈਂਟ ਐਸਪਾਇਰ ਕਰ ਰਿਹਾ ਕੈਨੇਡਾ ਮੂਵ ਹੋਣ ਲਈ, ਉਹਦੇ ਲਈ ਆਇਲਸ ਜ਼ਿਆਦਾ ਇੰਪੋਰਟੈਂਟ ਹੈ।
ਠੀਕ, ਅੱਛਾ, ਤੁਸੀਂ ਕਲਾਸਿਸ ਦੀ ਗੱਲ ਕੀਤੀ ਹੈ ਕਿ ਬੜਾ ਸਮਾਂ ਆਨਲਾਈਨ ਕਲਾਸਿਸ ਚੱਲੀਆਂ ਤੇ ਹੁਣ ਫੇਰ ਕਿਉਂਕਿ ਸਾਰਾ ਕੁਝ ਜਿਹੜਾ ਉਹ ਲੀਹ ਤੇ ਆ ਚੁੱਕਿਆ ਤੇ ਹੁਣ ਫੇਸ ਟੂ ਫੇਸ ਕਲਾਸਿਸ ਜਿਹੜੀਆਂ ਆ ਉਹ ਵੀ ਤੁਹਾਡੀਆਂ ਸ਼ੁਰੂ ਹੋ ਚੁੱਕੀਆਂ। ਥੋੜਾ ਜਿਹਾ ਪਹਿਲਾਂ ਕਲਾਸਿਸ ਦੇ ਬਾਰੇ ਵੀ ਦੱਸੋ ਕਿ ਆਇਲਸ ਦੀਆਂ ਜਿਹੜੀਆਂ ਕਲਾਸਿਸ ਹੈ ਉਹ ਵੀਕ ਡੇਜ਼ ਦੇ ਵਿੱਚ ਕਿਹੜੇ ਦਿਨ ਹੁੰਦੀਆਂ ਨੇ ਔਰ ਵੀਕਐਂਡ ਦੇ ਉੱਤੇ ਕਿਹੜੇ ਖਾਸ ਸਮੇਂ ਤੁਸੀਂ ਉਹ ਕਲਾਸਿਸ ਦਿੰਦੇ ਹੋ?
ਹਾਂਜੀ ਜੀ, ਮੇਰੀ ਵੀਕਐਂਡ ਤੇ ਆਇਲਸ ਦੀ ਕਲਾਸਿਸ ਨਹੀਂ ਹੈਗੀਆਂ, ਮੇਰੀ ਸਿਰਫ ਵੀਕਡੇਜ਼ ਹੈਗੀਆਂ। ਮੰਡੇ ਟੂ ਫਰਾਈਡੇ ਆਇਲਸ ਦੀ ਕਲਾਸਿਸ ਹੈਗੀਆਂ ਔਰ ਇਹਦੇ ਚ ਇੱਕ ਸੈਸ਼ਨ ਹੈਗਾ ਜੋ ਟੋਟਲੀ ਡੈਡੀਕੇਟਡ ਟੂ ਆਇਲਸ ਆ ਤੇ ਆਇਲਸ ਅਪੋਇੰਟਮੈਂਟ ਬੇਸਿਸ ਤੇ ਹੈਗਾ। ਹਲੇ ਵੀ ਪੀਟੀ ਦੇ ਸਟੂਡੈਂਟਸ ਜੇ ਮੈਂ ਅੱਜ ਹਲੇ ਵੀ ਤੁਹਾਨੂੰ ਕੰਪੇਅਰ ਕਰਾਂ ਤਾਂ ਪੀਟੀ ਦੇ ਸਟੂਡੈਂਟਸ ਜ਼ਿਆਦਾ ਹੈਗੇ ਆ, ਬਟ ਆਇਲਸ ਦੀ ਮੈਨੂੰ ਬਹੁਤ ਜ਼ਿਆਦਾ ਕੁਐਰੀਜ਼ ਆ ਰਹੀਆਂ ਸੀਗੀਆਂ ਤੇ ਮੇਰੇ ਕੋਲ ਕੋਈ ਆਪਸ਼ਨ ਨਹੀਂ ਸੀਗੀ ਤਾਂ ਹੈਡ ਟੂ ਸਟਾਰਟ ਆਇਲਸ। ਮੈਨੇ ਆਪਾਂ ਆਇਲਸ ਸਟਾਰਟ ਕਰਤਾ ਹੈਗਾ, ਬਟ ਦੇਰ ਇਜ਼ ਅ ਸਪੈਸੀਫਿਕ ਸੈਸ਼ਨ ਜੋ ਕਿ ਟੋਟਲੀ ਡੈਡੀਕੇਟਡ ਹੈ ਆਇਲਸ ਲਈ। ਐਟ ਦ ਮੋਮੈਂਟ ਮੰਡੇ ਟੂ ਫਰਾਈਡੇ ਕਲਾਸਿਸ ਚੱਲ ਰਹੀ ਹੈ, ਅਨਫੋਰਚੁਨੇਟਲੀ ਆਈ ਡੋਂਟ ਹੈਵ ਐਨੀ ਟਾਈਮ ਅਵੇਲੇਬਲ ਫਾਰ ਦ ਵੀਕਐਂਡਸ ਫਾਰ ਆਇਲਸ।
ਜੀ ਜੀ, ਸੋ ਮੰਡੇ ਟੂ ਫਰਾਈਡੇ ਜੇਕਰ ਜਿਹੜੀ ਰਿਕੁਆਇਰਮੈਂਟ ਕਿਸੇ ਵਿਦਿਆਰਥੀ ਦੀ ਹੈ ਕਿਸੇ ਖਾਸ ਸਮੇਂ ਦੀ ਤੇ ਤੁਸੀਂ ਉਹ ਸਪੈਸ਼ਲ ਜਿਹੜੇ ਸੈਸ਼ਨਸ ਆ ਉਹ ਉਹਨਾਂ ਦੇ ਲਈ ਰਨ ਕਰਦੇ ਹੋ, ਹਨਾ? ਅੱਛਾ, ਇਹਦੇ ਨਾਲ ਹੀ ਅਸੀਂ ਇਹ ਵੀ ਸੁਣਿਆ ਆ, ਖੈਰ ਮੇਰਾ ਖਿਆਲ ਹੈ ਕਿ ਜਦੋਂ ਪਿਛਲੇ ਪ੍ਰੋਗਰਾਮ ਵਿੱਚ ਵੀ ਜਦੋਂ ਕਿਤੇ ਗੱਲ ਚੱਲੀ ਹੈ ਤਾਂ ਇਹ ਸਾਹਮਣੇ ਆਇਆ ਕਿ ਆਇਲਸ ਦਾ ਜਿਹੜਾ ਟੈਸਟ ਹੈ ਹੁਣ ਕੰਪਿਊਟਰ ਬੇਸਡ ਵੀ ਹੋ ਚੁੱਕਿਆ।
ਹਾਂਜੀ, ਆ ਬਹੁਤ ਫੋਰਚੁਨੇਟ ਚੀਜ਼ ਹੈਗੀ ਹੈ। ਆਇਲਸ ਇਸ ਵੇਲੇ ਕੰਪਿਊਟਰ ਬੇਸਡ ਪ੍ਰੋਗਰਾਮ ਐਂਡ ਪੇਪਰ ਬੇਸਡ ਦੋਨੋਂ ਹੀ ਅਵੇਲੇਬਲ ਹੈ ਐਜ਼ ਪਰ ਦ ਸਟੂਡੈਂਟਸ ਰਿਕੁਆਇਰਮੈਂਟ ਐਂਡ ਕੰਫਰਟ ਲੈਵਲ। ਤੇ ਆਇਲਸ ਦਾ ਜਿਹੜਾ ਕੰਪਿਊਟਰ ਬੇਸਡ ਪ੍ਰੋਗਰਾਮ ਹੈਗਾ ਅਮਰਦੀਪ ਜੀ, ਉਹ ਰਿਜ਼ਲਟਸ ਦੇ ਵਿੱਚ ਕੁਇਕਰ ਹੈ, ਕਿਉਂਕਿ ਜਦੋਂ ਪੇਪਰ ਬੇਸਡ ਐਗਜ਼ਾਮ ਤੁਸੀਂ ਦਿੱਤੇ ਹੋ ਤਾਂ ਆਇਲਸ ਦਾ ਜਿਹੜਾ ਰਿਜ਼ਲਟ ਤੁਹਾਨੂੰ ਮਿਲੂਗਾ ਉਹ ਆਫਟਰ 13 ਡੇਜ਼ ਆਫ ਯੋਰ ਐਗਜ਼ਾਮ ਮਿਲੂਗਾ। ਤੇ ਜਿਹੜਾ ਪੇਪਰ ਕੰਪਿਊਟਰ ਬੇਸਡ ਹੈਗਾ ਆਇਲਸ, ਉਹ ਤੁਹਾਨੂੰ ਵਿਦਇਨ 3 to 5 ਡੇਜ਼ ਯੂ ਵਿਲ ਰਿਸੀਵ ਯੋਰ ਰਿਜ਼ਲਟ, ਵਿਚ ਇਜ਼ ਕੁਇਕਰ ਫਾਸਟਰ। ਜਿੱਥੇ ਸਟੂਡੈਂਟ ਦੇ ਵੀਜ਼ਾਸ ਫਸੇ ਹੋਏ ਆ ਔਰ ਉਹਨਾਂ ਨੂੰ ਜਲਦੀ ਤੋਂ ਜਲਦੀ ਆਇਲਸ ਐਂਡ ਪੀਟੀ ਚਾਹੀਦਾ, ਉਸ ਕੇਸ ਚ ਉਹ ਆਇਲਸ ਜਾਂ ਪੀਟੀ ਦੋਨਾਂ ਈਜ਼ੀ ਦੋਨਾਂ ਦੇ ਵਿੱਚ ਕੁਛ ਵੀ ਉਹ ਕਰ ਸਕਦੇ ਆ ਆਪਸ਼ਨ। ਲੇਕਿਨ ਜਿਹੜਾ ਆਇਲਸ ਕੰਪਿਊਟਰ ਬੇਸਡ ਹੈ ਇਟਸ ਡੈਫੀਨੇਟਲੀ ਫਾਸਟਰ ਦੈਨ ਪੇਪਰ ਬੇਸਡ, ਜਸਟ ਐਸ ਫਾਰ ਐਸ ਯੋਰ ਰਿਜ਼ਲਟ ਇਜ਼ ਕੰਸਰਨਡ। ਲੇਕਿਨ ਜਿੱਥੇ ਤੱਕ ਸਵਾਲ ਹੈਗਾ ਕਿ ਕਿਹੜਾ ਬੈਟਰ ਹੈ, ਤਾਂ ਉਹ ਮੈਂ ਇੱਥੇ
ਮੇਰਾ ਅਗਲਾ ਸਵਾਲ ਵੀ ਇਹੀ ਸੀ
ਕਰਦਾ ਹੈ। ਅੱਛਾ ਜੀ ਜੀ, ਪੇਪਰ ਬੇਸ ਬੈਟਰ ਹੈ ਜਾਂ ਕੰਪਿਊਟਰ ਬੇਸ ਬੈਟਰ ਹੈ? ਆਈ ਥਿੰਕ ਇੰਡੀਵਿਜੁਅਲ ਸਟੂਡੈਂਟ ਤੇ ਡਿਪੈਂਡ ਕਰਦਾ ਹੈ। ਫਾਰ ਐਗਜ਼ਾਮਪਲ ਜੇ ਤੁਹਾਡੀ ਹੈਂਡ ਰਾਈਟਿੰਗ ਅੱਛੀ ਨਹੀਂ ਹੈਗੀ, ਫਾਰ ਐਗਜ਼ਾਮਪਲ ਇਫ ਆਮ ਟੇਕਿੰਗ ਮਾਈ ਓਨ ਐਗਜ਼ਾਮਪਲ ਆਈ ਐਮ ਸੁਪਰ ਬੈਡ ਵਿਦ ਹੈਂਡ ਰਾਈਟਿੰਗ, ਤੇ ਮੈਂ ਡੈਫੀਨੇਟਲੀ ਕੰਪਿਊਟਰ ਬੇਸ ਪ੍ਰੋਗਰਾਮ ਜਾਊਂਗੀ, ਕਿਉਂਕਿ ਹੈਂਡ ਰਾਈਟਿੰਗ ਜਿਹਨਾਂ ਨੂੰ ਐਲਫਾਬੈਟਸ ਜਿਹਨਾਂ ਦੇ ਇੰਨੇ ਵਧੀਆ ਨਹੀਂ ਆਉਂਦੇ ਜਾਂ ਜਿਹਨਾਂ ਦੀ ਹੈਂਡ ਰਾਈਟਿੰਗ ਇੰਨੀ ਸੋਹਣੀ ਨਹੀਂ ਹੈ, ਉਹਨਾਂ ਲਈ ਮੈਂ ਪਲੀਜ਼ ਸੁਜੈਸਟ ਕਰੂੰਗੀ ਕੰਪਿਊਟਰ ਬੇਸ ਪ੍ਰੋਗਰਾਮ ਦੋ। ਤੁਹਾਨੂੰ ਕੋਈ ਸਟ੍ਰੈਸ ਲੈਣ ਦੀ ਲੋੜ ਨਹੀਂ ਹੈ ਕਿ ਤੁਸੀਂ ਕਿੱਦਾਂ ਐਲਫਾਬੈਟਸ ਨੂੰ ਲਿਖ ਰਹੇ ਹੋ, ਕਈ ਵਾਰੀ ਐਲਫਾਬੈਟ ਸਮਝ ਹੀ ਨਹੀਂ ਆਉਂਦੇ ਆਪਾਂ ਜਿੱਦਾਂ ਲਿਖ ਰਹੇ ਹਾਂ, ਤੇ ਉਹ ਐਗਜ਼ਾਮਿਨਰ ਲਈ ਬਹੁਤ ਜ਼ਰੂਰੀ ਹੈ। ਉਹ ਜੇ ਉਹਨੂੰ ਵਰਡ ਨਹੀਂ ਸਮਝ ਆਇਆ, ਸਪੈਲਿੰਗ ਐਰਰਸ ਐਂਡ ਗੋਨ ਇਨ ਰਾਈਟਿੰਗ, ਸੋ ਉਸ ਕੇਸ ਦੇ ਵਿੱਚ ਆਇਲਸ ਦਾ ਜਿਹੜਾ ਕੰਪਿਊਟਰ ਬੇਸਡ ਪਲਾਨ ਹੈ ਉਹ ਬੈਸਟ ਪ੍ਰੋਗਰਾਮ ਹੈ, ਤੁਸੀਂ ਕੰਪਿਊਟਰ ਬੇਸਡ ਕਰੋ। ਤੇ ਜੇ ਕਈ ਵਾਰੀ ਸਟੂਡੈਂਟਸ ਅਮਰਦੀਪ ਜੀ ਦੇ ਆਰ ਮੋਸਟ ਕੰਫਰਟੇਬਲ ਵਿਦ ਦ ਟ੍ਰੈਡੀਸ਼ਨਲ ਵੇ, ਕਿ ਉਹ ਪੇਪਰ ਬੇਸਡ ਤੇ ਹੀ ਕੰਫਰਟੇਬਲ ਹੈਗੇ ਆ, ਫਾਰ ਐਗਜ਼ਾਮਪਲ ਉਹਨਾਂ ਨੇ ਰੀਡਿੰਗ ਕਰਨੀ ਹੈ, ਦੇ ਵਾਂਟ ਟੂ ਅੰਡਰਲਾਈਨ, ਦੇ ਵਾਂਟ ਟੂ ਹਾਈਲਾਈਟ ਦ ਏਰੀਆਜ਼, ਤਾਂ ਉਸ ਕੇਸ ਚ ਉਹ ਰੀਡਿੰਗ ਕਰ ਹੀ ਨਹੀਂ ਸਕਦੇ ਕੰਪਿਊਟਰ ਬੇਸਡ ਚ, ਤਾਂ ਉਸ ਕੇਸ ਚ ਮੋਰ ਕੰਫਰਟੇਬਲ ਵਿਦ ਦ ਪੇਪਰ ਬੇਸਡ। ਰਿਜ਼ਲਟਸ ਮੈਂ ਗੱਲ ਕਰਾਂ ਫਾਸਟਰ ਜ਼ਰੂਰ ਹੈ, ਬਟ ਫਰਕ ਕੋਈ ਨਹੀਂ ਹੈਗਾ। ਜੇ ਤੁਸੀਂ ਕਹੋ ਕਿ ਕੰਪਿਊਟਰ ਬੇਸਡ ਰਿਜ਼ਲਟ ਬੈਟਰ ਹੈ, ਇਟਸ ਨੋਟ ਦੈਟ, ਪੇਪਰ ਬੇਸਡ ਦੇ ਰਿਜ਼ਲਟ ਬੈਟਰ ਹੈ, ਇਟਸ ਨੋਟ ਦੈਟ। ਸੋ ਰਿਜ਼ਲਟਸ 100% ਸੇਮ ਹੈ, ਉਹ ਤੁਹਾਡੀ ਮਿਹਨਤ ਤੁਹਾਡੀ ਸਕਿੱਲਸ ਤੇ ਡਿਪੈਂਡ ਕਰਦਾ, ਰਿਜ਼ਲਟਸ ਚ ਤੁਹਾਨੂੰ ਕੋਈ ਡਿਫਰੈਂਸ ਨਹੀਂ ਮਿਲੂਗਾ। ਆ ਸਿਰਫ ਤੁਹਾਡਾ ਆਪਣਾ ਕੰਫਰਟ ਲੈਵਲ ਹੈ ਕਿ ਤੁਸੀਂ ਟ੍ਰੈਡੀਸ਼ਨਲ ਵੇ ਜਾਣਾ ਚਾਹੁੰਦੇ ਹੋ, ਦੈਟ ਯੂ ਮੋਰ ਕੰਫਰਟੇਬਲ ਹਾਈਲਾਈਟ ਕਰਨਾ ਚਾਹੁੰਦੇ ਹੋ ਪੇਪਰ ਤੇ, ਜਾਂ ਫਿਰ ਤੁਸੀਂ ਕੰਪਿਊਟਰ ਦੇ ਵਿੱਚ ਯੂ ਹੈਵ ਕੰਪਿਊਟਰ ਸਕਿੱਲਸ, ਤੁਹਾਡੀ ਟਾਈਪਿੰਗ ਸਕਿੱਲਸ ਅੱਛੀਆਂ ਤੇ ਹੈਂਡ ਰਾਈਟਿੰਗ, ਦੈਟਸ ਵਨ ਪਰਟੀਕੁਲਰ ਫੈਕਟਰ, ਅਦਰਵਾਈਜ਼ ਇਟਸ ਕੰਪਲੀਟਲੀ।
ਜੀ ਠੀਕ, ਖੈਰ ਇਹ ਮੈਨੂੰ ਲੱਗਦਾ ਧਿਆਨ ਦੇਣ ਵਾਲੀ ਗੱਲ ਹੈ ਵੀ ਜੇ ਹੈਂਡ ਰਾਈਟਿੰਗ ਕਿਸੇ ਦੀ ਮਾੜੀ ਹੈ, ਕਿਉਂਕਿ ਜਦੋਂ ਇਹਨਾਂ ਮੁਲਕਾਂ ਦੇ ਵਿੱਚ ਆਉਂਦੇ ਹਾਂ ਤਾਂ ਲਿਖਣ ਦਾ ਅਭਿਆਸ ਵੀ ਨਹੀਂ ਰਹਿੰਦਾ, ਹਨਾ? ਕਿਉਂਕਿ ਇੰਡੀਆ ਦੇ ਵਿੱਚ ਬਹੁਤ ਜ਼ਿਆਦਾ ਲਿਖਣ ਦੇ ਉੱਤੇ ਜ਼ੋਰ ਦਿੱਤਾ ਜਾਂਦਾ ਹੈ, ਹਨਾ, ਲਿਖਾਈ ਦੇ ਉੱਤੇ ਜ਼ੋਰ ਦਿੱਤਾ ਜਾਂਦਾ, ਪਰ ਇੱਥੇ ਆ ਕੇ ਫਿਰ ਲਿਖਣ ਦਾ ਜਿਹੜਾ ਅਭਿਆਸ ਹੈ ਉਹ ਛੁੱਟ ਜਾਂਦਾ। ਸੋ ਜਿਹਨਾਂ ਦੀ ਲਿਖਾਈ ਨਹੀਂ ਵਧੀਆ ਜੀ, ਉਹ ਧਿਆਨ ਦਿਓ ਜ਼ਰੂਰ, ਔਰ ਕੰਪਿਊਟਰ ਬੇਸਡ ਜਿਹੜਾ ਟੈਸਟ ਹੈ ਮੈਨੂੰ ਲੱਗਦਾ ਵੀ ਉਹਨਾਂ ਦੇ ਲਈ ਹੋਰ ਵੀ ਬਿਹਤਰ ਹੁੰਦਾ ਹੈ। ਔਰ ਜਿਵੇਂ ਤੁਸੀਂ ਦੱਸਿਆ ਵੀ ਦੋਵਾਂ ਦਾ ਕੋਈ ਖਾਸ ਫਰਕ ਰਿਜ਼ਲਟ ਦਾ ਨਹੀਂ ਆਉਂਦਾ, ਤਾਂ ਫਿਰ ਤਾਂ ਵਧੀਆ ਜੀ ਕਿ ਰਿਜ਼ਲਟ ਜਿਹੜਾ ਆ ਜਿਹੜਾ ਅਸੀਂ ਇਹਦੀ ਕਹਿੰਦੇ ਹਾਂ ਕਿ ਸਪੀਡ ਜਿਹੜੀ ਆ ਜਿਆਦਾ ਆ ਜਿਹੜਾ ਕੰਪਿਊਟਰ ਬੇਸਡ ਆ ਵੀ ਬਹੁਤ ਛੇਤੀ ਤੁਹਾਨੂੰ ਮਿਲ ਜਾਂਦਾ ਵੈਸੇ ਕੋਈ ਓਨਾ ਫਰਕ ਨਹੀਂ ਪੈਂਦਾ ਵੀ ਬੈਂਡ ਦੇ ਵਿਚ ਜਾਂ ਵੀ ਕੰਪਿਊਟਰ ਬੇਸ ਦੇ ਵਿਚ ਵਧੀਆ ਆ ਜਾਂਦੇ ਬੈਂਡ ਜਾਂ ਫਿਰ ਪੇਪਰ ਵਾਲੇ ਚ ਘੱਟ ਆਉਂਦੇ ਆ ਸੋ ਜੇਕਰ ਬੈਂਡ ਜਿਹੜੇ ਆ ਉਹਨਾਂ ਦੇ ਉੱਤੇ ਅਸਰ ਨਹੀਂ ਹੁੰਦਾ ਤਾਂ ਫੇਰ ਤਾਂ ਕੰਪਿਊਟਰ ਬੇਸਡ ਜਿਹੜਾ ਅੱਜ ਕੱਲ ਕਹਿੰਦੇ ਹੁੰਦੇ ਵੀ ਟੈਕਨੋਲੋਜੀ ਦਾ ਯੁੱਗ ਆ ਫਿਰ ਵਾਈ ਨਾਟ ਹਨਾ ਖੈਰ ਸਾਡੇ ਨਾਲ ਸਮਿਤਾ ਜੀ ਕੁਛ ਦੋਸਤ ਇਸ ਵੇਲੇ ਜੁੜ ਰਹੇ ਨੇ ਮੈਂ ਉਹਨਾਂ ਦੇ ਸਵਾਲ ਤਾਂ ਸ਼ਾਮਲ ਨਹੀਂ ਕਰ ਪਾਵਾਂਗੇ ਕਿਉਂਕਿ ਇਹ ਸਵਾਲ ਜਿਹੜੇ ਮਾਈਗ੍ਰੇਸ਼ਨ ਦੇ ਨਾਲ ਸੰਬੰਧਿਤ ਨੇ ਸਾਡੇ ਨਾਲ ਜੌਨ ਗਰਗ ਹੁਰੀ ਜੁੜੇ ਨੇ ਜੌਨ ਜੀ ਬਹੁਤ ਬਹੁਤ ਸਵਾਗਤ ਕਰਦੇ ਹਾਂ ਪ੍ਰੋਗਰਾਮ ਦੇ ਵਿੱਚ ਪਰ ਇਹ ਜਿਹੜਾ ਸਵਾਲ ਤੁਹਾਡਾ ਹੈ ਇਹ ਮਾਈਗ੍ਰੇਸ਼ਨ ਦੇ ਨਾਲ ਸੰਬੰਧਿਤ ਹੈ ਤੇ ਅੱਜ ਰੋਹਿਤ ਜੀ ਸਾਡੇ ਨਾਲ ਨਹੀਂ ਹੈ ਅੱਜ ਸਾਡੇ ਨਾਲ ਨੇ ਸਮਿਤਾ ਸ਼ਰਮਾ ਹੁਰੀ ਜਿਹੜੇ ਕਿ ਲਕਸ਼ ਆਇਲਸ ਤੇ ਪੀਟੀ ਕੋਚਿੰਗ ਤੋਂ ਸਾਡੇ ਐਕਸਪਰਟ ਨੇ ਔਰ ਆਇਲਸ ਤੇ ਪੀਟੀ ਦੇ ਨਾਲ ਸੰਬੰਧਿਤ ਜਿਹੜਾ ਵੀ ਕੋਈ ਤੁਹਾਡਾ ਸਵਾਲ ਹੈ ਤੁਸੀਂ ਉਹ ਸਾਡੇ ਨਾਲ ਜ਼ਰੂਰ ਸਾਂਝਾ ਕਰ ਸਕਦੇ ਹੋ ਤੇ ਇਸ ਦੇ ਨਾਲ ਜੋਤੀ ਸਿੰਘ ਹੁਰੀ ਵੀ ਸਾਡੇ ਨਾਲ ਜੁੜ ਚੁੱਕੇ ਆ ਤੇ ਇਹਨਾਂ ਨੇ ਵੀ ਕੁਈਨਜ਼ਲੈਂਡ ਦੀ ਜਿਹੜੀ 491-190 ਓਪਨ ਦੇ ਬਾਰੇ ਚ ਪੁੱਛਣਾ ਚਾਹਿਆ ਅੱਜ ਰੋਹਿਤ ਜੀ ਸਾਡੇ ਨਾਲ ਨਹੀਂ ਨੇ ਪਰ ਸਮਿਤਾ ਹੋਰਾਂ ਕੋਲੋਂ ਤੁਸੀਂ ਪੁੱਛ ਸਕਦੇ ਹੋ ਕਿ ਆਇਲਸ ਤੇ ਪੀਟੀ ਦੇ ਨਾਲ ਸੰਬੰਧਿਤ ਜੇਕਰ ਕੋਈ ਵੀ ਸਮੱਸਿਆ ਤੁਹਾਨੂੰ ਆ ਰਹੀ ਹੈ ਅਗਲਾ ਸਵਾਲ ਜਿਹੜਾ ਆ ਸਮਨ ਕੂਨਰ ਹੋਰਾਂ ਦਾ ਆ ਇਹ ਮੈਂ ਸ਼ਾਮਲ ਕਰ ਲੈਂਦੀ ਹਾਂ ਕਿਉਂਕਿ ਉਹਨਾਂ ਨੇ ਜਿਹੜਾ ਸਵਾਲ ਹੈ ਉਹ ਆਇਲਸ ਦੇ ਬਾਰੇ ਪੁੱਛਣਾ ਚਾਹਿਆ ਔਰ ਉਹਨਾਂ ਨੇ ਕਿਹਾ ਕੈਨ ਯੂ ਪਲੀਜ਼ ਗਿਵ ਸਮ ਟਿਪਸ ਔਨ ਰਾਈਟਿੰਗ ਇਨ ਆਇਲਸ ਸੋ ਡਿਫਰੈਂਟ ਡਿਫਰੈਂਟ ਮੋਡਿਊਲਸ ਹੁੰਦੇ ਆ ਆਇਲਸ ਦੇ ਵੀ ਸੋ ਉਹਨਾਂ ਮੋਡਿਊਲਸ ਦੇ ਉੱਤੇ ਤਾਂ ਗੱਲਬਾਤ ਕਰਾਂਗੇ ਪਰ ਸਮਨ ਕੁਨਰ ਹੋਰਾਂ ਦਾ ਜਿਵੇਂ ਸਵਾਲ ਇਹ ਆਇਆ ਕਿ ਉਹ ਟਿਪਸ ਚਾਹੁੰਦੇ ਨੇ ਰਾਈਟਿੰਗਸ ਦੇ ਉੱਤੇ ਰਾਈਟਿੰਗ ਮੋਡਿਊਲ ਜਿਹੜਾ ਆ ਸੋ ਪਹਿਲਾਂ ਤਾਂ ਆਪਾਂ ਬੇਸਿਕ ਮੋਡਿਊਲਸ ਜਿਹੜੇ ਆ ਸਮਿਤਾ ਜੀ ਉਹਨਾਂ ਦੇ ਬਾਰੇ ਜ਼ਰੂਰ ਅੱਜ ਗੱਲ ਕਰੀਏ ਕਿ ਕਿਹੜੇ ਕਿਹੜੇ ਬੇਸਿਕ ਮੋਡਿਊਲਸ ਨੇ ਤੇ ਉਸ ਤੋਂ ਬਾਅਦ ਫਿਰ ਸਮਨ ਹੋਰਾਂ ਦਾ ਵੀ ਜਿਹੜਾ ਜਵਾਬ ਆ ਉਹ ਤੁਹਾਡੇ ਤੋਂ ਜ਼ਰੂਰ ਲੈਣਾ ਚਾਹਾਂਗੇ
ਹਾਂਜੀ ਸ਼ੋਰ ਆਇਲਸ ਦੇ ਵਿੱਚ ਚਾਰ ਬੇਸਿਕ ਮੋਡਿਊਲਸ ਹੈਗੇ ਆ ਰੀਡਿੰਗ ਰਾਈਟਿੰਗ ਲਿਸਨਿੰਗ ਤੇ ਸਪੀਕਿੰਗ ਐਗਜੈਕਟਲੀ ਲਾਈਕ ਪੀਟੀ ਤੁਹਾਡੇ ਚਾਰ ਹੀ ਮੋਡਿਊਲਸ ਹੈਗੇ ਆ ਜਿਹਦੇ ਬੇਸਿਸ ਤੇ ਤੁਹਾਡੀ ਇੰਗਲਿਸ਼ ਸਪੀਕਿੰਗ ਸਕਿੱਲਸ ਇੰਗਲਿਸ਼ ਲੈਵਲ ਸਕਿੱਲਸ ਜਿਹੜੀ ਹੈਗੀ ਉਹ ਅਸੈਸ ਹੋ ਗਿਆ ਤੇ ਆਇਲਸ ਦੇ ਵਿੱਚ ਵੀ ਐਗਜੈਕਟਲੀ ਐਜ਼ ਆਈ ਸੈਡ ਰੀਡਿੰਗ ਲਿਸਨਿੰਗ ਰਾਈਟਿੰਗ ਸਪੀਕਿੰਗ ਤੇ ਪੀਟੀ ਦੇ ਵਿੱਚ ਵੀ ਸੇਮ ਹੈ ਤੇ ਰਾਈਟਿੰਗ ਮੈਂ ਇੱਥੇ ਸਮਨ ਜੀ ਦਾ ਕੁਐਸਚਨ ਲਊਂਗੀ ਸਮਨ ਜੀ ਜਿੱਦਾਂ ਤੁਸੀਂ ਕੁਐਸਚਨ ਕੀਤਾ ਹੈਗਾ ਕਿ ਰਾਈਟਿੰਗ ਮੋਡਿਊਲ ਜੇ ਮੈਂ ਤੁਹਾਨੂੰ ਜੇ ਮੈਂ ਨਾ ਹੋਵੇ ਕੋਈ ਇੱਕ ਮੋਡਿਊਲ ਆਊਟ ਆਫ ਦੀਸ ਫੋਰ ਮੋਡਿਊਲਸ ਰੀਡਿੰਗ ਰਾਈਟਿੰਗ ਲਿਸਨਿੰਗ ਐਂਡ ਸਪੀਕਿੰਗ ਆਇਲਸ ਦੇ ਵਿੱਚੋਂ ਤੇ ਮੈਂ ਕਹੂੰਗੀ ਰਾਈਟਿੰਗ ਇਜ਼ ਦਾ ਮੋਸਟ ਚੈਲੰਜਿੰਗ ਪਾਰਟ ਔਰ ਚੈਲੰਜਿੰਗ ਮੋਡਿਊਲ ਵੈਨ ਇਟ ਕਮਸ ਟੂ ਦਾ ਹਾਇਰ ਸਕੋਰ ਵੈਨ ਯੂ ਆਰ ਟਾਰਗੇਟਿੰਗ 8 or 7 bands ਤੇ ਰਾਈਟਿੰਗ ਆਇਲਸ ਦੀ ਜਿੱਥੇ ਤੱਕ ਆਉਂਦੀ ਹੈ ਉਹਦੇ ਵਿੱਚ ਤੁਹਾਨੂੰ ਸਮਨ ਆਈ ਵਿਲ ਸੁਜੈਸਟ ਟੂ ਇੰਪੋਰਟੈਂਟ ਏਰੀਆਜ ਫਸਟ ਇੰਪੋਰਟੈਂਟ ਥਿੰਗ ਕਿ ਤੁਸੀਂ ਰੇਂਜ ਦਾ ਧਿਆਨ ਰੱਖੋ ਆਇਲਸ ਰਾਈਟਿੰਗ ਦੇ ਵਿੱਚ ਦੋ ਪਾਰਟਸ ਹੈਗੇ ਆ ਦੋ ਏਰੀਆਜ ਹੈਗੇ ਆ ਜਿੱਥੇ ਤੁਸੀਂ ਕੰਮ ਕਰਨਾ ਤੁਸੀਂ ਜੇ ਜਨਰਲ ਦੇਣਾ ਹੈਗਾ ਤੇ ਫਸਟ ਪਾਰਟ ਇਜ਼ ਯੋਰ ਲੈਟਰ ਸੈਕਿੰਡ ਪਾਰਟ ਹੈਗਾ ਜੀ ਤੁਹਾਡਾ ਐਸੇ ਜੇ ਤੁਸੀਂ ਅਕੈਡਮਿਕ ਨੂੰ ਟਾਰਗੇਟ ਕਰ ਰਹੇ ਹੋ ਰਾਈਟਿੰਗ ਦੇ ਵਿੱਚ ਤੇ ਉਹਦੇ ਵਿੱਚ ਜਿਹੜਾ ਫਸਟ ਪਾਰਟ ਹੈਗਾ ਟਾਸਕ 1 ਦੈਟ ਇਜ਼ ਰਿਲੇਟਿਡ ਟੂ ਅ ਡਾਇਗ੍ਰਾਮ ਅ ਪਿਕਚਰ ਫਲੋ ਚਾਰਟ ਗ੍ਰਾਫ ਲਾਈਨ ਚਾਰਟ ਉਹਨੂੰ ਤੁਸੀਂ ਐਕਸਪਲੇਨ ਕਰਨਾ ਇਨ ਵਰਡਸ ਔਰ ਜਿਹੜਾ ਦੂਜਾ ਪਾਰਟ ਹੈਗਾ ਟਾਸਕ 2 ਦੈਟ ਇਜ਼ ਯੋਰ ਐਸੇ ਰਾਈਟਿੰਗ ਦੇ ਵਿੱਚ ਸਮਨ ਆਈਲ ਰੈਕਮੈਂਡ ਯੂ ਟੂ ਫੋਕਸ ਮੋਰ ਔਨ ਦ ਟਾਸਕ 2 ਦੈਟ ਇਜ਼ ਐਸੇ ਇਨ ਬੋਥ ਦਾ ਸਿਨਾਰੀਓ ਚਾਹੇ ਤੁਸੀਂ ਜਨਰਲ ਦੇ ਰਹੇ ਹੋ ਜਾਂ ਅਕੈਡਮਿਕ ਦੇ ਰਹੇ ਹੋ ਦੋਨਾਂ ਦੇ ਵਿੱਚ ਜਿਹੜੀ ਜ਼ਿਆਦਾ ਵੇਟੇਜ ਹੈਗੀ ਆ ਰਾਈਟਿੰਗ ਦੀ ਉਹ ਐਸੇ ਨੂੰ ਜਾਂਦੀ ਆ ਐਸੇ ਤੁਹਾਡਾ ਮੈਜੋਰਿਟੀ ਮੈਕਸ ਨੰਬਰ ਉੱਥੋਂ ਹੀ ਆਉਂਦੇ ਆ ਤਾਂ ਤੁਸੀਂ ਉਹਨੂੰ ਜ਼ਿਆਦਾ ਫੋਕਸ ਕਰੋ ਟਾਸਕ 1 ਇਜ਼ ਇੰਪੋਰਟੈਂਟ ਐਜ਼ ਵੈਲ ਬਟ ਨਾਟ ਐਜ਼ ਇੰਪੋਰਟੈਂਟ ਐਜ਼ ਯੋਰ ਟਾਸਕ 2 ਵਿਚ ਇਜ਼ ਐਸੇ ਐਸੇ ਦੇ ਵਿੱਚ ਰਾਈਟਿੰਗ ਮੋਡਿਊਲ ਓਵਰਆਲ ਰਾਈਟਿੰਗ ਮੋਡਿਊਲ ਦੇ ਵਿੱਚ ਸਮਨ ਮੈਂ ਤੁਹਾਨੂੰ ਸੁਜੈਸਟ ਕਰੂੰਗੀ ਤੁਸੀਂ ਆਪਣਾ ਲੈਵਲ ਆਫ ਇੰਗਲਿਸ਼ ਉਹਦੇ ਵਿੱਚ ਗ੍ਰਾਮਰ ਪ੍ਰੋਪਰ ਸਹੀ ਪਾਓ ਗ੍ਰਾਮੈਟੀਕਲ ਏਰਰਸ ਨਹੀਂ ਹੋਣੇ ਚਾਹੀਦੇ ਐਕੂਰੇਸੀ ਇਜ਼ ਵਨ ਇੰਪੋਰਟੈਂਟ ਏਰੀਆ ਸੈਕਿੰਡ ਇੰਪੋਰਟੈਂਟ ਏਰੀਆ ਆਈ ਵਿਲ ਸੁਜੈਸਟ ਯੂ ਰੇਂਜ ਆਫ ਆਈਡੀਆਜ਼ ਤੁਹਾਡੇ ਆਈਡੀਆਜ਼ ਬਹੁਤ ਅੱਛੇ ਹੋਣੇ ਚਾਹੀਦੇ ਆ ਤੁਹਾਡਾ ਇਟ ਕੈਨ ਬੀ ਟੂ ਟਾਈਪਸ ਆਫ ਐਸੇਜ਼ ਪਰਸੂਏਸਿਵ ਔਰ ਆਰਗੂਮੈਂਟੇਟਿਵ ਤੁਸੀਂ ਕਿਸੇ ਵੀ ਐਸੇ ਨੂੰ ਲਿਖਣਾ ਹੈਗਾ ਤੁਹਾਡੇ ਆਈਡੀਆਜ਼ ਤੁਹਾਡੇ ਫਲੋ ਆਫ ਆਈਡੀਆਜ਼ ਬਹੁਤ ਇੰਪੋਰਟੈਂਟ ਏਰੀਆ ਹੈਗਾ ਅਪਾਰਟ ਫਰੋਮ ਦੈਟ ਵਰਾਇਟੀ ਆਫ ਸੈਂਟੈਂਸਿਸ ਯੂਜ਼ ਰੇਂਜ ਆਫ ਵੋਕੈਬੂਲਰੀ ਐਂਡ ਅਫਕੋਰਸ ਯੋਰ ਪੰਕਚੁਏਸ਼ਨ ਪੰਕਚੁਏਸ਼ਨ ਬਹੁਤ ਹੀ ਸਿੰਪਲ ਏਰੀਆ ਲੱਗਦਾ ਹੈ ਸਮਨ ਉਹਨੂੰ ਪਲੀਜ਼ ਤੁਸੀਂ ਥੋੜਾ ਹੋਰ ਫੋਕਸ ਕਰਿਓ ਕਿਉਂਕਿ ਉਹ ਬਹੁਤ ਮੈਟਰ ਕਰਦਾ ਤੁਹਾਡੇ ਰਾਈਟਿੰਗ ਏਰੀਆ ਦੇ ਵਿੱਚ ਤੁਸੀਂ ਕਿੱਥੇ ਫੁੱਲ ਸਟੋਪ ਪਾਉਣਾ ਹੈ ਤੁਸੀਂ ਕਿੱਥੇ ਕਨੈਕਟਰ ਲਾਣੇ ਹੈ ਤੁਸੀਂ ਕਿੱਥੇ ਕੌਮਾ ਲਾਣਾ ਹੈ ਤੁਸੀਂ ਕਿੱਥੇ ਕੈਪੀਟਲ ਲੈਟਰ ਲਾਣੇ ਹੈਗੇ ਕਿੱਥੇ ਸਮਾਲ ਲੈਟਰ ਯੂਜ਼ ਹੋਣੇ ਆ ਸੈਂਟੈਂਸ ਕਿੱਦਾਂ ਫੋਰਮ ਕਰਨਾ ਤੇ ਆਹ ਚੀਜ਼ਾਂ ਦਾ ਥੋੜਾ ਬੇਸਿਕ ਜਿਹਾ ਧਿਆਨ ਰੱਖੋ ਸੋ ਦੇਰ ਆਰ ਫਿਊ ਥਿੰਗਸ ਐਕੂਰੇਸੀ ਨੰਬਰ 1 ਵਿਚ ਇੰਕਲੂਡਸ ਯੋਰ ਗ੍ਰਾਮਰ then comes your range of vocabulary and the right sentence formation and of course the range ਜਦੋਂ ਹੁਣ ਇਸ ਦੇ ਵਿੱਚ ਤੁਸੀਂ ਘੱਟੋ ਘੱਟ 250 ਵਰਡਸ ਲਿਖਨੇ ਆ ਸਮਨ ਤੇ ਤੁਸੀਂ ਕੋਸ਼ਿਸ਼ ਕਰੋ ਕਿ ਘੱਟੋ ਘੱਟ ਮਤਲਬ ਉਹ ਤਾਂ ਮਿਨੀਮਮ ਹੈ ਉਹ ਤਾਂ ਤੁਸੀਂ ਲਿਖਣਾ ਹੀ ਲਿਖਣਾ ਤੁਸੀਂ 270 280 ਲਿਖ ਸਕਦੇ ਹੋ ਪਰ 250 ਤੋਂ ਘੱਟ ਨਹੀਂ ਲਿਖ ਸਕਦੇ ਟਾਸਕ 1 ਦੇ ਵਿੱਚ 150 ਵਰਡ ਹੈਗੇ ਉਹ ਮਿਨੀਮਮ ਹੈ ਜੇ ਤੁਸੀਂ 150 ਤੋਂ ਘੱਟ ਲਿਖੋਗੇ ਡੈਫੀਨੇਟਲੀ ਤੁਹਾਡੇ ਸਕੋਰ ਤੇ ਬਹੁਤ ਅਸਰ ਪਊਗਾ ਰੇਂਜ ਜਿਹੜੀ ਉਹਨਾਂ ਨੇ ਦਿੱਤੀ ਹੈਗੀ ਦੈਟ ਇਜ਼ ਮਿਨੀਮਮ 250 ਫਾਰ ਐਸੇ ਐਂਡ 150 ਫਾਰ ਟਾਸਕ 1 ਤਾਂ ਰੇਂਜ ਦਾ ਧਿਆਨ ਰੱਖੋ ਗ੍ਰਾਮੈਟੀਕਲ ਏਰਰਸ ਦਾ ਧਿਆਨ ਰੱਖੋ ਐਕੂਰੇਸੀ ਇਜ਼ ਵੈਰੀ ਇੰਪੋਰਟੈਂਟ ਇਨ ਯੋਰ ਸੈਂਟੈਂਸ ਫਾਰਮੇਸ਼ਨ ਐਂਡ ਅਪਾਰਟ ਫਰੋਮ ਦੈਟ ਯੋਰ ਰੇਂਜ ਆਫ ਆਈਡੀਆਜ਼ ਫਲੋ ਆਫ ਆਈਡੀਆਜ਼ ਐਂਡ ਰੇਂਜ ਆਫ ਵੋਕੈਬੂਲਰੀ
ਜੀ ਸੋ ਸਮਨ ਹੋਰਾਂ ਨੂੰ ਮੈਨੂੰ ਲੱਗਦਾ ਵੀ ਕਾਫੀ ਡਿਟੇਲ ਦੇ ਵਿੱਚ ਤੁਸੀਂ ਸਮਿਤਾ ਜੀ ਦੱਸਿਆ ਔਰ ਜ਼ਰੂਰ ਉਹਨਾਂ ਨੂੰ ਇਹਦਾ ਫਾਇਦਾ ਜਿਹੜਾ ਆ ਉਹ ਪਹੁੰਚੇਗਾ ਮਿਲੇਗਾ ਅਸੀਂ ਆਸ ਕਰਦੇ ਹਾਂ
ਤੇ
ਇਹਦੇ ਨਾਲ ਹੀ ਹਾਂਜੀ ਜੀ ਸਮਿਤਾ ਜੀ ਤੇ ਬਾਕੀ ਜਿਹੜੇ ਮੋਡਿਊਲਸ ਆ ਉਹਨਾਂ ਦੇ ਉੱਤੇ ਵੀ ਥੋੜੀ ਬਹੁਤੀ ਜ਼ਰੂਰ ਗੱਲ ਕਰਾਂਗੇ ਔਰ ਨਾਲ ਨਾਲ ਤੁਹਾਡੇ ਤੋਂ ਇਹ ਵੀ ਜਾਣਨਾ ਚਾਹਾਂਗੇ ਕਿ ਆਇਲਸ ਦੀਆਂ ਜਿਹੜੀਆਂ ਅਗਲੀਆਂ ਡੇਟਸ ਨੇ ਉਹ ਕਦੋਂ ਤੱਕ ਅਵੇਲੇਬਲ ਹੋਣ ਵਾਲੀਆਂ ਨੇ ਜਾਂ ਹੈਗੀਆਂ ਨੇ ਇਸ ਵੇਲੇ ਸੋ ਕਿਉਂਕਿ ਇਹ ਵੀ ਪਿੱਛੇ ਜੇ ਬੜਾ ਲੰਬਾ ਇਹ ਜਿਹੜਾ ਪ੍ਰੋਸੈਸ ਆ ਇਹ ਚੱਲਦਾ ਰਿਹਾ ਕਿ ਕਦੇ ਹਾਂ ਕੋਵਿਡ ਦੇ ਕਾਰਨ ਕਦੇ ਜਿਹੜੀਆਂ ਡੇਟਸ ਸੀਗੀਆਂ ਉਹ ਬੰਦ ਵੀ ਰਹੀਆਂ ਔਰ ਅਵੇਲੇਬਿਲਟੀ ਨਾ ਹੋਣ ਦੇ ਕਾਰਨ
ਜਿਹੜੇ
ਕਾਫੀ ਸਟੂਡੈਂਟਸ ਜਿਹੜੇ ਆ ਉਹ ਕਨਫਿਊਜ਼ ਵੀ ਸੀਗੇ ਪੋਸਟਪੋਨ ਵੀ ਹੁੰਦੀਆਂ ਰਹੀਆਂ ਡੇਟਸ ਸੋ ਅੱਗੇ ਹੁਣ ਕੀ ਪਿਕਚਰ ਹੈ ਜੀ
ਹਾਂਜੀ ਆਇਲਸ ਦੀ ਡੇਟਸ ਤੁਸੀਂ ਐਵਰੇਜ ਲਓ ਅਮਰਦੀਪ ਜੀ ਤੁਹਾਨੂੰ 4 to 6 ਡੇਟਸ ਮਿਲ ਜਾਂਦੀਆਂ ਐਵਰੀ ਮੰਥ ਹੁਣ ਜਦੋਂ ਕੰਪਿਊਟਰ ਬੇਸ ਪ੍ਰੋਗਰਾਮ ਆ ਗਿਆ ਤੁਹਾਨੂੰ ਜ਼ਿਆਦਾ ਡੇਟਸ ਅਵੇਲੇਬਲ ਹੋ ਰਹੀਆਂ ਐਟਲੀਸਟ 6 to 7 ਪਰ ਮੰਥ ਐਂਡ ਪੇਪਰ ਬੇਸ ਦੀ ਤੁਸੀਂ ਲਾ ਕੇ ਚਲੋ ਹਲੇ ਵੀ 4 to 5 ਔਨ ਐਵਰੇਜ ਤੁਹਾਡੇ ਕੋਲ ਪਰ ਮੰਥ ਦੇ ਵਿੱਚ ਡੇਟਸ ਹੈਗੀਆਂ ਅਵੇਲੇਬਲ ਬਟ ਡੇਟਸ ਬਹੁਤ ਈਜ਼ੀਲੀ ਅਵੇਲੇਬਲ ਹੈਗਾ ਤੁਸੀਂ ਅੱਜ ਤਿਆਰੀ ਆਪਣੀ ਕਰੋ ਪਹਿਲਾਂ ਤੁਸੀਂ ਕੰਫਰਟੇਬਲ ਹੋ ਜਾਓ ਤੁਸੀਂ 100% ਫੀਲ ਕਰੋ ਦੈਟ ਤੁਹਾਡੀ ਪ੍ਰੈਪਰੇਸ਼ਨ ਪੂਰੀ ਹੈਗੀ ਹੈ ਤੁਹਾਨੂੰ ਨੈਕਸਟ ਵੀਕ ਔਰ ਮੇ ਬੀ ਮੈਕਸੀਮਮ 2 weeks ਦੇ ਵਿੱਚ ਡੇਟਸ ਮਿਲ ਜੂਗੀ ਆਈ ਸਜੈਸਟ ਜਦ ਤੁਹਾਡੀ ਤਿਆਰੀ ਹੋ ਜਾਂਦੀ ਹੈ ਉਹ ਤੋਂ 2 ਹਫ਼ਤਾ ਪਹਿਲਾਂ ਤੁਸੀਂ ਬੁੱਕ ਕਰਾ ਲਓ ਫੋਰ ਐਗਜ਼ਾਮਪਲ ਮੈਂ ਐਗਜ਼ਾਮ ਦੇਣਾ ਚਾਹੁੰਦੀ ਹਾਂ 15 ਦਿਨ ਬਾਅਦ ਤੁਸੀਂ ਮਤਲਬ 2 ਹਫ਼ਤਾ ਪਹਿਲਾਂ ਐਗਜ਼ਾਮ ਬੁੱਕ ਆਪਣਾ ਰੱਖੋ
ਠੀਕ ਅੱਛਾ ਸਮਿਤਾ ਜੀ ਇੱਕ ਹੋਰ ਜਿਹੜੀ ਸਮੱਸਿਆ ਆ ਜਿਹੜੀ ਆਮ ਤੌਰ ਤੇ ਵਿਦਿਆਰਥੀਆਂ ਨੂੰ ਆਉਂਦੀ ਆ ਬਹੁਤ ਵਾਰ ਜਿਹੜੇ ਵਿਦਿਆਰਥੀ ਉਹ ਸ਼ਿਕਾਇਤ ਵੀ ਕਰਦੇ ਆ ਕਿ ਆਇਲਸ ਦਾ ਜਦੋਂ ਟੈਸਟ ਦਿੰਦੇ ਆ ਪੀਟੀ ਦੀ ਨਹੀਂ ਹੁੰਦੀ ਪੀਟੀ ਦੇ ਵਿੱਚ ਬਹੁਤ ਘੱਟ ਚਾਂਸਿਸ ਹੁੰਦੇ ਆ ਕਿ ਉਹਨਾਂ ਦੇ ਕਿਸੇ ਇੱਕ ਮੋਡਿਊਲ ਚੋਂ ਘੱਟ ਜਾਣ ਜਾਂ ਵੱਧ ਜਾਣ ਪਰ ਆਇਲਸ ਦੇ ਵਿੱਚ ਇਹ ਸ਼ਿਕਾਇਤ ਜਿਹੜੀ ਆਮ ਤੌਰ ਤੇ ਵਿਦਿਆਰਥੀਆਂ ਦੀ ਹੁੰਦੀ ਆ ਕਿ ਜੇ 3 ਮੋਡਿਊਲਸ ਦੇ ਵਿੱਚੋਂ ਉਹਨਾਂ ਨੂੰ ਜਿੰਨੇ ਚਾਹੀਦੇ ਆ ਗਏ ਤੇ 1 ਮੋਡਿਊਲ ਦੇ ਵਿੱਚ ਉਹਨਾਂ ਦੇ ਕਿਸੇ ਨਾ ਕਿਸੇ ਤਰੀਕੇ ਕਹਿ ਲੋ ਜਾਂ ਫਿਰ ਕਿਸੇ ਨਾ ਕਿਸੇ ਕਮੀ ਕਾਰਨ ਉਹਨਾਂ ਦੇ ਜਿਹੜੇ ਮਾਰਕਸ ਆ ਉਹ ਘੱਟ ਜਾਂਦੇ ਆ ਬੈਂਡਸ ਘੱਟ ਜਾਂਦੇ ਆ ਹਨਾ ਤੇ ਇਹ ਇਹ ਕਾਫੀ ਲੰਮਾ ਸਮਾਂ ਉਹਨਾਂ ਨੂੰ ਇਹਦੇ ਲਈ ਜੱਦੋਜਹਿਦ ਕਰਨੀ ਪੈਂਦੀ ਆ ਵੀ ਉਹਨਾਂ ਦੇ ਜਿੰਨੇ ਉਹਨਾਂ ਨੂੰ ਚਾਹੀਦੇ ਨੇ ਬੈਂਡਸ ਓਨੇ ਉਹ ਲੈ ਸਕਣ ਕੀ ਲੱਗਦਾ ਹੈ ਕਿ ਤਿਆਰੀ ਦੇ ਵਿੱਚ ਕੋਈ ਇਹੋ ਜਿਹੀ ਕਮੀ ਰਹਿ ਜਾਂਦੀ ਆ ਜਾਂ ਫਿਰ ਕਿਤੇ ਨਾ ਕਿਤੇ ਅਣਗਹਿਲੀ ਜਿਹੜੀ ਹੈ ਉਹਦੇ ਕਾਰਨ ਜਿਹੜਾ ਇਹੋ ਜਿਹਾ ਰਿਜ਼ਲਟ ਜਿਹੜਾ ਉਹ ਆਉਂਦਾ ਬਾਰ ਬਾਰ ਦੇਣ ਤੋਂ ਬਾਅਦ
ਹਾਂਜੀ ਅਵਦੀਪ ਜੀ ਮੈਂ ਇਸ ਚੀਜ਼ ਤੋਂ ਡਿਸਅਗਰੀ ਕਰੂੰਗੀ ਕਿ ਆਇਲਸ ਦੇ ਵਿੱਚ ਅੱਧਾ ਬੈਂਡ ਰਹਿੰਦਾ ਤੇ ਪੀਟੀ ਦੇ ਵਿੱਚ ਨਹੀਂ ਰਹਿੰਦਾ ਆਈ ਥਿੰਕ ਚਾਹੇ ਉਹ ਆਇਲਸ ਹੈ ਚਾਹੇ ਉਹ ਪੀਟੀ ਹੈ ਜੇ ਤੁਹਾਡਾ ਸਕੋਰ ਤੇ ਤੁਸੀਂ ਸਟਰਗਲ ਕਰ ਰਹੇ ਹੋ ਤੇ ਡੈਫੀਨੇਟਲੀ ਤਿਆਰੀ ਚ ਘਾਟਾ ਹੈ ਹੀ ਆ ਆਹ ਤਾਂ ਫੋਰ ਸ਼ੋਰ ਹੈ ਇਸ ਚੀਜ਼ ਨੂੰ ਆਪਾਂ ਨਕਾਰ ਨਹੀਂ ਸਕਦੇ ਕਿਉਂਕਿ ਮੈਂ ਜਿਸ ਤਰ੍ਹਾਂ ਸਟੂਡੈਂਟਸ ਪੜ੍ਹਾਉਂਦੀ ਹਾਂ ਕਈ ਸਟੂਡੈਂਟਸ ਦੀ ਜਦ ਮੈਨੂੰ ਲੱਗਦਾ ਕਿ ਦੇ ਆਰ ਵੈਰੀ ਵੈਲ ਪ੍ਰਪੇਅਰਡ ਤੇ ਜਦ ਮੈਂ ਰਿਜ਼ਲਟਸ ਦੇਖਦੀ ਹਾਂ ਤੇ ਡੂ ਇਟ ਇਨ ਫਸਟ ਅਟੈਂਪਟ ਐਸ ਵੈਲ ਬਹੁਤ ਅੱਛੇ ਰਿਜ਼ਲਟਸ ਆ ਰਹੇ ਹਨ ਚਾਹੇ ਉਹ ਆਇਲਸ ਆ ਚਾਹੇ ਉਹ ਪੀਟੀ ਫਸਟ ਅਟੈਂਪਟ ਚ ਵੀ ਆ ਰਹੇ ਹਨ ਸਟੂਡੈਂਟਸ ਤੇ ਇਟਸ ਜਸਟ ਕਿ ਤੁਹਾਡੀ ਤਿਆਰੀ ਦਾ ਕੀ ਲੈਵਲ ਹੈ ਆਹ ਬਹੁਤ ਮੈਟਰ ਕਰਦਾ ਆਈ ਡੋਂਟ ਸੁਜੈਸਟ ਕਿ ਤੁਸੀਂ ਬਸ ਹਫ਼ਤਾ 2 ਹਫ਼ਤਾ ਜਸਟ ਦੇਖ ਕਈ ਸਟੂਡੈਂਟਸ ਮੈਨੂੰ ਕਹਿੰਦੇ ਆ ਕਿ ਮੈਮ ਇੱਕ ਵਾਰੀ ਦੇ ਕੇ ਦੇਖ ਲਈਏ ਕਿੱਦਾਂ ਦਾ ਹੈਗਾ ਕੀ ਹੈਗਾ ਤੁਸੀਂ ਦੇਖ ਕੇ ਕਿਉਂ ਐਕਸਪੈਰੀਮੈਂਟ ਕਰਨਾ ਪਹਿਲਾਂ ਤੁਸੀਂ ਪ੍ਰੋਪਰ ਤਿਆਰੀ ਕਰੋ ਜਦ ਤੁਹਾਨੂੰ ਲੱਗੇ ਤੁਹਾਡਾ ਟੀਚਰ ਕਹੇ ਕਿ ਨਹੀਂ ਤੁਸੀਂ ਹੁਣ ਰੈਡੀ ਹੋ ਤੁਹਾਨੂੰ ਖੁਦ ਲੱਗੇ ਕਿ ਹਾਂ ਤੁਹਾਨੂੰ ਕੋਨਫੀਡੈਂਸ ਆ ਗਿਆ ਤੁਹਾਨੂੰ ਪ੍ਰੈਪਰੇਸ਼ਨ ਪੂਰੀ ਹੋ ਚੁੱਕੀ ਹੈ ਤੁਸੀਂ ਹਰ ਵੀਕ ਏਰੀਆ ਜਿਹੜਾ ਜਿਹੜਾ ਤੁਹਾਡੀ ਵੀਕਨੈਸ ਹੈਗੀ ਹੈ ਜਿੱਥੇ ਜਿੱਥੇ ਤੁਹਾਨੂੰ ਲੱਗਦਾ ਤੁਹਾਨੂੰ ਵਰਕ ਕਰਨਾ ਤੇ ਤੁਹਾਨੂੰ ਉੱਚ ਕੋਨਫੀਡੈਂਸ ਆ ਜਾਵੇ ਫਿਰ ਜਾ ਕੇ ਐਗਜ਼ਾਮ ਦਿਓ ਚਾਹੇ ਉਹ ਆਇਲਸ ਹੈ ਚਾਹੇ ਉਹ ਪੀਟੀ ਹੈ ਦੋਨੋਂ ਹੀ ਤਿਆਰੀ ਮੰਗਦੇ ਆ ਤੁਹਾਨੂੰ ਅਲਟੀਮੇਟਲੀ ਸਕੋਰ ਮਿਲ ਰਿਹਾ ਤੁਹਾਨੂੰ ਪੁਆਇੰਟਸ ਮਿਲ ਰਹੇ ਹੈ ਤੇ ਆਹ ਬਹੁਤ ਜ਼ਿਆਦਾ ਜ਼ਰੂਰੀ ਹੈ ਇੱਕ ਤਿਆਰੀ ਤੁਸੀਂ ਬਹੁਤ ਵਧੀਆ ਗੱਲ ਕਹੀ ਹੈ ਤਬ ਤੋਂ ਤਿਆਰੀ ਦੀ ਘਾਟ ਪਹਿਲੀ ਗੱਲ ਤੇ ਦੂਜੀ ਗੱਲ ਤੇ ਟੈਕਨੀਕ ਬਹੁਤ ਮੈਟਰ ਕਰਦੀ ਹੈ ਮੈਂ ਸ਼ਾਇਦ ਇਸ ਪਹਿਲਾਂ ਵੀ ਆ ਗੱਲ ਤੁਹਾਨੂੰ ਪਤਾ ਹੋਣੀ ਹੈ ਕਿ ਮੈਂ ਕਹੀ ਹੋਈ ਆ ਕਿ ਮੈਂ ਹਮੇਸ਼ਾ ਬਿਲੀਵ ਕਰਦੀ ਹਾਂ ਦੇਖੋ ਹਾਰਡਵਰਕ ਇਜ਼ ਦ ਕੀ ਟੂ ਸਕਸੈਸ ਇਹ ਚ ਕੋਈ ਡਾਊਟ ਨਹੀਂ ਹੈਗਾ ਹਾਰਡਵਰਕ ਤਾਂ ਕਰਨਾ ਹੀ ਪੈਣਾ ਬਟ ਸਮਾਰਟ ਦਾ ਵੀ ਕੰਬੀਨੇਸ਼ਨ ਚਾਹੀਦਾ ਜਿਹੜਾ ਅੱਜ ਕੱਲ ਦਾ ਡਿਜੀਟਲ ਜ਼ਮਾਨਾ ਚੱਲ ਰਿਹਾ ਜਿੱਦਾਂ ਅੱਗੇ ਅੱਗੇ ਚੱਲ ਰਹੇ ਹਾਂ ਅਸੀਂ ਸਾਰੇ, ਸਮਾਰਟ ਵਰਕ ਤਾਂ ਕਰਨਾ ਪੈਣਾ. ਸੋ ਸਮਾਰਟ ਵਰਕ ਲਈ ਸਟ੍ਰੈਟਜੀਜ਼, ਟੈਕਨੀਕਸ, ਆਹ ਚੀਜ਼ਾਂ ਬਹੁਤ ਲੋੜ ਹੈਗੀ ਹੈ. ਸਮਾਰਟ ਵਰਕ ਲਈ ਆਈ ਥਿੰਕ ਸਾਡੀ ਪਿਕਚਰ, ਅਸੀਂ ਪਿਕਚਰ ਤੇ ਇੱਥੇ ਆਉਂਦੇ ਹਾਂ ਜਦ ਤੁਹਾਨੂੰ ਅਸੀਂ ਸਟ੍ਰੈਟਜੀਜ਼ ਦੇਣੀ, ਟੈਕਨੀਕਸ ਦੇਣੀ ਆ, ਸ਼ਾਰਟਕੱਟ ਦੇਣੇ ਆ, ਤੁਹਾਨੂੰ ਤਰੀਕੇ ਦੱਸਣੇ ਆ, ਉੱਥੋਂ ਤੁਸੀਂ ਬਹੁਤ ਜ਼ਿਆਦਾ ਸਕੋਰ ਨੂੰ ਆਪਣਾ ਅਪ ਕਰ ਸਕਦੇ ਹੋ. ਬਟ ਅਪਾਰਟ ਫਰੋਮ ਦੈਟ ਹਾਰਡ ਵਰਕ ਵੀ ਬਹੁਤ ਜ਼ਿਆਦਾ ਜ਼ਰੂਰੀ ਹੈ, ਦੇਰ ਇਜ਼ ਨੋ ਟੂ ਡਾਊਟਸ ਅਬਾਊਟ ਇਟ.
ਜੀ ਜੀ ਬਿਲਕੁਲ. ਸੋ ਇਹ ਬਹੁਤ ਜ਼ਰੂਰੀ ਹੁੰਦਾ ਕਿਉਂਕਿ ਬਹੁਤ ਵਾਰ ਸੁਣਨ ਦੇ ਵਿੱਚ ਇਹ ਆ ਜਾਂਦਾ ਨਾ ਕਿ ਅਸੀਂ 10 ਵਾਰ ਦੇ ਦਿੱਤਾ, 12 ਵਾਰ ਦੇ ਦਿੱਤਾ, ਪਰ ਇਹ ਜਿਹੜਾ ਟੈਸਟ ਦੇਣਾ ਆ ਇਹ ਉਹੀ ਆ ਕਿ ਤੁਸੀਂ ਆਪਣੇ ਆਪ ਨੂੰ ਟੈਸਟ ਹੀ ਕਰ ਰਹੇ ਹੋ ਬਾਰ ਬਾਰ ਦੇ ਕੇ ਵੀ, ਐਤਕੀ ਦੇਖਦੇ ਆ, ਐਤਕੀ ਦੇਖਦੇ ਆ. ਪਰ ਜੇਕਰ ਤਿਆਰੀ ਤੋਂ ਬਿਨਾਂ ਤੁਸੀਂ ਬਾਰ ਬਾਰ ਟੈਸਟ ਦੇ ਵਿੱਚ ਬੈਠ ਰਹੇ ਹੋ ਤਾਂ ਇਹਦੇ ਨਾਲ ਸਮਾਂ ਤਾਂ ਬਰਬਾਦ ਕਰ ਹੀ ਰਹੇ ਹੋ, ਨਾਲ ਨਾਲ ਪੈਸੇ ਦੀ ਜਿਹੜੀ ਬਰਬਾਦੀ ਆ ਉਹ ਵੀ ਕਰ ਰਹੇ ਹੋ ਤੇ ਅੱਗੇ ਕੋਈ ਜਿਹੜਾ ਉਹਦਾ ਰਿਜ਼ਲਟ ਹੈ ਉਹ ਵੀ ਨਹੀਂ ਲੈ ਪਾ ਰਹੇ ਹੋ. ਸੋ ਇਹਦੇ ਲਈ ਇਹ ਬਹੁਤ ਜ਼ਰੂਰੀ ਹੈ ਸਮਿਤਾ ਜੀ, ਇੱਥੇ ਸੁਣਨ ਵਾਲਿਆਂ ਨੂੰ ਇੱਥੇ ਇਹ ਜ਼ਰੂਰ ਅਸੀਂ ਗੁਜ਼ਾਰਿਸ਼ ਕਰਾਂਗੇ ਕਿ ਜਦੋਂ ਵੀ ਤੁਸੀਂ ਆਇਲਸ ਦੀ ਜਾਂ ਪੀਟੀ ਦੀ ਤਿਆਰੀ ਕਰਦੇ ਹੋ ਤਾਂ ਪ੍ਰੋਫੈਸ਼ਨਲ ਜਿਹੜੇ ਐਕਸਪਰਟਸ ਨੇ ਤੁਸੀਂ ਉਹਨਾਂ ਕੋਲ ਜਾ ਕੇ ਪੂਰੀਆਂ ਜਿਹੜੀਆਂ ਉਹਨਾਂ ਦੀਆਂ ਕਲਾਸਿਸ ਆ ਉਹ ਲਓ. ਜਦੋਂ ਤੱਕ ਤੁਹਾਨੂੰ ਲੱਗਦਾ ਨਹੀਂ ਹੈ ਕਿ ਤੁਸੀਂ ਟੈਸਟ ਦੇ ਲਈ ਪੂਰੀ ਤਰ੍ਹਾਂ ਤਿਆਰ ਹੋ, ਉਦੋਂ ਤੱਕ ਤੁਸੀਂ ਟੈਸਟ ਦੇ ਲਈ ਆਪਣੇ ਆਪ ਨੂੰ ਨਾ ਆਪਣੇ ਆਪ ਨੂੰ ਰਜਿਸਟਰ ਨਾ ਕਰੋ. ਜਦੋਂ ਤੁਸੀਂ ਟੈਸਟ ਦੇ ਲਈ ਪੂਰੀ ਤਰ੍ਹਾਂ ਤਿਆਰ ਹੋ ਤਾਂ ਤੁਸੀਂ ਫਿਰ ਆਪਣੇ ਆਪ ਨੂੰ ਰਜਿਸਟਰ ਕਰੋ, ਹਨਾ. ਸੋ ਇਹ ਬਹੁਤ ਜ਼ਰੂਰੀ ਹੈ ਕਿਉਂਕਿ ਆਮ ਤੌਰ ਤੇ ਦੇਖਣ ਦੇ ਵਿੱਚ ਆਉਂਦਾ ਵੀ ਪਹਿਲੀ ਵਾਰ, ਜਿਵੇਂ ਤੁਸੀਂ ਕਿਹਾ ਵੀ ਉਹ ਕਹਿੰਦੇ ਵੀ ਦੇ ਕੇ ਦੇਖ ਲੈਂਦੇ ਆ, ਪਹਿਲੀ ਵਾਰ ਤਾਂ ਦੇ ਕੇ ਦੇਖ ਲੈਂਦੇ ਆ, ਫਿਰ ਉਹਦੇ ਤੋਂ ਬਾਅਦ ਦੂਜੀ ਵਾਰ ਨਾਲ ਲੱਗਦਾ ਹੀ ਅਗਲਾ ਟੈਸਟ ਬੁੱਕ ਕਰਵਾ ਦਿੰਦੇ ਆ, ਪਰ ਤਿਆਰੀ ਕੋਈ ਨਹੀਂ ਕਰਦੇ, ਹਨਾ. ਸੋ ਇਹ ਬਹੁਤ ਧਿਆਨ
ਜੀ. ਹਾਂਜੀ, ਉਹ ਸਭ ਤੋਂ ਜ਼ਿਆਦਾ ਤੁਹਾਡਾ ਕੌਨਫੀਡੈਂਸ ਵੀ ਥੱਲੇ ਜਾਂਦਾ ਕਿ ਜਦ ਤੁਸੀਂ ਦੇਖਦੇ ਹੋ ਮੇਰਾ ਸਕੋਰ ਨਹੀਂ ਆਇਆ, ਤੁਸੀਂ ਦੂਜੀ ਵਾਰ ਫੇਰ ਦੇ ਕੇ ਦੇਖਦੇ ਹੋ, ਇੱਕ ਵਾਰੀ ਹੋਰ ਟਰਾਈ ਕਰ ਲੈਂਦੇ ਆ, ਫੇਰ ਨਹੀਂ ਆਇਆ, ਤੁਹਾਡਾ ਕੌਨਫੀਡੈਂਸ ਜਾਂਦਾ. ਤੁਹਾਡਾ ਆਈ ਥਿੰਕ ਮੈਂਟਲ ਗੇਮ ਵੀ ਹੈਗੀ ਆ, ਯੂ ਹੈਵ ਟੂ ਬੀ ਕੌਨਫੀਡੈਂਟ. ਉਹ ਤਾਂ ਹੀ ਹੋਣਾ ਤੁਸੀਂ ਜਦ ਤੁਸੀਂ ਅੱਛੇ ਸਕੋਰ ਲੈ ਕੇ ਆਓਗੇ.
ਬਿਲਕੁਲ ਬਿਲਕੁਲ. ਸੋ ਸਮਿਤਾ ਜੀ, ਕੁਛ ਹੋਰ ਦੋਸਤ ਇਸ ਵੇਲੇ ਸਾਡੇ ਨਾਲ ਬਣੇ ਹੋਏ ਨੇ. ਮੁਹੰਮਦ ਜਾਮਿਲ ਹੁਰੀ ਇਹ ਸਾਡੇ ਨਾਲ ਫੇਸਬੁੱਕ ਦੇ ਜ਼ਰੀਏ ਜੁੜੇ ਨੇ, ਔਰ ਇਹਨਾਂ ਨੇ ਕਿਹਾ, ਕਹਿੰਦੇ, ਹਾਈ ਕੁਡ ਯੂ ਪਲੀਜ਼ ਟੈਲ ਮੀ ਵਿਚ ਪਾਰਟ ਇਜ਼ ਮੋਰ ਇੰਪੋਰਟੈਂਟ ਇਨ ਸਪੀਕਿੰਗ, ਆਈ ਐਮ ਸਟਰਗਲਿੰਗ ਵਿਦ ਇਟ, ਐਨੀ ਟਿਪਸ ਵੁੱਡ ਬੀ ਹਾਈਲੀ ਐਪਰੀਸ਼ੀਏਟਿਡ.
ਹਾਂਜੀ ਜਮੀਲ ਜੀ, ਜਿੱਦਾਂ ਤੁਸੀਂ ਕੁਐਸਚਨ ਕੀਤਾ ਕਿ ਵਿੱਚ ਪਾਰਟ ਆਫ ਦ ਸਪੀਕਿੰਗ ਇਜ਼ ਮੋਸਟ ਇੰਪੋਰਟੈਂਟ, ਜਿੱਥੇ ਤੱਕ ਆਇਲ ਸਪੀਕਿੰਗ ਦੀ ਗੱਲ ਆਉਂਦੀ ਹੈ, ਉਹ ਚ ਮੇਜਰ ਤਿੰਨ ਪਾਰਟ ਹੁੰਦੇ ਆ ਜਮੀਲ. ਫਸਟ ਪਾਰਟ ਇਜ਼, ਇਟਸ ਬੇਸਿਕਲੀ ਸਪੀਕਿੰਗ ਹੁੰਦਾ ਕੀ ਹੈ, ਸਪੀਕਿੰਗ ਆਇਲਸ ਦੇ ਵਿੱਚ ਪੀਟੀ ਤੋਂ ਬਹੁਤ ਡਿਫਰੈਂਟ ਹੈਗਾ. ਜਿਨ੍ਹਾਂ ਨੂੰ ਥੋੜਾ ਜਿਹਾ ਆਈਡੀਆ ਹੈਗਾ ਉਹਨਾਂ ਲਈ ਵੀ ਮੈਂ ਇੱਕ ਚੀਜ਼ ਡਿਸਕਸ ਕਰੂੰਗੀ ਇੱਥੇ, ਔਰ ਜਿਨ੍ਹਾਂ ਨੂੰ ਨਹੀਂ ਆਈਡੀਆ ਮੈਂ ਉਹਨਾਂ ਨੂੰ ਵੀ ਥੋੜਾ ਦੱਸੂੰਗੀ. ਆਇਲਸ ਸਪੀਕਿੰਗ ਦੇ ਵਿੱਚ ਇਟਸ ਅ ਕਾਇੰਡ ਆਫ ਫੇਸ ਟੂ ਫੇਸ ਇੰਟਰਵਿਊ. ਤੁਹਾਡਾ ਇੱਕ ਫੇਸ ਟੂ ਫੇਸ ਇੰਟਰਵਿਊ ਹੁੰਦਾ ਹੈ ਬਿਟਵੀਨ ਦ ਟੈਸਟ ਟੇਕਰ ਐਂਡ ਦ ਐਗਜ਼ਾਮਿਨਰ, ਦੋਨਾਂ ਦਾ ਇੱਕ ਪ੍ਰੋਪਰ ਡਿਸਕਸ਼ਨ ਹੁੰਦੀ ਹੈ, ਕਨਵਰਸੇਸ਼ਨ ਹੁੰਦੀ ਹੈ, ਜਿਸ ਚ ਜਿਹੜਾ ਫਸਟ ਪਾਰਟ ਹੈ ਜਮੀਲ ਉਹ ਹੋਊਗਾ ਤੁਹਾਡਾ ਪਰਸਨਲ ਇਨਫੋਰਮੇਸ਼ਨ, ਜਿਹਦੇ ਵਿੱਚ ਉਹ ਤੁਹਾਡੇ ਤੋਂ ਪਰਸਨਲ ਕੁਐਸਚਨਸ ਕਰੂਗਾ. ਇਟ ਕੈਨ ਬੀ ਐਨੀਥਿੰਗ ਲਾਈਕ ਵਟ ਆਰ ਯੋਰ ਹੋਬੀਜ਼, ਵਟ ਯੂ ਡੂ, ਵੇਅਰ ਆਰ ਯੂ ਲਿਵਿੰਗ ਐਟ ਦ ਮੋਮੈਂਟ, ਟੈਲ ਮੀ ਸਮਥਿੰਗ ਅਬਾਊਟ ਯੋਰ ਨੇਬਰਹੁੱਡ, ਯੋਰ ਹੋਮ ਕੰਟਰੀ, ਐਨੀਥਿੰਗ ਆਫ ਦੈਟ ਸੋਰਟ. ਤੇ ਤੁਹਾਨੂੰ ਏਦਾਂ ਦੇ ਕੁਐਸਚਨਸ ਬਹੁਤ ਜ਼ਿਆਦਾ ਉਹ ਪੁੱਛ ਸਕਦੇ ਹੈ ਜਿਹਦੇ ਵਿੱਚ ਉਹ ਜ਼ਿਆਦਾਤਰ ਤੁਹਾਨੂੰ ਕੁਐਸਚਨਸ ਕਰੂਗੇ ਤੁਹਾਡੀ ਪਰਸਨਲ ਕੁਐਸਚਨਸ. ਸੈਕਿੰਡ ਪਾਰਟ ਆਉਂਦਾ ਹੈਗਾ ਜੋ ਹੈਗਾ ਕਿਊ ਕਾਰਡ, ਉਹ ਲਊਗਾ ਤੁਹਾਡੇ 3 ਤੋਂ 4 ਮਿੰਟ, ਜਿਹਦੇ ਵਿੱਚ ਤੁਹਾਨੂੰ ਪਹਿਲਾ ਮਿੰਟ ਮਿਲੂਗਾ ਕਿ ਤੁਸੀਂ ਪ੍ਰਿਪੇਅਰ ਕਰੋ. ਉਹ ਤੁਹਾਨੂੰ ਇੱਕ ਟੋਪਿਕ ਦੇ ਦੋਗੇ ਕਿ ਤੁਸੀਂ ਇਸ ਟੋਪਿਕ ਦੇ ਉੱਪਰ ਬੋਲੋਗੇ ਫੋਰ ਅਰਾਊਂਡ 1 to 2 ਮਿੰਟਸ. 1 ਮਿੰਟ ਇਜ਼ ਦ ਮਿਨੀਮਮ ਐਂਡ 2 ਮਿੰਟਸ ਇਜ਼ ਦ ਮੈਕਸੀਮਮ. ਤੁਸੀਂ ਉਹਦੇ ਟੋਪਿਕ ਦੇ ਉੱਪਰ ਕਿਸੇ ਵੀ ਕੋਈ ਵੀ ਸਰਟਨ ਟੋਪਿਕ ਹੋ ਸਕਦਾ, ਉਹ ਕਿਉਂ ਕਾਰਡ ਤੇ ਡਿਪੈਂਡ ਕਰਦਾ ਜੋ ਤੁਹਾਨੂੰ ਮਿਲੂਗਾ, ਉਹਦੇ ਉੱਪਰ ਤੁਸੀਂ 2 ਮਿੰਟ ਤੱਕ ਬੋਲਣਾ. ਉਹਦੇ ਲਈ ਪਹਿਲਾ ਮਿੰਟ ਤੁਹਾਨੂੰ ਦਊਗੇ ਪ੍ਰਿਪੇਅਰ ਕਰਨ ਨੂੰ, ਐਂਡ ਉਹ ਤੋਂ ਬਾਅਦ ਤੁਸੀਂ 1 to 2 ਮਿੰਟ ਬੋਲੋਗੇ. ਦੈਨ ਲਾਸਟ ਪਾਰਟ ਹੁੰਦਾ ਹੈ, ਪਹਿਲਾਂ ਉਹ ਤੁਹਾਡੇ ਤੋਂ ਉਹ ਸ਼ਾਰਟ ਕੁਐਸਚਨ ਹੁੰਦੇ ਆ. ਸ਼ਾਰਟ ਕੁਐਸਚਨ ਇਨ ਦ ਸੈਂਸ ਕਿ ਜੋ ਟੋਪਿਕ ਉਹਨਾਂ ਨੇ ਤੁਹਾਨੂੰ ਦਿੱਤਾ ਹੈ ਮੋਸਟ ਪ੍ਰੋਬਬਲੀ ਉਹਦੇ ਨਾਲ ਰਿਲੇਟਡ ਕੁਝ ਕੁਐਸਚਨ ਉਹ ਥਰੋ ਕਰੋਗੇ, ਉਹ ਪੁੱਛੋਗੇ ਤੁਹਾਨੂੰ, ਐਂਡ ਦੈਨ ਦੇ ਵਿਲ ਕੀਪ ਔਨ ਆਸਕਿੰਗ ਦ ਜਨਰਿਕ ਕੁਐਸਚਨ. ਦੈਟਸ ਦ ਲਾਸਟ ਸੈਕਸ਼ਨ ਵਿਚ ਇਜ਼ ਮੋਸਟ ਆਫ ਦ ਕੁਐਸਚਨ ਆਰ ਰਿਲੇਟਡ ਟੂ ਦ ਕੁਐਸਚਨ ਦੇ ਹੈਵ ਆਲਰੇਡੀ ਆਸਕਡ ਇਨ ਯੋਰ ਸੈਕਿੰਡ ਪਾਰਟ ਵਿਚ ਇਜ਼ ਦ ਕਿਊ ਕਾਰਡ. ਜਮੀਲ, ਆਈ ਸੁਜੈਸਟ ਕਿ ਤੁਸੀਂ ਸਪੀਕਿੰਗ ਦੇ ਵਿੱਚ, unlike most of the students feel cue card bahut important hai, but I totally disagree karungi aur tonu sare nu recommend karungi tusi cue card da inna stress na lo. Todi jehdi unne language kadhani hai jithe unna ne language skills dekhni hai todi kithe hai, oh todi short questions te pehle part to milungi. As it's a very common saying, first impression is the last impression, and it's very true here. Toda pehla part speaking da bahut important hai. Jo toade personal questions hoge toade upar, toade basic je questions kuch puchuga toade bare, just to know more about you.
Ji
That part is very important. And then the last part, which is the short questions, which is just one line, two line sentences. ਉਹੀ ਇੱਕ ਦੋ ਏਰੀਆਜ਼ ਹੈਗੇ ਜਿੱਥੋਂ ਉਹਨੇ ਤੁਹਾਡੀ ਲੈਂਗੁਏਜ ਸਕਿੱਲਸ ਸਿੱਖਣੀ ਆ, ਕਿਉਂਕਿ ਕਿਊ ਕਾਰਡ ਇੱਕ ਸਰਟਨ ਟੋਪਿਕ ਤੇ ਤੁਸੀਂ ਬਸ ਇੱਕ ਜਾਂ ਦੋ ਮਿੰਟ ਬੋਲੀ ਜਾਣਾ, ਦੈਟ ਵਿਲ ਬੀ ਦਾ ਲੀਸਟ ਇੰਪੋਰਟੈਂਟ. ਸੋ ਦ ਮੋਸਟ ਇੰਪੋਰਟੈਂਟ ਪਾਰਟ, ਇਫ ਯੂ ਰੀਲੀ ਵਾਂਟ ਟੂ ਗੈਟ ਹਾਇਰ ਸਕੋਰ ਇਨ ਦ ਸਪੀਕਿੰਗ, ਆਈ ਵੁੱਡ ਸੁਜੈਸਟ ਟੂ ਗੋ ਫੋਰ ਦ ਫਸਟ ਸੈਕਸ਼ਨ ਐਂਡ ਦ ਲਾਸਟ ਸੈਕਸ਼ਨ, ਫੋਕਸ ਮੋਰ ਔਨ ਦੈਟ. ਬੀ ਮੋਰ ਕੋਨਫੀਡੈਂਟ ਸਪੀਕਿੰਗ ਦੇ ਵਿੱਚ. ਦੇਰ ਆਰ ਓਨਲੀ ਟੂ ਥਿੰਗਸ, ਫਸਟ ਇਜ਼ ਦ ਕੋਨਫੀਡੈਂਸ ਐਂਡ ਸੈਕੰਡ ਇਜ਼ ਦ ਕੰਫਰਟ ਲੈਵਲ. Be comfortable while you are speaking. It's a very simple conversation. They just want to see ki aap kitne confident ho aur kitne zyada comfortable ho while you speak. And you are able to communicate what you want to express and you are able to understand what the speaker or what the examiner is asking you. That's the only two things which will be assessed. So be comfortable, be confident. That's it.
Ji. ਤੇ ਇਸ ਤੋਂ ਬਾਅਦ ਸਾਡੇ ਨਾਲ ਅੱਗੇ ਗੁਰਦੀਪ ਸਿੰਘ ਹੋਰੀ ਜੁੜੇ ਨੇ. ਸੋ ਗੁਰਦੀਪ ਸਿੰਘ ਜੀ, ਤੁਹਾਡਾ ਜਿਹੜਾ ਸਵਾਲ ਹੈ ਉਹ ਫਿਰ ਮਾਈਗ੍ਰੇਸ਼ਨ ਦੇ ਨਾਲ ਸੰਬੰਧਿਤ ਹੈ. ਸੋ ਮਾਈਗ੍ਰੇਸ਼ਨ ਦੇ ਨਾਲ ਸੰਬੰਧਿਤ ਸਵਾਲ ਅਸੀਂ ਨਹੀਂ ਲੈ ਪਾ ਰਹੇ ਅੱਜ, ਕਿਉਂਕਿ ਸਾਡੇ ਨਾਲ ਰੋਹਿਤ ਜੀ ਨਹੀਂ, ਅੱਜ ਸਮਿਤਾ ਸ਼ਰਮਾ ਹੋਰੀ ਨੇ. ਔਰ ਸਮਿਤਾ ਜੀ ਆਇਲਸ ਤੇ ਪੀਟੀ ਦੇ ਬਾਰੇ ਚ ਸਾਡੇ ਨਾਲ ਜਾਣਕਾਰੀ ਸਾਂਝੀ ਕਰ ਰਹੇ ਨੇ. ਆਇਲਸ ਪੀਟੀ ਕੋਚਿੰਗ ਦੇ ਐਕਸਪਰਟ ਨੇ. ਇਹਦੇ ਨਾਲ ਸੰਬੰਧਿਤ ਕੋਈ ਵੀ ਤੁਹਾਡਾ ਸਵਾਲ ਹੈ ਸਾਡੇ ਨਾਲ ਸਾਂਝਾ ਕਰ ਸਕਦੇ ਹੋ. ਸਮਨ ਕੁਨਰ ਹੋਰਾਂ ਨੇ ਸਾਨੂੰ ਪਹਿਲਾਂ ਸਵਾਲ ਕੀਤਾ ਸੀਗਾ ਔਰ ਉਹ ਧੰਨਵਾਦ ਕਰ ਰਹੇ ਨੇ ਸਮਿਤਾ ਜੀ ਤੁਹਾਡਾ, ਕਹਿੰਦੇ ਮੈਮ ਥੈਂਕ ਯੂ.
ਮਾਈ ਪ੍ਰੈਸ਼ਰ
ਜੀ. ਤੇ ਮੁਹੰਮਦ ਜਾਮੀਲ ਹੋਰਾਂ ਨੇ ਕਿਹਾ ਵੀ ਕੁਡ ਯੂ ਪਲੀਜ਼ ਟੈਲ ਸਮ ਸਪੀਕਿੰਗ ਟਿਪਸ. ਤੁਹਾਡੇ ਤੱਕ ਸਪੀਕਿੰਗ ਟਿਪਸ ਤਾਂ ਜਿਹੜੀਆਂ ਜੀ ਬਿਲਕੁਲ ਪਹੁੰਚ ਚੁੱਕੀਆਂ ਨੇ ਔਰ ਉਮੀਦ ਕਰਦੇ ਹਾਂ ਕਿ ਤੁਸੀਂ ਵਾਕਈ ਇਹਨਾਂ ਟਿਪਸ ਤੋਂ ਜਿਹੜਾ ਫਾਇਦਾ ਜ਼ਰੂਰ ਅੱਜ ਦੇ ਪ੍ਰੋਗਰਾਮ ਤੋਂ ਲਓਗੇ. ਔਰ ਜੇਕਰ ਕੁਛ ਮਿਸ ਕਰ ਗਏ ਹੋ ਤਾਂ ਤੁਸੀਂ ਇਹਨੂੰ, ਇਹ ਜਿਹੜੀ ਵੀਡੀਓ ਇਸ ਵੇਲੇ ਤੁਹਾਡੇ ਲਈ ਪ੍ਰਸਾਰਿਤ ਕੀਤੀ ਜਾ ਰਹੀ ਹੈ, ਇਸ ਨੂੰ ਦੁਬਾਰਾ ਵੀ ਤੁਸੀਂ ਸੁਣ ਸਕਦੇ ਹੋ. ਤੇ ਇਸ ਤੋਂ ਬਾਅਦ ਅੱਗੇ ਸਾਡੇ ਨਾਲ ਜੁੜੇ ਨੇ ਜੀ ਰੀਨੂ ਔਲਖੁਰੀ ਵੀ. ਰੀਨੂ ਔਲਖੁਰੀ ਵੀ 485 ਵੀਜ਼ਾ ਦੇ ਬਾਰੇ ਪੁੱਛ ਰਹੇ ਨੇ, ਜਿਹੜੇ ਆਫਸ਼ੋਰ ਕਹਿੰਦੇ ਸਟਕ ਨੇ, ਕਦੋਂ ਆਸਟ੍ਰੇਲੀਆ ਅਲਾਓ ਕਰੋਗੇ. ਸੋ ਇਹ ਵੀ ਇੱਕ ਬਹੁਤ ਪੁਰਾਣਾ ਸਵਾਲ ਹੈ, ਬਹੁਤ ਲੰਬਾ ਸਵਾਲ ਹੈ, ਕਿਉਂਕਿ ਬਹੁਤ ਚਿਰ ਤੋਂ ਜੀ ਬਹੁਤ ਚਿਰ ਤੋਂ ਬਣਿਆ ਹੋਇਆ ਔਰ ਅਜੇ ਤੱਕ ਕੋਈ ਵੀ ਇਹੋ ਜਿਹੀ ਜਿਹੜੀ ਸੰਭਾਵਨਾ ਉਹ ਦਿਖਾਈ ਨਹੀਂ ਦੇ ਰਹੀ. ਖੈਰ ਅਸੀਂ ਉਮੀਦ ਬਣਾ ਕੇ ਰੱਖਾਂਗੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰ ਜਿਹੜੀ ਆ ਕੋਈ ਨਾ ਕੋਈ ਜਿਹੜਾ ਇਹਦਾ ਹੱਲ ਹੈ ਉਹ ਜ਼ਰੂਰ ਦੇਵੇਗੀ, ਹਨਾ, ਜਿਹੜੇ ਵੀ ਲੋਕ ਉੱਥੇ ਸਟਕ ਨੇ ਇਸ ਵੇਲੇ. ਤੇ ਇਸੇ ਤਰ੍ਹਾਂ ਅਗਲਾ ਜਿਹੜਾ ਸਵਾਲ ਹੈ ਉਹ ਜੀ ਲਵਪ੍ਰੀਤ ਸਿੰਘ ਹੋਰਾਂ ਦਾ ਆ. ਸੋ ਲਵਪ੍ਰੀਤ ਜੀ, ਅੱਜ ਅਸੀਂ ਜਿਹੜੀ ਗੱਲਬਾਤ ਹੈ ਉਹ ਜ਼ਿਆਦਾ ਆਇਲਸ ਤੇ ਪੀਟੀ ਦੇ ਬਾਰੇ ਕਰ ਰਹੇ ਹਾਂ, ਜ਼ਿਆਦਾ ਨਹੀਂ, ਅੱਜ ਸਾਰੀ ਗੱਲਬਾਤ ਜਿਹੜੀ ਉਹ ਆਇਲਸ ਤੇ ਪੀਟੀ ਦੇ ਬਾਰੇ ਹੀ ਹੋਣੀ ਹੈ. ਸੋ ਇਸ ਕਰਕੇ ਤੁਹਾਡਾ ਮਾਈਗ੍ਰੇਸ਼ਨ ਦੇ ਨਾਲ ਸੰਬੰਧਿਤ ਜਿਹੜਾ ਸਵਾਲ ਹੈ ਉਹ ਨਹੀਂ ਲੈ ਪਾਵਾਂਗੇ, ਉਹਦੇ ਲਈ ਮਾਫੀ ਵੀ ਚਾਹੁੰਦੀ ਹਾਂ. ਮੁਹੰਮਦ ਜਮੀਲ ਹੁਰੀ ਧੰਨਵਾਦ ਕਰ ਰਹੇ ਨੇ, ਤੁਹਾਡਾ ਸ਼ੁਕਰੀਆ ਕਰ ਰਹੇ ਨੇ, ਕਹਿੰਦੇ ਥੈਂਕ ਯੂ ਜੀ. ਤੇ ਜਮੀਲ ਸਾਹਿਬ ਅੱਗੇ ਪੁੱਛ ਰਹੇ ਨੇ, ਕਹਿੰਦੇ ਕੁਡ ਯੂ ਪਲੀਜ਼ ਟੈਲ ਮੀ ਯੋਰ ਟਾਈਮਿੰਗ ਫਾਰ ਆਇਲਸ ਕਲਾਸਿਸ. ਆਇਲਸ ਕਲਾਸਿਸ ਬਾਰੇ ਵੈਸੇ ਥੋੜਾ ਜਿਹਾ ਅਸੀਂ ਪਹਿਲਾਂ ਦੱਸ ਚੁੱਕੇ ਹਾਂ, ਪਰ ਇੱਕ ਵਾਰ ਫਿਰ ਸਮਿਤਾ ਜੀ ਜ਼ਰੂਰ ਦੱਸ ਦਿਓ.
ਹਾਂਜੀ ਹਾਂਜੀ ਹਾਂਜੀ, ਮੇਰੀ ਆਇਲਸ ਦੀ ਕਲਾਸਿਸ ਮੰਡੇ ਟੂ ਫਰਾਈਡੇ ਦੇ ਹੈਗੇ ਆ ਜਮੀਲ, ਐਂਡ ਦ ਸੈਸ਼ਨ ਅਵੇਲੇਬਲ ਐਟ ਦ ਮੋਮੈਂਟ ਇਜ਼ ਓਨਲੀ ਇਨ ਦ ਮਾਰਨਿੰਗ, ਇਟਸ ਫਰੋਮ 10 to 12. ਇਹਦੇ ਵਿੱਚ ਮੈਂ ਸਪੈਸ਼ਲੀ ਇੱਥੇ ਮੈਂਸ਼ਨ ਕਰਨਾ ਚਾਹੂੰਗੀ ਕਿਉਂਕਿ ਆਇਲਸ ਦੇ ਵਿੱਚ ਮੈਂ ਬਹੁਤ ਜ਼ਿਆਦਾ 1-to-1 ਫੋਕਸ ਕਰਦੀ ਹਾਂ, ਬਿਕੋਜ਼ ਆਇਲਸ ਇਜ਼ ਕੰਪੈਰੇਟਿਵਲੀ ਮੋਰ ਡਿਮੈਂਡਿੰਗ ਫੋਰ ਦ ਸਟੂਡੈਂਟਸ ਵੈਨ ਇਟ ਕਮਸ ਟੂ ਰਾਈਟਿੰਗ ਤੇ ਰੀਡਿੰਗ, ਬਿਕੋਜ਼ ਰੀਡਿੰਗ ਦੇ ਵਿੱਚ ਕੁਝ ਸਰਟਨ ਟੈਕਨੀਕਸ ਐਂਡ ਸਟ੍ਰੈਟਜੀਜ਼ ਹੈਗੀਆਂ ਜੋ ਡਿਸਕਸ ਕਰਨੀ ਪੈਂਦੀ ਹੈ. ਤੇ ਆਇਲਸ ਦੇ ਵਿੱਚ ਮੇਰੇ ਕੋਲ ਐਟ ਦ ਮੋਮੈਂਟ ਸਿਰਫ ਇੱਕੋ ਹੀ ਸੈਸ਼ਨ ਹੈਗਾ ਜਮੀਲ, ਇਟਸ ਇਨ ਦ ਮਾਰਨਿੰਗ ਫਰੋਮ 10 to 12.
ਜੀ ਜੀ ਜਮੀਲ ਜੀ, ਜ਼ਰੂਰ ਜੇਕਰ ਤੁਸੀਂ ਕੋਈ ਵੀ ਇਸ ਤਰ੍ਹਾਂ ਦੀ ਹੈਲਪ ਲੈਣਾ ਚਾਹੁੰਦੇ ਹੋ ਤਾਂ ਅਸੀਂ ਜਿਹੜੀ ਡਿਟੇਲ ਹੈ, ਕੰਟੈਕਟ ਡਿਟੇਲ ਸਮਿਤਾ ਹੋਰਾਂ ਦੀ, ਉਹ ਪ੍ਰੋਗਰਾਮ ਦੇ ਵਿੱਚ ਵੀਡੀਓ ਦੇ ਹੇਠਾਂ ਵੀ ਸਾਂਝੀ ਕਰ ਰਹੇ ਹਾਂ ਔਰ ਵੀਡੀਓ ਦੇ ਅਖੀਰ ਦੇ ਵਿੱਚ ਜਦੋਂ ਇਹ ਪ੍ਰੋਗਰਾਮ ਖਤਮ ਹੋਣਾ ਹੈ ਉਹਦੇ ਵਿੱਚ ਵੀ ਅਸੀਂ ਸਾਂਝੀ ਕਰਾਂਗੇ. ਸੋ ਤੁਸੀਂ ਕੰਟੈਕਟ ਕਰ ਸਕਦੇ ਹੋ ਸਮਿਤਾ ਹੋਰਾਂ ਨੂੰ ਤੇ ਇਹਨਾਂ ਦੀਆਂ ਸੇਵਾਵਾਂ ਜਿਹੜੀਆਂ ਉਹ ਵੀ ਲੈ ਸਕਦੇ ਹੋ. ਅਜੇ ਅੱਗੇ ਵਧਦੇ ਹਾਂ, ਤੁਹਾਡੇ ਤੋਂ ਵੀ ਜਾਣਨਾ ਚਾਹਾਂਗੇ, ਚਲੋ ਜਿਹੜੇ ਆਸਟ੍ਰੇਲੀਆ ਦੇ ਵਿੱਚ ਨੇ ਸਟੂਡੈਂਟਸ, ਖਾਸ ਤੌਰ ਦੇ ਉੱਤੇ ਆਪਾਂ ਵਿਕਟੋਰੀਆ ਸਟੇਟ ਦੀ ਗੱਲ ਕਰੀਏ, ਮੈਲਬਰਨ ਦੀ ਗੱਲ ਕਰੀਏ, ਹੈ ਨਾ, ਤਾਂ ਉਹ ਤਾਂ ਚਲੋ ਫੇਸ ਟੂ ਫੇਸ ਕਲਾਸਿਸ ਦੇ ਲਈ ਵੀ ਤੁਹਾਡਾ ਜਿਹੜਾ ਇਹ ਸੋਰਸ ਆ ਇਹ ਯੂਜ ਕਰ ਸਕਦੇ, ਯਾਨੀ ਕਿ ਤੁਹਾਡੀਆਂ ਸੇਵਾਵਾਂ ਜਿਹੜੀਆਂ ਨੇ ਉਹ ਲੈ ਸਕਦੇ ਨੇ, ਹਨਾ. ਪਰ ਜਿਹੜੇ ਲੋਕ ਆਸਟ੍ਰੇਲੀਆ ਤੋਂ ਬਾਹਰ ਨੇ, ਖਾਸ ਤੌਰ ਦੇ ਉੱਤੇ ਜਿਹੜੇ ਇੰਡੀਆ ਦੇ ਵਿੱਚ ਰਹਿ ਰਹੇ ਨੇ, ਜੇਕਰ ਉਹਨਾਂ ਦੇ ਵਿੱਚੋਂ ਕੋਈ ਆਇਲਸ ਦੀ ਜਿਹੜੀ ਕੋਚਿੰਗ ਆ ਤੁਹਾਡੇ ਤੋਂ ਲੈਣਾ ਚਾਹਵੇ ਤਾਂ ਕੀ ਇਹ ਹੈ ਪੋਸੀਬਲ, ਸੰਭਵ ਹੈ?
ਹਾਂਜੀ ਆਫ ਕੋਰਸ, ਜਿੱਦਾਂ ਮੈਂ ਮੈਂਸ਼ਨ ਕੀਤਾ ਕਿ ਮੈਂ ਮੰਡੇ ਟੂ ਫਰਾਈਡੇ ਅਵੇਲੇਬਲ ਹਾਂ ਆਈਲਟਸ ਲਈ। ਜੋ ਵੀ ਇੰਡੀਆ ਤੋਂ ਕਲਾਸਿਸ ਲੈਣਾ ਚਾਹੁੰਦੇ ਆ, ਬਿਕਾਜ਼ ਟਾਈਮਿੰਗ ਥੋੜਾ ਵੇਰੀ ਕਰੂਗਾ ਆਸਟ੍ਰੇਲੀਆ ਦੇ ਹਿਸਾਬ ਨਾਲ, ਤੇ ਜੋ ਵੀ ਪੀਟੀ ਦੇ ਮੇਰੇ ਐਟ ਦ ਮੂਮੈਂਟ ਬਹੁਤ ਜ਼ਿਆਦਾ ਸਟੂਡੈਂਟਸ ਚੱਲ ਰਹੇ ਆ ਇੰਡੀਆ ਤੋਂ, ਆਈਲਟਸ ਦੇ ਸਟੂਡੈਂਟਸ ਜਿਹੜੇ ਹੈਗੇ ਆ ਉਹ ਅਪੋਇੰਟਮੈਂਟ ਬੇਸਿਸ ਤੇ ਹੈਗੇ ਆ, ਬਿਕਾਜ਼ ਆਈਲਟਸ ਦਾ ਜਿਹੜਾ ਇੰਡੀਆ ਦਾ ਟਾਈਮ ਹੈ ਉਹ ਬਹੁਤ ਡਿਫਰੈਂਟ ਹੈ ਫਰੋਮ ਮੈਲਬਰਨਸ ਟਾਈਮ, ਕਿਉਂਕਿ ਇੱਥੇ 10 ਵਜੇ ਸ਼ੁਰੂ ਹੋਣੀ ਹੈ ਕਲਾਸ, 10 ਤੋਂ 12 ਸੈਸ਼ਨ ਚੱਲ ਰਿਹਾ ਜਿਹੜਾ ਫੇਸ ਟੂ ਫੇਸ ਹੈ। ਤੇ ਜਿਹੜਾ ਇੰਡੀਆ ਦੇ ਸਟੂਡੈਂਟਸ ਹੈ, ਜੋ ਵੀ ਇੰਡੀਆ ਤੋਂ ਸਟੂਡੈਂਟਸ ਪੜ੍ਹਨਾ ਚਾਹੁੰਦੇ ਹੈ ਉਹ ਪਲੀਜ਼ ਕਾਲ ਕਰਕੇ ਅਪੋਇੰਟਮੈਂਟ ਫਿਕਸ ਕਰ ਲਓ, ਕਿਉਂਕਿ ਉਹ ਥੋੜਾ ਅਪੋਇੰਟਮੈਂਟ ਬੇਸਿਸ ਹੀ ਹੋਊਗੀ ਕਲਾਸਿਸ ਜਿਹੜੀ ਫਰੋਮ ਇੰਡੀਆ ਆਈਲਟਸ ਕਲਾਸਿਸ ਚੱਲੂਗੀਆਂ।
ਜੀ ਜੀ ਠੀਕ। ਸੋ ਜ਼ਰੂਰ ਜੀ, ਤੁਸੀਂ ਜੇਕਰ ਇੰਡੀਆ ਤੋਂ ਕੋਚਿੰਗ ਲੈਣੀ ਚਾਹੁੰਦੇ ਹੋ ਆਇਲਸ ਜਾਂ ਪੀਟੀ ਦੇ ਲਈ, ਤਾਂ ਤੁਸੀਂ ਜ਼ਰੂਰ ਕੰਟੈਕਟ ਕਰ ਸਕਦੇ ਹੋ ਔਰ ਆਪਣਾ ਜਿਹੜਾ ਸਮਾਂ ਆ ਉਹ ਬਣਾ ਸਕਦੇ ਹੋ ਸਮਿਤਾ ਹੋਰਾਂ ਦੇ ਨਾਲ। ਤੇ ਜਮੀਲ ਹੋਰੀ ਇੱਕ ਵਾਰ ਫਿਰ ਪੁੱਛ ਰਹੇ ਨੇ, ਕਹਿੰਦੇ ਇਸ ਦੇਰ ਐਨੀ ਡਿਫਰੈਂਸ ਇਨ ਦਾ ਡਿਫੀਕਲਟੀ ਲੈਵਲ ਆਫ ਕੰਪਿਊਟਰ ਐਂਡ ਪੇਪਰ ਬੇਸਡ ਆਇਲਸ? ਇਹਦੇ ਬਾਰੇ ਵੀ ਅਸੀਂ ਮੁਹੰਮਦ ਜੀ ਗੱਲ ਜਮੀਲ ਜੀ ਕਰ ਚੁੱਕੇ ਹਾਂ ਵੈਸੇ, ਔਰ ਸਮਿਤਾ ਹੋਰਾਂ ਨੇ ਜਿਵੇਂ ਦੱਸਿਆ ਸੀਗਾ ਕਿ ਡਿਫੀਕਲਟੀ ਸਿਰਫ ਇੱਕੋ ਹੀ ਹੈ ਕਿ ਹੈਂਡ ਰਾਈਟਿੰਗ ਜੇਕਰ ਤੁਹਾਡੀ ਚੰਗੀ ਨਹੀਂ ਹੈ। ਖੈਰ ਸਮਿਤਾ ਜੀ ਇੱਕ ਵਾਰ ਫੇਰ ਜੇ ਤੁਸੀਂ ਦੱਸਣਾ ਚਾਹੋ ਆਪਣੇ ਸ਼ਬਦਾਂ ਦੇ ਵਿੱਚ ਦੱਸੋ ਜੀ।
ਹਾਂਜੀ ਜਿਵੇਂ ਜੀ, ਫੋਰਚੂਨੇਟਲੀ ਦੇਰ ਇਜ਼ ਨੋ ਸੱਚ ਡਿਫਰੈਂਸ, ਕੋਈ ਫਰਕ ਨਹੀਂ ਹੈਗਾ ਚਾਹੇ ਤੁਸੀਂ ਪੇਪਰ ਬੇਸ ਤੋਂ ਚਾਹੇ ਤੁਸੀਂ ਕੰਪਿਊਟਰ ਬੇਸ ਤੋਂ। ਦ ਓਨਲੀ ਡਿਫਰੈਂਸ ਇਜ਼ ਇਟ ਡਿਪੈਂਡਸ ਔਨ ਯੂ, ਤੁਹਾਡਾ ਕੰਫਰਟ ਲੈਵਲ ਕਿੱਥੇ ਹੈਗਾ। ਜਿੱਦਾਂ ਮੈਂ ਪਹਿਲਾਂ ਡਿਸਕਸ ਕੀਤਾ, ਹੈਂਡ ਰਾਈਟਿੰਗ ਅੱਛੀ ਨਹੀਂ ਹੈ, ਗੋ ਫੋਰ ਕੰਪਿਊਟਰ ਬੇਸਡ। ਤੇ ਜੇ ਤੁਸੀਂ ਫਾਸਟਰ ਰਿਜ਼ਲਟ ਚਾਹੁੰਦੇ ਹੋ, ਗੋ ਫੋਰ ਕੰਪਿਊਟਰ ਬੇਸ, ਤੁਹਾਨੂੰ 3 ਤੋਂ 5 ਦਿਨ ਦੇ ਵਿੱਚ ਰਿਜ਼ਲਟ ਆ ਚੁੱਕਾ। ਪੇਪਰ ਬੇਸ ਜਿਹੜਾ ਰਿਜ਼ਲਟ ਹੈਗਾ ਤੁਹਾਨੂੰ 13 ਦਿਨ ਤੋਂ ਬਾਅਦ ਆਊਗਾ, ਵਿਚ ਇਜ਼ ਅ ਬਿਟ ਲੌਂਗ ਵੇਟ। ਤੇ ਦੈਟਸ ਓਨਲੀ 2 ਏਰੀਆਜ਼, ਹੈਂਡ ਰਾਈਟਿੰਗ ਬੈਡ, ਜਸਟ ਗੋ ਫੋਰ ਇਟ ਐਂਡ ਗੋ ਫੋਰ ਦ ਕੰਪਿਊਟਰ ਬੇਸਡ, ਐਂਡ ਇਫ ਯੂ ਵਾਂਟ ਫਾਸਟਰ ਰਿਜ਼ਲਟਸ ਗੋ ਫੋਰ ਕੰਪਿਊਟਰ ਬੇਸਡ। ਅਦਰਵਾਈਜ਼ ਰਿਜ਼ਲਟ ਵਾਈਜ਼ ਅਗਰ ਮੈਂ ਕਹਾਂ, ਡਿਫੀਕਲਟੀ ਲੈਵਲ ਤੇ ਕਹਾਂ, ਦੇਰ ਇਜ਼ ਨੋ ਡਿਫਰੈਂਸ।
ਜੀ ਜੀ। ਸੋ ਇੱਕ ਗੱਲ ਜਿਹੜੀ ਆਪਾਂ ਇੱਕ ਵਾਰ ਫੇਰ ਜ਼ਰੂਰ ਕਰ ਦਿੰਨੇ ਆ ਕਿ ਜਦੋਂ ਵੀ ਆਇਲਸ ਦਾ ਟੈਸਟ ਦੇਣਾ ਹੈ ਤਾਂ ਤਿਆਰੀ ਕਰਕੇ ਜ਼ਰੂਰ ਜਾਓ, ਔਰ ਜੇਕਰ ਤੁਸੀਂ ਆਪਣੇ ਲੈਵਲ ਤੇ ਤਿਆਰੀ ਕਰ ਰਹੇ ਹੋ ਔਰ ਉਹਦਾ ਕੋਈ ਰਿਜ਼ਲਟ ਨਹੀਂ ਦੇ ਪਾ ਰਹੇ ਹੋ, ਨਹੀਂ ਲੈ ਪਾ ਰਹੇ ਹੋ, ਤਾਂ ਜ਼ਰੂਰ ਇਹ ਧਿਆਨ ਦੇ ਵਿੱਚ ਲਿਆਓ ਕਿ ਤੁਹਾਨੂੰ ਜ਼ਰੂਰ ਕੋਚਿੰਗ ਦੀ ਜਿਹੜੀ ਇੱਕ ਵੱਡੀ ਲੋੜ ਹੈ। ਸੋ ਉਸ ਕੋਚਿੰਗ ਦੇ ਨਾਲ ਸ਼ਾਇਦ ਤੁਸੀਂ ਬਿਹਤਰ ਜਿਹੜਾ ਰਿਜ਼ਲਟ ਹੈ ਉਹ ਲਿਆ ਪਾਓ ਜਿਹੜਾ ਤੁਹਾਨੂੰ ਜ਼ਰੂਰੀ ਹੈ, ਜਿਹੜਾ ਤੁਹਾਨੂੰ ਚਾਹੀਦਾ, ਜਿੰਨੇ ਪੁਆਇੰਟਸ ਤੁਸੀਂ ਹਾਸਲ ਕਰਨੇ ਆ। ਖੈਰ ਅਗਲੇ ਸਵਾਲ ਵੱਲ ਵਧਦੇ ਆ ਜੀ, ਔਰ ਅਗਲਾ ਸਵਾਲ ਜਿਹੜਾ ਆ ਉਹ ਮੈਂ ਇਹ ਤੁਹਾਡੇ ਤੋਂ ਪੁੱਛਣਾ ਚਾਹਾਂਗੀ ਕਿ ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਆਇਲਸ ਔਰ ਪੀਟੀ ਦੋਵੇਂ ਤਰ੍ਹਾਂ ਦੀਆਂ ਜਿਹੜੀਆਂ ਕਲਾਸਿਸ ਨੇ ਇਸ ਵੇਲੇ ਤੁਹਾਡੇ ਚੱਲ ਰਹੀਆਂ ਨੇ, ਔਰ ਬਹੁਤ ਸਾਰੀਆਂ ਜਿਹੜੀਆਂ ਕਲਾਸਿਸ ਨੇ ਉਹ ਨਾਲੋ ਨਾਲ ਆਨਲਾਈਨ ਵੀ ਹੋਣਗੀਆਂ, ਜਿਵੇਂ ਤੁਸੀਂ ਇੰਡੀਆ ਤੋਂ ਵੀ ਕਿਹਾ ਕਿ ਪੀਟੀ ਦੇ ਬਹੁਤ ਸਾਰੇ ਜਿਹੜੇ ਸਟੂਡੈਂਟਸ ਆ ਉਹ ਜੁੜਦੇ ਆ, ਪਰ ਇਹਦੇ ਲਈ ਥੋੜਾ ਜਿਹਾ ਇਹ ਵੀ ਜ਼ਰੂਰ ਦੱਸੋ ਸਾਨੂੰ ਕਿ ਪੈਕੇਜਸ ਕਿਸ ਤਰ੍ਹਾਂ ਦੇ ਆ, ਕੁਛ ਅਨਲਿਮਿਟਿਡ ਵੀ ਆ, ਕਿਉਂਕਿ ਬੜਾ ਤੁਹਾਨੂੰ ਪਤਾ ਕਿ ਇਹ ਵੀ ਜੱਦੋ ਜਹਿਦ ਵਾਲਾ ਇੱਕ ਸਮਾਂ ਹੁੰਦਾ ਜਦੋਂ ਵਿਦਿਆਰਥੀ ਜਿਹੜੇ ਆ ਹਨਾ ਇਧਰੋਂ ਕੰਮ ਵੀ ਕਰ ਰਹੇ, ਉਧਰੋਂ ਕਲਾਸਿਸ ਦੀਆਂ ਜਿਹੜੀਆਂ ਫੀਸਾਂ ਨੇ ਉਹ ਵੀ ਨੇ, ਦੂਜੇ ਪਾਸੇ ਆਇਲਸ ਦੀ ਜਿਹੜੀ ਰਿਕੁਆਇਰਮੈਂਟ ਆ ਉਹ ਵੀ ਪੂਰੀ ਕਰਨੀ ਆ ਉਹਨਾਂ ਨੇ ਹਨਾ। ਸੋ ਕੀ ਕੋਈ ਰਿਆਇਤ ਆ, ਕੋਈ ਖਾਸ ਪੈਕੇਜਿਸ ਆ ਜਿਨ੍ਹਾਂ ਦੇ ਜ਼ਰੀਏ ਉਹ ਇਹ ਜਿਹੜੀ ਸੇਵਾ ਆ ਤੁਹਾਡੀ ਲੈ ਸਕਦੇ ਆ?
ਹਾਂਜੀ, ਆਇਲਸ ਦੇ ਵਿੱਚ ਅਨਲਿਮਿਟਿਡ ਪੈਕੇਜ ਤਾਂ ਨਹੀਂ ਹੈ ਅਮਰਦੀਪ ਜੀ, ਕਿਉਂਕਿ ਆਇਲਸ ਦੇ ਵਿੱਚ ਇੱਕ ਸਰਟਨ ਸਟਰਕਚਰ ਫਿੱਟ ਹੁੰਦਾ ਹੈ ਕਿ ਆਪਾਂ ਪਹਿਲਾਂ ਰੀਡਿੰਗ ਕਵਰ ਕਰਾਨੀ ਹੈ, ਫਸਟ ਵੀਕ ਦੇ ਵਿੱਚ ਰੀਡਿੰਗ ਰਾਈਟਿੰਗ ਕਵਰ ਹੁੰਦੀ ਹੈ, ਦੈਨ ਸੈਕੰਡ ਵੀਕ ਚ ਵੀ ਮੂਵ ਟੂ ਸਪੀਕਿੰਗ ਐਂਡ ਲਿਸਨਿੰਗ। ਤੇ ਆਇਲਸ ਦਾ ਯੂਜੁਅਲੀ ਮੇਰੇ ਕੋਲ ਜਿਹੜੇ ਪੈਕੇਜ ਅਵੇਲੇਬਲ ਹੈਗੇ ਆ ਉਹ ਵੀਕਲੀ ਹੈਗੇ ਆ ਤੇ ਮੰਥਲੀ ਹੈਗੇ
ਜੀ।
ਅਨਲਿਮਿਟਿਡ ਪੈਕੇਜ ਆਇਲਸ ਲਈ ਅਗੇਨ ਤੁਸੀਂ ਸਹੀ ਕਹਿ ਰਹੇ ਹੋ, ਕਈ ਵਾਰੀ ਤੁਹਾਨੂੰ ਜ਼ਿਆਦਾ ਲੋੜ ਹੁੰਦੀ ਹੈ, ਕਈ ਸਟੂਡੈਂਟਸ ਨੂੰ ਕਈ ਵਾਰੀ ਥੋੜੀ ਜ਼ਿਆਦਾ ਲੋੜ ਹੋਣੀ ਹੈ ਪ੍ਰੈਕਟਿਸ ਦੀ। ਤੇ ਜਿੱਦਾਂ ਮੈਂ ਤੁਹਾਨੂੰ ਕਿਹਾ ਪੈਕੇਜਿਸ ਵੀ ਬਹੁਤ ਜ਼ਿਆਦਾ ਫਲੈਕਸੀਬਲ ਹੈਗੇ ਐਟ ਦ ਮੂਮੈਂਟ, ਇਟਸ ਵੀਕਲੀ ਐਂਡ ਮੰਥਲੀ ਗੋਇੰਗ ਔਨ, ਬਟ ਇਟ ਡਿਪੈਂਡਸ ਕਿ ਸਟੂਡੈਂਟ ਕਿੱਦਾਂ ਪਰਫਾਰਮ ਕਰ ਰਿਹਾ ਔਰ ਕਿੰਨੇ ਦਿਨ ਉਹ ਆ ਪਾ ਰਿਹਾ। ਫੋਰ ਐਗਜ਼ਾਮਪਲ ਇੱਕ ਸਟੂਡੈਂਟ ਸਿਰਫ ਹਫ਼ਤੇ ਚ ਇੱਕ ਦਿਨ ਜਾਂ ਦੋ ਦਿਨ ਆ ਰਿਹਾ, ਤੇ ਵੀ ਇਨਸਟੈਡ ਆਫ 1 ਮੰਥ ਆਪਾਂ ਉਹਦਾ ਪੈਕੇਜ 2 ਮੰਥ ਦਾ ਸੇਮ ਫੀਸ ਦੇ ਵਿੱਚ ਸੇਮ ਅਮਾਊਂਟ ਦੇ ਵਿੱਚ ਉਹ ਵਰਕਆਊਟ ਕਰ ਲੈਂਦੇ ਆ, ਤਾਂ ਉਹ ਫਲੈਕਸੀਬਿਲਿਟੀ ਹੈਗੀ ਹੈ, ਦੈਟਸ ਕੁਆਇਟ ਫਲੈਕਸੀਬਲ ਐਸ ਵੈਲ।
ਜੀ ਜੀ ਜੀ, ਨਹੀਂ ਬਹੁਤ ਵਧੀਆ ਜੀ, ਔਰ ਇਹੀ ਇੱਕ ਬਹੁਤ ਵੱਡਾ ਇੱਕ ਆਸਰਾ ਵੀ ਹੁੰਦਾ ਹੈ ਨਾ, ਜੇਕਰ ਕਿਸੇ ਨੂੰ ਜ਼ਿਆਦਾ
ਫਲੈਕਸੀਬਿਲਿਟੀ
ਹੈਨਾ ਜੀ, ਫਲੈਕਸੀਬਿਲਿਟੀ ਜਿਹੜੀ ਉਹ ਵੀ ਨਾਲ ਮਿਲਦੀ ਹੋਵੇ ਤਾਂ ਉਹਦੇ ਲਈ ਹੋਰ ਵੀ ਸੌਖਾ ਹੋ ਜਾਂਦਾ ਅੱਗੇ ਤਿਆਰੀ ਕਰਨੀ। ਖੈਰ ਅੱਗੇ ਜਮੀਲ ਹੋਰੀ ਦੁਬਾਰਾ ਕਹਿੰਦੇ ਸੋਰੀ ਆਈ ਮਿਸ ਦਾ ਸਟਾਰਟ, ਥੈਂਕ ਯੂ ਫਾਰ ਕੰਸੀਡਰਿੰਗ ਮਾਈ ਕੁਐਸਚਨਸ ਜੀ। ਕੋਈ ਗੱਲ ਨੀ ਜਮੀਲ ਜੀ, ਅਸੀਂ ਇਸੇ ਹੀ ਕਰਕੇ ਬੈਠੇ ਹਾਂ ਔਰ ਦ ਮਾਈਗ੍ਰੇਸ਼ਨ ਸ਼ੋਅ ਦੇ ਵਿੱਚ ਸਾਡੀ ਕੋਸ਼ਿਸ਼ ਵੀ ਇਹੀ ਹੁੰਦੀ ਹੈ ਕਿ ਅਸੀਂ ਵੱਧ ਤੋਂ ਵੱਧ ਆਪਣੇ ਸੁਣਨ ਵਾਲਿਆਂ ਦੇ ਜਿਹੜੇ ਸਵਾਲ ਨੇ ਉਹ ਸ਼ਾਮਿਲ ਕਰਦੇ ਰਹੀਏ ਔਰ ਉਹਨਾਂ ਦੇ ਸਵਾਲਾਂ ਦੇ ਮੁਤਾਬਕ ਉਹਨਾਂ ਦਾ ਜਿਹੜਾ ਜਵਾਬ ਆ ਉਹ ਆਪਣੇ ਐਕਸਪਰਟ ਤੋਂ ਹਾਸਲ ਕਰਦੇ ਰਹੀਏ। ਤੇ ਅੱਜ ਦੇ ਵੀ ਤਾਂ ਮਾਈਗ੍ਰੇਸ਼ਨ ਸ਼ੋਅ ਦੇ ਵਿੱਚ ਸਾਡੀ ਇਹੀ ਕੋਸ਼ਿਸ਼ ਸੀ ਕਿ ਅਸੀਂ ਮਾਈਗ੍ਰੇਸ਼ਨ ਦੇ ਨਾਲ ਸੰਬੰਧਿਤ ਜਿਹੜੇ ਸਵਾਲ ਆ ਉਹ ਤਾਂ ਨਹੀਂ ਸੀ ਲੈ ਪਾਉਣੇ, ਪਰ ਆਇਲਸ ਤੇ ਪੀਟੀ ਕੋਚਿੰਗ ਦੇ ਨਾਲ ਸੰਬੰਧਿਤ, ਕਿਉਂਕਿ ਇਹ ਬਹੁਤ ਅਹਿਮ ਕੜੀ ਹੈ, ਆਇਲਸ ਤੇ ਪੀਟੀ ਜਿਹੜਾ ਇੰਗਲਿਸ਼ ਟੈਸਟ ਦੀ ਰਿਕੁਆਇਰਮੈਂਟ ਆ ਉਹ ਇੱਕ ਮਾਈਗ੍ਰੇਸ਼ਨ ਇਸ ਫੀਲਡ ਦੇ ਵਿੱਚ। ਔਰ ਜਦੋਂ ਵੀ ਅਸੀਂ ਪੁਆਇੰਟਸ ਦੀ ਗੱਲ ਕਰਦੇ ਹਾਂ ਤੇ ਪੁਆਇੰਟਸ ਜਿਹੜੇ ਆ ਪੂਰੇ ਹੋਣ ਦੇ ਲਈ ਜਾਂ ਪੂਰੇ ਕਰਨ ਦੇ ਲਈ ਹਨਾ ਜਿਹੜੇ ਆਇਲਸ ਦੇ ਬੈਂਡ ਨੇ ਜਾਂ ਪੀਟੀ ਸਕੋਰ ਜਿਹੜਾ ਆ ਉਹ ਖਾਸ ਤੌਰ ਦੇ ਉੱਤੇ ਆਪਣਾ ਮਹੱਤਵ ਰੱਖਦਾ। ਸੋ ਅੱਜ ਇਸੇ ਕਰਕੇ ਜਿਹੜਾ ਮਾਈਗ੍ਰੇਸ਼ਨ ਸ਼ੋਅ ਹੈ ਉਹ ਅਸੀਂ ਪੂਰੇ ਦਾ ਪੂਰਾ ਜਿਹੜਾ ਆਇਲਸ ਤੇ ਪੀਟੀ ਨੂੰ ਹੀ ਸਮਰਪਿਤ ਕਰ ਦਿੱਤਾ ਕਹਿ ਲਓ। ਔਰ ਸਮਿਤਾ ਹੋਰਾਂ ਦੀਆਂ ਜਿਹੜੀਆਂ ਸੇਵਾਵਾਂ ਦੇ ਬਾਰੇ ਜਿਹੜੀ ਇਹ ਗੱਲਬਾਤ ਆ ਉਹ ਕਰਨ ਦਾ ਮਕਸਦ ਵੀ ਇਹੀ ਹੈ ਕਿਉਂਕਿ ਹੁਣ ਸਾਰਾ ਕੁਛ ਜਿਹੜਾ ਉਹ ਹੌਲੀ ਹੌਲੀ ਬੈਕ ਟੂ ਨਾਰਮਲ ਆਉਣਾ ਸ਼ੁਰੂ ਹੋ ਗਿਆ ਔਰ ਬਹੁਤ ਸਾਰੇ ਦੋਸਤ ਜਿਹੜੇ ਆ ਉਹਨਾਂ ਨੂੰ ਪੁਆਇੰਟਸ ਦੀ ਲੋੜ ਆ, ਬਹੁਤ ਸਾਰੇ ਜਿਵੇਂ ਸਮਿਤਾ ਹੋਰਾਂ ਨੇ ਦੱਸਿਆ ਵੀ ਉਹ ਕੈਨੇਡਾ ਵੱਲ ਰੁਖ ਕਰ ਰਹੇ ਨੇ ਤੇ ਉਹਨਾਂ ਨੂੰ ਆਇਲਸ ਦੀ ਜਿਹੜੀ ਰਿਕੁਆਇਰਮੈਂਟ ਆ ਇੱਕ ਮੁੱਖ ਰਿਕੁਆਇਰਮੈਂਟ ਆ ਉਹਨਾਂ ਦੇ ਲਈ ਹਨਾ। ਔਰ ਇਸ ਕਰਕੇ ਆਇਲਸ ਦੇ ਬਾਰੇ ਚ ਅੱਜ ਜਿਹੜੀ ਗੱਲਬਾਤ ਆ ਉਹ ਅਸੀਂ ਜ਼ਿਆਦਾ ਤੋਂ ਜ਼ਿਆਦਾ ਕਰ ਰਹੇ ਹਾਂ।
ਹਾਂਜੀ, ਇਟਸ ਨੋਟ ਜਸਟ ਕਿ ਕੈਨੇਡਾ ਲਈ, ਮੈਂ ਇੱਕ ਚੀਜ਼ ਇੱਥੇ ਹੋਰ ਜਸਟ ਕਹਿਣਾ ਚਾਹੂੰਗੀ ਕਿ ਕੈਨੇਡਾ ਲਈ ਤਾਂ ਡੈਫੀਨੇਟਲੀ ਜਿੱਦਾਂ ਮੈਂ ਤੁਹਾਨੂੰ ਕਿਹਾ ਉਹ ਪੀਟੀ ਐਕਸੈਪਟ ਨਹੀਂ ਕਰਦੀ ਤਾਂ ਤੁਹਾਨੂੰ ਆਈਲਸ ਹੀ ਕਰਨਾ ਪੈਣਾ ਜੇ ਤੁਸੀਂ ਐਸਪਾਇਰ ਕਰ ਰਹੇ ਹੋ ਕੈਨੇਡਾ ਮਾਈਗ੍ਰੇਟ ਹੋਣ ਲਈ ਜੇ ਤੁਸੀਂ ਸੋਚ ਰਹੇ ਹੋ। ਅਪਾਰਟ ਫਰੋਮ ਦੈਟ ਕੁਛ ਰਜਿਸਟ੍ਰੇਸ਼ਨ ਬੋਡੀਜ਼ ਹੈਗੀ ਹੈ ਜਿੱਦਾਂ ਟੀਚਿੰਗ ਦੀ ਰਜਿਸਟ੍ਰੇਸ਼ਨ ਜੇ ਤੁਸੀਂ ਕਰਾਉਣੀ ਹੈ ਤੇ ਉਹਦੇ ਵਿੱਚ ਵੀ ਤੁਹਾਨੂੰ ਆਈਲਸ ਹੀ ਕਰਨਾ ਪੈਣਾ ਹੈ, ਉਹ ਪੀਟੀ ਐਕਸੈਪਟ ਨਹੀਂ ਕਰਦੇ। ਤੋ ਦੇਰ ਆਰ ਸਰਟਨ ਪ੍ਰੋਫੈਸ਼ਨਲ ਰਜਿਸਟ੍ਰੇਸ਼ਨ ਬੋਡੀਜ਼ ਜਿਹੜੀ ਆਈਲਸ ਹੀ ਲੈਂਦੀਆਂ ਤੇ ਆ ਤੁਹਾਡੀ ਰਿਕੁਆਇਰਮੈਂਟ ਤੇ ਡਿਪੈਂਡ ਕਰਦਾ ਕਿਉਂਕਿ ਕੁਛ ਰਜਿਸਟ੍ਰੇਸ਼ਨ ਬੋਡੀਜ਼ ਸਿਰਫ ਆਈਲਸ ਹੀ ਐਕਸੈਪਟ ਕਰ ਰਹੀਆਂ, ਕੁਛ ਅਸੈਸਮੈਂਟ ਅਥਾਰਟੀਜ਼ ਜਿਹੜੀਆਂ ਹੈਗੀਆਂ ਜੇ ਤੁਸੀਂ ਅਸੈਸਮੈਂਟ ਕਰਾਉਣੀ ਹੈਗੀ ਆ ਆਪਣੇ ਮਾਈਗ੍ਰੇਸ਼ਨ ਪਰਪਸਿਸ ਲਈ ਉਹ ਵੀ ਸਿਰਫ ਆਈਲਸ ਹੀ ਲੈਂਦੀਆਂ। ਤੋ ਦੇਰ ਆਰ ਸਰਟਨ ਏਰੀਆਜ਼ ਜਿੱਥੇ ਤੁਹਾਨੂੰ ਆਈਲਸ ਹੀ ਕੰਮ ਕਰੂਗਾ, ਇਸ ਕਰਕੇ ਮੈਂ ਸਪੈਸ਼ਲੀ ਆਈਲਸ ਦੇ ਬਾਰੇ ਅੱਜ ਡਿਸਕਸ਼ਨ ਕੀਤੀ ਹੈ ਕਿਉਂਕਿ ਕੁਛ ਸਟੂਡੈਂਟਸ ਦੀ ਰਿਕੁਆਇਰਮੈਂਟ ਸਿਰਫ ਆਈਲਸ ਆ।
ਜੀ ਜੀ ਬਿਲਕੁਲ। ਸੋ ਸਮਿਤਾ ਜੀ, ਜਾਣ ਤੋਂ ਪਹਿਲਾਂ ਆਪਾਂ ਇੱਕ ਵਾਰ ਫੇਰ ਤੁਹਾਡੇ ਤੋਂ ਨਾ ਕੁਛ ਖਾਸ ਟਿਪਸ ਜਿਹੜੀਆਂ ਆ ਉਹ ਇਸ ਟੈਸਟ ਦੇ ਬਾਰੇ ਚ ਜ਼ਰੂਰ ਲੈਣੀਆਂ ਚਾਹਾਂਗੇ। ਸਪੀਕਿੰਗ ਦੇ ਬਾਰੇ ਵੀ ਤੁਸੀਂ ਬਹੁਤ ਸੋਹਣਾ ਦੱਸ ਦਿੱਤਾ ਔਰ ਇੱਕ ਸਵਾਲ ਸਾਨੂੰ ਰਾਈਟਿੰਗ ਦੇ ਬਾਰੇ ਆਇਆ ਸੀਗਾ, ਉਹਦੇ ਬਾਰੇ ਵੀ ਦੱਸ ਦਿੱਤਾ ਹਨਾ। ਬਾਕੀ ਦੇ ਜਿਹੜੇ ਦੋ ਮੋਡਿਊਲਸ ਨੇ ਉਹਨਾਂ ਦੇ ਬਾਰੇ ਵੀ ਥੋੜੀ ਜਿਹੀ ਗੱਲਬਾਤ ਜਿਹੜੀ ਜ਼ਰੂਰ ਕਰਦੇ ਜਾਓ, ਟਿਪਸ ਜਿਹੜੀਆਂ ਉਹ ਵੀ ਦਿੰਦੇ ਜਾਓ ਤਾਂ ਕਿ ਜਿਹੜੇ ਵੀ ਵਿਦਿਆਰਥੀ ਇਸ ਵੇਲੇ ਸਟਰਗਲ ਕਰ ਰਹੇ ਆ ਜਾਂ ਸੰਘਰਸ਼ ਦੇ ਵਿੱਚੋਂ ਨਿਕਲ ਰਹੇ ਆ ਆਪਣੇ ਇਸ ਆਇਲਸ ਨੂੰ ਲੈ ਕੇ, ਉਹ ਕਿਸੇ ਨਾ ਕਿਸੇ ਤਰ੍ਹਾਂ ਦੀ ਜਿਹੜੀ ਮਦਦ ਆ ਉਹ ਹਾਸਲ ਕਰ ਸਕਣ। ਤੇ ਬਾਕੀ ਉਹਨਾਂ ਦੇ ਲਈ ਜੇਕਰ ਅੱਗੇ ਜੇਕਰ ਕੋਚਿੰਗ ਜ਼ਰੂਰੀ ਹੈ ਤਾਂ ਉਹਨਾਂ ਨੂੰ ਜ਼ਰੂਰ ਇੱਕ ਵਾਰ ਫੇਰ ਅਸੀਂ ਇਹੋ ਗੁਜ਼ਾਰਿਸ਼ ਕਰਾਂਗੇ ਕਿ ਅੱਜ ਦੇ ਸੈਸ਼ਨ ਦਾ ਤਾਂ ਜਿਹੜਾ ਫਾਇਦਾ ਹੈ ਉਹ ਲਓ, ਪਰ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਸੋਚ ਰਹੇ ਹੋ ਆਇਲਸ ਦੇਣਾ ਤੁਸੀਂ ਔਰ ਉਹਦੇ ਲਈ ਜਿਹੜਾ ਲਕਸ਼ ਪੀਟੀ ਤੇ ਆਇਲਸ ਕੋਚਿੰਗ ਸੈਂਟਰ ਜਿਹੜਾ ਹੈ ਇਹਨਾਂ ਦੀਆਂ ਸੇਵਾਵਾਂ ਜਿਵੇਂ ਕਿ ਸਮਿਤਾ ਹੋਰਾਂ ਨੇ ਦੱਸਿਆ ਕਿ ਪਹਿਲੇ ਅਟੈਂਪਟ ਦੇ ਵਿੱਚ ਵੀ ਜੇਕਰ ਤੁਸੀਂ ਪੂਰੀ ਤਿਆਰੀ ਨਾਲ ਜਾਂਦੇ ਹੋ ਤਾਂ ਤੁਸੀਂ ਕਲੀਅਰ ਕਰ ਲੈਂਦੇ ਹੋ ਆਪਣੇ ਬੈਂਡ ਜਿਹੜੇ ਆ ਜਿੰਨੇ ਤੁਹਾਨੂੰ ਚਾਹੀਦੇ ਉਹ ਲੈ ਲੈਂਦੇ ਹੋ। ਸੋ ਇਹਦੇ ਵੱਲ ਧਿਆਨ ਦਿਓ, ਪਰ ਇਸ ਵੇਲੇ ਆਪਾਂ ਟਿਪਸ ਲੈਂਦੇ ਹਾਂ। ਸਮਿਤਾ ਜੀ ਟਿਪਸ ਛੋੜੀਆਂ ਜੀਆਂ।
ਹਾਂਜੀ, ਰੀਡਿੰਗ ਰਾਈਟਿੰਗ ਤੇ ਸਪੀਕਿੰਗ ਬਾਰੇ ਜਦੋਂ ਤੁਸੀਂ ਕਿਹਾ ਕਿ ਮੈਂ ਆਲਰੇਡੀ ਡਿਸਕਸ ਕਰ ਚੁੱਕੀ ਹਾਂ, ਮੈਂ ਲਿਸਨਿੰਗ ਦੇ ਬਾਰੇ ਤੇ ਦੂਜਾ ਰੀਡਿੰਗ ਦੇ ਬਾਰੇ ਇੱਥੇ ਡਿਸਕਸ ਕਰੂੰਗੀ। ਆਇਲਸ ਦੇ ਚਾਰ ਮੋਡਿਊਲਸ ਹੈਗੇ, ਮੈਂ ਤੁਹਾਨੂੰ ਸਾਰਿਆਂ ਨੂੰ ਦੱਸਿਆ ਰੀਡਿੰਗ, ਲਿਸਨਿੰਗ, ਰਾਈਟਿੰਗ, ਸਪੀਕਿੰਗ। ਹੁਣ ਅਸੀਂ ਲਿਸਨਿੰਗ ਦੇ ਬਾਰੇ ਡਿਸਕਸ ਕਰਦੇ ਹਾਂ। ਲਿਸਨਿੰਗ ਮੋਡਿਊਲ ਦੇ ਵਿੱਚ ਮੈਂ ਸਿਰਫ ਇੱਕੋ ਹੀ ਟਿਪ ਦਊਂਗੀ ਔਰ ਆਹ ਟਿਪ ਸਾਰਿਆਂ ਲਈ ਬਹੁਤ ਜ਼ਿਆਦਾ ਔਰ ਮੋਸਟ ਇੰਪੋਰਟੈਂਟ ਹੈਗਾ ਤੁਹਾਡਾ ਲੈਵਲ ਆਫ ਕੰਸੈਂਟਰੇਸ਼ਨ, ਤੁਹਾਡੀ ਲਿਸਨਿੰਗ ਸਕਿੱਲਸ। Being in Australia, I'll be honest to you, listening skills ਸਾਰਿਆਂ ਦੀ ਵਧੀਆ ਹੈਗੀਆਂ, ਸਾਰਿਆਂ ਨੂੰ ਸਮਝ ਆਉਂਦਾ ਕੀ ਹੈਗਾ, ਮਤਲਬ ਮੈਜੋਰਿਟੀ ਆਫ ਦ ਕੇਸਿਸ ਚ ਸਾਰਿਆਂ ਦੀ ਲਿਸਨਿੰਗ ਸਕਿੱਲਸ। ਮੈਂ ਇੱਥੇ ਆਪਣੇ ਮੈਕਸੀਮਮ ਸਟੂਡੈਂਟਸ ਦੀ ਲਿਸਨਿੰਗ ਸਕਿੱਲਸ ਬਹੁਤ ਅੱਛੀ ਦੇਖੀ ਆ, ਬਟ ਦ ਪ੍ਰੋਬਲਮ ਇਜ਼ ਕਿ ਸਕੋਰ ਘੱਟ ਆਉਂਦੇ ਆ। ਉਹਦਾ ਸਿਰਫ ਇੱਕੋ ਹੀ ਹੱਲ ਹੈਗਾ ਹੈ, ਉਹ ਮੈਂ ਆਹੀ ਕਹੂੰਗੀ ਕਿ ਤੁਸੀਂ ਪਲੀਜ਼ ਪੂਰਾ ਫੋਕਸ ਨਾਲ ਸੁਣੋ। ਤੁਹਾਡਾ ਕੰਸੈਂਟਰੇਸ਼ਨ ਹਿਲਿਆ, ਤੁਹਾਡਾ ਕੁਸ਼ਚਨ ਗਿਆ, ਇੱਕ ਕੁਸ਼ਚਨ ਗਿਆ, ਸ਼ਾਇਦ ਤੁਹਾਡਾ ਦੂਜਾ ਤੀਜਾ ਇਕੱਠੇ ਤਿੰਨ ਚਾਰੇ ਇਕੱਠੇ ਜਾ ਸਕਦੇ ਆ ਕਿਉਂਕਿ ਤੁਹਾਡਾ ਫੋਕਸ ਹਿਲ ਜਾਂਦਾ। ਤੁਹਾਨੂੰ ਲੱਗਦਾ ਉਹ ਮੇਰਾ ਇੱਕ ਕੁਸ਼ਚਨ ਖਤਮ, ਇੱਕ ਕੁਸ਼ਚਨ ਚਲਾ ਗਿਆ, ਤੁਹਾਡਾ ਕੰਫੀਡੈਂਸ ਲੂਜ਼ ਹੋ ਜਾਂਦਾ ਹੈ ਤੇ ਤੁਸੀਂ ਔਰ ਸਪੀਕਰ ਉੱਥੇ ਬੋਲੀ ਜਾ ਰਿਹਾ ਤੇ ਉਹਦੇ ਨਾਲ ਤੁਹਾਡੇ ਸਾਰੇ ਕੁਸ਼ਚਨ ਨਾਲ ਹੀ ਚਲ ਜਾਂਦੇ ਆ। ਤੇ ਪਲੀਜ਼ ਤੁਸੀਂ ਥੋੜਾ ਜਿਹਾ ਫੋਕਸ ਰੱਖੋ ਐਂਡ ਡੋਂਟ ਗਿਵ ਅਪ, ਤੁਹਾਡਾ ਇੱਕ ਕੁਸ਼ਚਨ ਮਿਸ ਵੀ ਹੋ ਜਾਂਦਾ ਇਟਸ ਓਕੇ, ਇਟ ਡਜ਼ਨਟ ਮੈਟਰ, ਤੁਸੀਂ ਹਲੇ 39 ਕੁਸ਼ਚਨਸ ਪਏ ਆ ਤੁਹਾਡੇ ਪਿੱਛੇ, ਆਊਟ ਆਫ 40 ਕੁਸ਼ਚਨਸ ਤੁਹਾਡਾ ਇੱਕ ਕੁਸ਼ਚਨ ਚੱਲ ਜਾਂਦਾ, ਦੈਟਸ ਓਕੇ, ਡੋਂਟ ਗਿਵ ਅਪ, ਯੂ ਕੈਨ ਸਟਿਲ ਗੇਟ 9 ਆਊਟ ਆਫ 9, ਜੇ ਤੁਹਾਡੇ 39 ਆਊਟ ਆਫ 39 ਵੀ 40 ਮੇ ਸੇ 39 ਸਕੋਰ ਵੀ ਆ ਜਾਂਦਾ, ਤੁਸੀਂ 9 ਬੈਂਡ ਲੈ ਸਕਦੇ ਹੋ, ਤੇ ਡੋਂਟ ਗਿਵ ਅਪ, ਕੁਸ਼ਚਨ ਮਿਸ ਹੋ ਗਿਆ ਦੈਟਸ ਓਕੇ, ਦੈਟਸ ਫਾਈਨ, ਇਟਸ ਓਕੇ, ਜਸਟ ਬੀ ਕੋਨਫੀਡੈਂਟ ਦੈਟ ਯੂ ਵੋਂਟ ਮਿਸ ਦੀ ਅਦਰ ਕੁਸ਼ਚਨਸ, ਐਂਡ ਦੂਸਰੀ ਚੀਜ਼ ਜਿਹੜੀ ਮੈਂ ਕਹੂੰਗੀ ਉਹ ਹੈਗਾ ਤੁਹਾਡਾ ਫੋਕਸ, ਤੁਹਾਡਾ ਕੰਸਨਟ੍ਰੇਸ਼ਨ ਲੈਵਲ, ਡੋਂਟ ਗੈਟ ਡਿਸਟਰੈਕਟਡ, ਤੁਹਾਡਾ ਫੋਕਸ ਸਿਰਫ ਉਹੀ ਹੋਣਾ ਚਾਹੀਦਾ ਸਪੀਕਰ ਕੀ ਬੋਲ ਰਿਹਾ ਤੇ ਕੁਸ਼ਚਨ ਕੀ ਪੁੱਛ ਰਿਹਾ, ਵਾਟ ਦਿ ਕੁਸ਼ਚਨ ਔਰ ਵਟ ਦ ਕੁਸ਼ਚਨ ਪੇਪਰ ਵਾਜ਼ ਆਸਕਿੰਗ, ਉਹ ਤੁਸੀਂ ਸੁਣਨਾ ਹੈਗਾ ਜੋ ਸਪੀਕਰ ਬੋਲ ਰਿਹਾ ਉਹਦੇ ਨਾਲ ਮੈਚ ਕਰਕੇ, ਸਿਰਫ ਫੋਕਸ ਰੱਖੋ, ਦੈਟਸ ਦ ਓਨਲੀ ਥਿੰਗ, ਅਟੈਂਸ਼ਨ ਇਜ਼ ਦ ਓਨਲੀ ਕੀ ਫੋਰ ਦ ਲਿਸਨਿੰਗ ਮੋਡਿਊਲ, ਬਿਕੋਜ਼ ਲਿਸਨਿੰਗ ਮੋਡਿਊਲ ਜ਼ਿਆਦਾਤਰ ਤੁਹਾਡੀ ਲਿਸਨਿੰਗ ਸਕਿੱਲਸ ਦੇ ਵਿੱਚ ਹੁੰਦੀ ਹੈ, ਲਿਸਨਿੰਗ ਦੇ ਵਿੱਚ ਆਈ ਅਗੈਨ ਬੀਂਗ ਓਨੈਸਟ ਟੂ ਯੂ ਆਈ ਰੀਅਲੀ ਸੁਜੈਸਟ ਜ਼ਿਆਦਾ ਤੋਂ ਜ਼ਿਆਦਾ ਪ੍ਰੈਕਟਿਸ ਕਰੋ, ਦੈਟਸ ਦ ਓਨਲੀ ਮੰਤਰਾ, ਤੁਸੀਂ ਜਿੰਨੀ ਪ੍ਰੈਕਟਿਸ ਕਰੋਗੇ ਤੁਹਾਡੀ ਲਿਸਨਿੰਗ ਸਕਿੱਲਸ ਆਫ ਹੋਊਗੀਆਂ। ਅਪਾਰਟ ਫਰੋਮ ਲਿਸਨਿੰਗ, ਮੈਂ ਰੀਡਿੰਗ ਮੋਡਿਊਲ ਦੀ ਜਿੱਥੇ ਤੱਕ ਗੱਲ ਕਰਦੀ ਹਾਂ, ਰੀਡਿੰਗ ਮੋਡਿਊਲ ਦੇ ਵਿੱਚ ਡੈਫੀਨੇਟਲੀ ਵੀ ਕੈਨ ਐਂਟਰ, ਵੀ ਕੈਨ ਇੰਟਰਵੀਨ ਅਲੋਟ ਐਜ਼ ਅ ਟੀਚਰ, ਐਜ਼ ਅ ਟਿਊਟਰ ਮੈਂ ਤੁਹਾਡੀ ਬਹੁਤ ਹੈਲਪ ਕਰ ਸਕਦੀ ਹਾਂ, ਜਾਂ ਕੋਈ ਵੀ ਆਈਐਲਟੀਐਸ ਟਿਊਟਰ ਤੁਹਾਡੀ ਬਹੁਤ ਹੈਲਪ ਕਰ ਸਕਦਾ, ਕਿਉਂਕਿ ਰੀਡਿੰਗ ਦੇ ਵਿੱਚ ਤੁਹਾਡੀ ਜਿਹੜੀ ਸਟਰੈਟਜੀਜ਼, ਦੇਰ ਆਰ ਸਰਟਨ ਸਟਰੈਟਜੀਜ਼, ਦੇਰ ਆਰ ਸਰਟਨ ਟੈਕਨੀਕਸ, ਸ਼ਾਰਟਕੱਟਸ ਹੈਗੇ ਆ, ਜੋ ਤੁਹਾਨੂੰ ਸਕਿਮਿੰਗ ਜਲਦੀ, ਸਕਿਮਿੰਗ ਲਾਈਕ ਰੀਡਿੰਗ ਟੋਟਲੀ ਸਕਿਮਿੰਗ ਤੇ ਡਿਪੈਂਡ ਕਰਦੀ ਹੈ ਤੁਹਾਡਾ ਪੈਰਾਗ੍ਰਾਫ, ਕਿਉਂਕਿ ਹੁਣ ਜਿੱਦਾਂ ਅਕੈਡਮਿਕ ਰੀਡਿੰਗ ਦੀ ਮੈਂ ਗੱਲ ਕਰਾਂ, ਦੇਰ ਆਰ ਬਿਗ ਪੈਰਾਗ੍ਰਾਫਸ, ਬਹੁਤ ਅਕੈਡਮਿਕ ਲੈਵਲ ਦੇ ਪੈਰਾਗ੍ਰਾਫਸ ਹੁੰਦੇ ਆ, ਤੁਸੀਂ ਉਹ ਪੂਰਾ ਪੈਰਾਗ੍ਰਾਫ ਪੜ੍ਹਨਾ ਇਟਸ ਕੁਆਈਟ ਟਾਈਮ ਕੰਜ਼ਿਊਮਿੰਗ, ਔਰ ਤੁਹਾਡੇ ਕੋਲ ਟਾਈਮ ਬਹੁਤ ਲਿਮਿਟਡ ਹੈ, ਉੱਥੇ ਤੁਹਾਨੂੰ ਸਕਿਮਿੰਗ ਸਕਿੱਲਸ ਬਹੁਤ ਜ਼ਿਆਦਾ ਕਰੂਸ਼ੀਅਲ ਹੈਗੀਆਂ, ਸਕਿਮਿੰਗ ਸਕਿੱਲਸ ਅਸੀਂ ਤੁਹਾਡੇ ਗਰੂਮ ਕਰ ਸਕਦੇ ਹਾਂ, ਉਹਦੇ ਵਿੱਚ ਅਸੀਂ ਇੰਟਰਵੀਨ ਕਰ ਸਕਦੇ ਹਾਂ, ਤੁਹਾਨੂੰ ਸੁਜੈਸ਼ਨਸ ਦੇ ਸਕਦੇ ਹਾਂ, ਤੁਹਾਨੂੰ ਟੈਕਨੀਕਸ ਦੱਸ ਸਕਦੇ ਹਾਂ ਕਿ ਤੁਸੀਂ ਕਿੱਦਾਂ ਜਲਦੀ ਪੜ੍ਹਨਾ ਪੈਰਾਗ੍ਰਾਫ, ਕਿੱਦਾਂ ਆਨਸਰ ਕੱਢਣਾ, ਕਿੱਦਾਂ ਕੁਸ਼ਚਨ ਦੇ ਨਾਲ ਉਹਨੂੰ ਮੈਚ ਕਰਨਾ, ਤੇ ਰੀਡਿੰਗ ਦੇ ਵਿੱਚ ਦੇਰ ਆਰ ਡੈਫੀਨੇਟਲੀ ਮੋਰ ਸਟ੍ਰੈਟਜੀਜ਼, ਅਨਲਾਈਕ ਲਿਸਨਿੰਗ ਜਿਹਦੇ ਵਿੱਚ ਤੁਹਾਡੀ ਪ੍ਰੈਕਟਿਸ ਤੇ ਤੁਹਾਡਾ ਫੋਕਸ ਮੋਸਟ ਇੰਪੋਰਟੈਂਟ ਹੋਊਗਾ, ਰੀਡਿੰਗ ਦੇ ਵਿੱਚ ਟੈਕਨੀਕਸ ਬਹੁਤ ਮੈਟਰ ਕਰਦੀਆਂ, ਆਈ ਥਿੰਕ ਇਟਸ ਮੋਸਟ ਕਰੂਸ਼ੀਅਲ ਆਈ ਵਿਲ ਬੀ ਸੇਇੰਗ।
ਜੀ ਜੀ, ਸੋ ਇਹ ਸਾਰੀਆਂ ਟੈਕਨੀਕਸ ਜਿਹੜੀਆਂ ਆ ਉਹ ਤਾਂ ਹੀ ਤੁਸੀਂ ਹਾਸਲ ਕਰ ਸਕਦੇ ਹੋ ਜੇਕਰ ਤੁਸੀਂ ਆਪਣੇ ਕਿਸੇ ਐਕਸਪਰਟ ਦੇ ਕੋਲੋਂ ਜਾ ਕੇ ਕੋਚਿੰਗ ਜਿਹੜੀ ਆ ਉਹ ਲੈਂਦੇ ਹੋ। ਸੋ ਦੋਸਤੋ, ਇਹ ਬਹੁਤ ਜ਼ਰੂਰੀ ਆ, ਬੜੀ ਅਹਿਮ ਗੱਲ ਹੈ, ਕਈ ਵਾਰ ਅਸੀਂ ਇਹਨਾਂ ਚੀਜ਼ਾਂ ਨੂੰ ਇਗਨੋਰ ਕਰ ਦਿੰਦੇ ਹਾਂ, ਸਾਨੂੰ ਲੱਗਦਾ ਕਿ ਨਹੀਂ ਅਸੀਂ ਆਪਣੇ ਆਪ ਹੀ ਸ਼ਾਇਦ ਹਨਾ ਆਪਣੀ ਮਿਹਨਤ ਦੇ ਨਾਲ ਦੇ ਕੇ, ਜ਼ਰੂਰ ਮਿਹਨਤ ਜਿਹੜੀ ਆ ਉਹ ਕਰਨੀ ਬਣਦੀ ਆ ਔਰ ਜ਼ਰੂਰੀ ਵੀ ਆ, ਪਰ ਕਈ ਵਾਰ ਇੱਕ ਛੋਟੀ ਜਿਹੀ ਅਣਗਹਿਲੀ ਦੇ ਕਾਰਨ ਅਸੀਂ ਬਹੁਤ ਲੰਮਾ ਸਮਾਂ ਇਸ ਜਦੋ ਜਹਿਦ ਚ ਪਏ ਰਹਿੰਦੇ ਹਾਂ। ਸੋ ਇਹਦੇ ਲਈ ਬਹੁਤ ਜ਼ਰੂਰੀ ਹੈ ਕਿ ਤੁਸੀਂ ਜਿਹੜੀਆਂ ਐਕਚੁਅਲ ਦੇ ਵਿੱਚ ਟੈਕਨੀਕਸ ਜਿਹੜੀਆਂ ਐਕਸਪਰਟ ਤੁਹਾਨੂੰ ਦੱਸਦੇ ਆ ਉਹ ਟੈਕਨੀਕਸ ਜਿਹੜੀਆਂ ਉਹਨਾਂ ਨੂੰ ਹਾਸਲ ਕਰੋ ਔਰ ਬੜੇ ਸਹੀ ਤਰੀਕੇ ਦੇ ਨਾਲ, ਬੜੇ ਸਲੀਕੇ ਦੇ ਨਾਲ ਇਹਦੀ ਜਿਹੜੀ ਤਿਆਰੀ ਕਰਕੇ ਤੁਸੀਂ ਆਪਣੇ ਆਪ ਟੈਸਟ ਦੇ ਵਿੱਚ ਬੈਠੋ। ਤੇ ਇਹ ਆਪਾਂ ਹਮੇਸ਼ਾ ਵੀ ਕਹਿੰਦੇ ਹਾਂ ਔਰ ਇਹਦੇ ਲਈ ਤੁਹਾਡੇ ਲਈ ਇਹ ਬਹੁਤ ਅਹਿਮ ਹੈ ਔਰ ਅਹਿਮ ਦੇ ਨਾਲ ਨਾਲ ਇਹ ਹੈ ਕਿ ਜਦੋਂ ਆਸਟ੍ਰੇਲੀਆ ਦੇ ਵਿੱਚ ਜਿਵੇਂ ਸਮਿਤਾ ਹੋਰਾਂ ਨੇ ਗੱਲ ਕੀਤੀ ਹੈ, ਸਮਿਤਾ ਜੀ ਅਸੈਸਮੈਂਟ ਲੈਵਲ ਦੇ ਲਈ ਵੀ ਜਦੋਂ ਅਸੀਂ ਆਪਣਾ ਕੁਝ ਵੀ ਅਸੈਸ ਵੀ ਕਰਵਾਉਂਦੇ ਸਾਨੂੰ ਬਿਲਕੁਲ ਜੀ ਬਿਲਕੁਲ ਕੁਆਲੀਫਿਕੇਸ਼ਨ ਦੇ ਲਈ ਅਸੈਸ ਕਰਾਉਣ ਦੇ ਲਈ ਵੀ ਤੁਹਾਨੂੰ ਆਇਲਸ ਜਿਹੜਾ ਆ ਉਹ ਦੇਣਾ ਪੈਂਦਾ। ਸੋ ਇਹਦੇ ਲਈ ਬਹੁਤ ਇਹ ਇੱਕ ਸੁਵਿਧਾ ਆ ਤੁਹਾਡੇ ਲਈ, ਇਹ ਸੇਵਾਵਾਂ ਜੇਕਰ ਤੁਹਾਨੂੰ ਮਿਲਦੀਆਂ ਆ ਤਾਂ ਤੁਸੀਂ ਜ਼ਰੂਰ ਅਵੇਲ ਕਰੋ, ਤੁਸੀਂ ਇਹਨਾਂ ਸੇਵਾਵਾਂ ਨੂੰ ਪ੍ਰਾਪਤ ਕਰੋ। ਤੇ ਰੁਪਿੰਦਰ ਗਰੇਵਾਲ ਨਾਗਰਾ ਸਾਡੇ ਨਾਲ ਜੁੜੇ ਨੇ, ਕਹਿੰਦੇ ਬੈਸਟ ਪੀ ਟੀ ਕੋਚਿੰਗ, ਕਿਆ ਬਾਤ ਹੈ ਜੀ, ਸੋ ਜ਼ਰੂਰ ਜੀ। ਤੇ ਇਹੀ ਅਸੀਂ ਤੁਹਾਨੂੰ ਬਾਰ ਬਾਰ ਦੋਸਤੋ ਗੁਜ਼ਾਰਿਸ਼ ਕਰਾਂਗੇ ਕਿਉਂਕਿ ਇੱਕ ਅਹਿਮ ਕਡ ਮਾਈਗ੍ਰੇਸ਼ਨ ਦੇ ਨਾਲ ਸੰਬੰਧਿਤ ਔਰ ਇਹਦੇ ਵਿੱਚੋਂ ਨਿਕਲਣਾ ਤੁਹਾਡੇ ਲਈ ਬਹੁਤ ਜ਼ਰੂਰੀ ਵੀ ਹੁੰਦਾ। ਤੇ ਅਸੀਂ ਤੁਹਾਡੀਆਂ ਇਹ ਜਿਹੜੀਆਂ ਸੇਵਾਵਾਂ ਆ ਇਹ ਇਸੇ ਕਰਕੇ ਸਾਡੇ ਐਕਸਪਰਟ ਦੇ ਜ਼ਰੀਏ ਤੁਹਾਡੇ ਤੱਕ ਪਹੁੰਚਾਉਣ ਦੇ ਵਿੱਚ ਇਹ ਮਦਦ ਕਰਦੇ ਆ ਕਿਉਂਕਿ ਸਾਡਾ ਜਿਹੜਾ ਮਕਸਦ ਆ ਉਹ ਇਹੀ ਹੁੰਦਾ ਕਿ ਭਾਈਚਾਰੇ ਦੇ ਵਿੱਚ ਜਿਸ ਤਰ੍ਹਾਂ ਦੇ ਵੀ ਕੁਛ ਮੁੱਦੇ ਨੇ, ਕੁਛ ਮੁਸ਼ਕਲਾਂ ਨੇ, ਉਹਨਾਂ ਮੁਸ਼ਕਲਾਂ ਦੇ ਵਿੱਚ ਕਿਸੇ ਵੀ ਤਰੀਕੇ ਜੇਕਰ ਅਸੀਂ ਸਹਾਈ ਹੋ ਸਕਦੇ ਹਾਂ ਤਾਂ ਜ਼ਰੂਰ ਹੋਈਏ। ਔਰ ਖਾਸ ਤੌਰ ਦੇ ਉੱਤੇ ਸਮਿਤਾ ਜੀ ਤੁਹਾਡਾ ਧੰਨਵਾਦ ਕਰਦੇ ਹਾਂ, ਤੁਸੀਂ ਆਪਣਾ ਵਿਸ਼ੇਸ਼ ਸਮਾਂ, ਕੀਮਤੀ ਸਮਾਂ ਜਿਹੜਾ ਆ ਉਹ ਕੱਢ ਕੇ ਸਾਡੇ ਸੁਣਨ ਵਾਲਿਆਂ ਨੂੰ ਜਿਹੜੀਆਂ ਇਹ ਟਿਪਸ ਆ ਉਹ ਵੀ ਮੁਹੱਈਆ ਕਰਵਾਉਂਦੇ ਹੋ ਔਰ ਨਾਲ ਨਾਲ ਇਹਦੀ ਜਿਹੜੀ ਇੰਪੋਰਟੈਂਸ ਆ, ਇਹਦਾ ਜਿਹੜਾ ਮਹੱਤਵ ਆ ਉਹ ਵੀ ਤੁਸੀਂ ਦੱਸ ਦਿਓ ਔਰ ਅਸੀਂ ਉਮੀਦ ਕਰਦੇ ਹਾਂ ਕਿ ਇਸ ਗੱਲਬਾਤ ਤੋਂ ਜਿਹੜੇ ਸਾਡੇ ਸੁਣਨ ਵਾਲੇ ਆ ਉਹ ਜ਼ਰੂਰ ਕੋਈ ਨਾ ਕੋਈ ਫਾਇਦਾ ਜਿਹੜਾ ਆ ਉਹ ਆਉਣ ਵਾਲੇ ਸਮੇਂ ਦੇ ਵਿੱਚ ਲੈਣਗੇ। ਸੋ ਸਮਿਤਾ ਜੀ ਜਾਂਦੇ ਜਾਂਦੇ ਕੀ ਕਹਿਣਾ ਚਾਹੋਗੇ?
ਮੈਂ ਸਾਰੀ ਪੀਟੀ ਔਰ ਆਇਲਸ ਦੋਨੋਂ ਐਸਪਾਇਰਿੰਗ ਸਟੂਡੈਂਟਸ ਨੂੰ ਬਸ ਇੰਨਾ ਹੀ ਕਹੂੰਗੀ ਕਿ ਪਲੀਜ਼ ਇਹਨੂੰ ਸੀਰੀਅਸਲੀ ਲਓ, ਇਹਨੂੰ ਐਂਡ ਲਈ ਨਾ ਛੱਡੋ ਕਿ ਜਦ ਵੀਜ਼ਾ ਪਾਉਣਾ ਹੋਊਗਾ ਤਾਂ ਉਸ ਵੇਲੇ ਬਸ ਐਗਜ਼ਾਮ ਦੀ ਡੇਟ ਬੁੱਕ ਕਰਾ ਕੇ ਆਪਾਂ ਅਗਲੇ ਦਿਨ ਪੇਪਰ ਦੇ ਆਵਾਂਗੇ। ਬਹੁਤ ਇੰਪੋਰਟੈਂਟ ਹੈ ਤੁਹਾਡੇ ਸਾਰਿਆਂ ਲਈ, ਜੇ ਤੁਸੀਂ ਇੱਥੇ ਪਰਮਾਨੈਂਟ ਕੁਛ ਵੀ ਪਰਮਾਨੈਂਟ ਸੋਚਣਾ ਚਾਹੁੰਦੇ ਹੋ, ਕੋਈ ਸਟੂਡੈਂਟ ਵੀਜ਼ਾ ਵੀ ਲੈਣਾ ਚਾਹੁੰਦੇ ਹੋ, ਕੁਛ ਵੀ ਤੁਸੀਂ ਵਰਕ ਵੀਜ਼ਾ, ਸਟੂਡੈਂਟ ਵੀਜ਼ਾ, ਕੁਛ ਵੀ ਤੁਸੀਂ ਕਿਸੇ ਵੀ ਪਰਪਸ ਲਈ ਇੱਥੇ ਕਰ ਰਹੇ ਹੋ ਔਰ ਇੱਥੇ ਐਸਪਾਇਰ ਕਰ ਰਹੇ ਹੋ ਔਰ ਸੋਚ ਰਹੇ ਹੋ ਕਿ ਤੁਸੀਂ ਆਪਣਾ ਵੀਜ਼ਾ ਲਾਣਾ ਹੈਗਾ, ਪਲੀਜ਼ ਪਹਿਲਾਂ ਤੋਂ ਤਿਆਰੀ ਕਰੋ। ਪੀਟੀ ਆਈਲਸ ਤੁਹਾਡੇ ਲਈ ਬਹੁਤ ਮੈਟਰ ਕਰਦਾ ਹੈ, ਤੁਹਾਨੂੰ ਐਕਸਟਰਾ ਪੁਆਇੰਟਸ ਦਿੰਦਾ ਹੈ ਤੇ ਤੁਹਾਡੇ ਮਾਈਗ੍ਰੇਸ਼ਨ ਪਰਪਸਿਸ ਲਈ, ਤੁਸੀਂ ਪਲੀਜ਼ ਇਹਨੂੰ ਸੀਰੀਅਸਲੀ ਲਓ ਔਰ ਥੋੜੀ ਪਹਿਲਾਂ ਤਿਆਰੀ ਕਰਕੇ, ਇੱਕ ਵਧੀਆ ਤਿਆਰੀ ਕਰਕੇ ਐਗਜ਼ਾਮ ਦਿਓ ਤਾਂ ਕਿ ਤੁਸੀਂ ਫਸਟ ਅਟੈਂਪਟ 'ਚ ਕਲੀਅਰ ਕਰੋ। ਐਂਡ ਟਰੱਸਟ ਮੀ, ਜਿੱਦਾਂ ਤੁਸੀਂ ਕਿਹਾ ਕਿ ਬਹੁਤ ਸੁਣਨ ਨੂੰ ਆਉਂਦਾ ਹੈ ਕਿ 2 ਵਾਰੀ ਦਿੱਤਾ, 3 ਵਾਰੀ ਦਿੱਤਾ, 10 ਵਾਰੀ ਦਿੱਤਾ, ਤੇ ਐਜ਼ ਅ ਟੀਚਰ ਮੈਂ ਬਹੁਤ ਦੇਖਿਆ ਹੈ ਕਿ ਪਹਿਲੀ ਵਾਰੀ ਬਹੁਤ ਸਟੂਡੈਂਟਸ ਦਾ ਕਲੀਅਰ ਹੁੰਦਾ, ਬਟ ਤੁਹਾਡੀ ਸਿਰਫ ਪ੍ਰੈਕਟਿਸ, ਤੁਹਾਡੀ ਟ੍ਰੇਨਿੰਗ, ਤੁਹਾਡੀ ਰਾਈਟ ਗਾਈਡੈਂਸ, ਤੁਸੀਂ ਪਲੀਜ਼ ਗਾਈਡੈਂਸ ਸਹੀ ਲਓ, ਤੁਸੀਂ ਰਾਈਟ ਟ੍ਰੇਨਿੰਗ, ਰਾਈਟ ਪ੍ਰੈਕਟਿਸ, ਟਾਈਮ ਦਿਓ ਥੋੜਾ ਜਿਹਾ, they trust me, it's not that hard and you can do it in even in the first attempt, it's not that hard, I would say.
Ji, so ke de vich tuhanu bahut bahut dhanwad karde ha apne kimti
samay de bahut dhanwad
hai mam ji jankari sade naal sanji karan de layi aur doston nu dasse janne ha ke is video de hetha Samita Sharma horan da phone number vi assi ditta hoya, so Laksh English te PT IELTS ਕੋਚਿੰਗ ਦੇ ਲਈ ਤੁਸੀਂ ਇਹਨਾਂ ਦੀਆਂ ਜਿਹੜੀਆਂ ਸੇਵਾਵਾਂ ਆ ਉਹ ਲੈ ਸਕਦੇ ਹੋ। ਇਹਨਾਂ ਨੂੰ ਇਸ ਫੋਨ ਨੰਬਰ ਦੇ ਉੱਤੇ ਤੁਸੀਂ ਸੰਪਰਕ ਕਰਕੇ ਆਪਣਾ ਜਿਹੜਾ ਸਮਾਂ ਉਹ ਬਣਾ ਸਕਦੇ ਹੋ। ਚਲੋ ਜੀ ਦੋਸਤੋ, ਅੱਜ ਦਾ ਇਹ ਮਾਈਗ੍ਰੇਸ਼ਨ ਸ਼ੋ ਜਿਹੜਾ ਉਹ ਹੁਣ ਆਪਾਂ ਇੱਥੇ ਹੀ ਰੋਕਦੇ ਹਾਂ ਤੇ ਤੁਹਾਡਾ ਵੀ ਸਾਰਿਆਂ ਦਾ ਧੰਨਵਾਦ ਕਰਦੇ ਹੋਏ ਅਗਲੇ ਹਫ਼ਤੇ ਫੇਰ ਮਿਲਣ ਦੇ ਵਾਅਦੇ ਨਾਲ ਪ੍ਰੋਗਰਾਮ ਦ ਮਾਈਗ੍ਰੇਸ਼ਨ ਸ਼ੋ ਲੈ ਕੇ ਹਾਜ਼ਰ ਹੋਵਾਂਗੇ। ਅੱਜ ਦੇ ਲਈ ਇੰਨਾ ਹੀ। ਸਮਿਤਾ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਔਰ ਦੋਸਤੋ ਤੁਹਾਡਾ ਵੀ ਸਾਰਿਆਂ ਦਾ
ਧੰਨਵਾਦ।
ਲੈਣੇ ਆ ਇਜਾਜ਼ਤ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ, ਤੁਸੀਂ ਜੁੜੇ ਰਹੋ ਹਰਮਨ ਰੇਡੀਓ।
ਸਤਿ ਸ੍ਰੀ ਅਕਾਲ।